पाक है ता ए तेरे यतन करके नहीं है, जे बुरा है ता भी तेरा कोई कसूर जा दोष नहीं है। तू रब्बी रिजा नु मन ते खुश रह, क्योंकि जग दे नेक ते बद तेरे अख्तियार जा अधिकार विच नहीं हन। विचार अबू सईद अबू अल खैर। चंगे विचारां लई जुड़े रहो हरमन रेडियो दे नाल।
आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां। दिल पंजाबी जज्बा पंजाबी।
रात दे हनेरे नू चीर दिया 29 जून 2016 16 हाड़ दी सवेर ने ऑस्ट्रेलिया दे वेड़े पैर पा ले ने। इस सजरी सवेर दा एडिलेड स्टूडियो तो मैं सुखप्रीत सिर चुका के स्वागत कर दिया जी, ते नाल ही स्वागत कर दिया हरमन रेडियो दे वेड़े जुड़ बैठे आप सब सरोतिया दा। वादे मुताबिक हाजिर हां जी बुधवार दा लहरा प्रोग्राम लैके। सो मेरे वालों सारिया नू प्यार भरी सत श्री अकाल। मेरी आवाज नू आप सब तक पहुंचाउण लई पटियाला स्टूडियो तो सरबजीत जी मेरे नाल ने, सो उन्हां दी भी धन्नवाद दिया। जिंदगी दिया पैड़ां ते पुलांगा पुट दिया साल 2016 दे 181वें दिन नू मान रहे हां जी। अज असीं 185 दिन बाकी बचे ने। सो जी लगभग साल दे अध वाटे कह लो ते पहुंच चुके हां। उम्मीद है जी जो गुजर चुका है वो तुहाडे सब लई बहुत वधिया रहा होवेगा, ते जो बाकी लगभग अद्धा साल बाकी है वो होर वधेरे खुशियां खेड़े लैके आवे जिंदगी दे सफर ते, ते तुसी सब दिन दुगनी ते रात चौगनी तरक्की करो। ये अरदास करदे आं जी दुनिया ते सुख शांति वरते, हर चेहरे ते मुस्कुराहट होवे ते हर दिल विच प्यार। चलो फिर सरबत दे भले ते चढ़दी कला दी अरदास दे नाल सुनदे आं जी एक प्यारा जिहा गीत। ए गीत ना मैं बचपन तो ही बड़ा पसंद है मैनू, मैं सुनदी आ रही हां ते अज मैं सोचिया के चलो अज जिहड़ा गीत है सवेरे सवेरे तुहाडे सारिआं नाल बैठ के माणदी आं। ते सुनो ए प्यारा जिहा गीत ते दस्सिओ जरूर किवें दा लगा जी।
मधुबन खुशबू देता है, सागर सावन देता है,
जीना उसका जीना है, जो औरों जीवन देता है।
मधुबन खुशबू देता है। खुशबू देता है। सागर सावन देता है, मधुबन खुशबू देता है।
ਚੱਲ ਰਿਹਾ ਜੀ ਲਹਿਰਾਂ ਤੇ ਮੈਂ ਸੁਖਪ੍ਰੀਤ ਐਡੀਲੁਡ ਸਟੂਡੀਓ ਤੋਂ ਤੁਹਾਡੇ ਸਭ ਨਾਲ ਮਾਣ ਰਹੀ ਆ ਅੱਜ ਦੀ ਨਵੀਂ ਨਰੋਈ ਸਵੇਰ ਨੂੰ। ਤੁਸੀਂ ਸਭ ਦਿਨ ਦੇ ਜਿਸ ਵੀ ਪੈਰ ਨੂੰ ਮਾਣ ਰਹੇ ਹੋ ਜੀ, ਹੱਸਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ ਤੇ ਜੁੜੇ ਰਹੋ ਹਰਮਨ ਰੇਡੀਓ ਨਾਲ ਤੇ ਮਾਣਦੇ ਰਹੋ ਅੱਜ ਦੇ ਪ੍ਰੋਗਰਾਮ। ਸੋ ਤੁਸੀਂ ਦਿਨ ਦੇ ਕਿਸ ਸਮੇਂ ਨੂੰ ਮਾਣ ਰਹੇ ਹੋ ਜੀ, ਇਹ ਦੇਖਣ ਦੇ ਲਈ ਚਲੋ ਮਾਰਦੇ ਆ ਇੱਕ ਝਾਤ ਦੁਨੀਆ ਦੀਆਂ ਘੜੀਆਂ ਤੇ ਜੋ ਇੱਕੋ ਚਾਲੇ ਚੱਲਦੀਆਂ ਵੱਖ ਵੱਖ ਸਮਾਂ ਦਿਖਾ ਰਹੀਆਂ ਜੀ। ਗੱਲ ਕਰਦੇ ਆ ਜੀ ਆਕਲੈਂਡ ਤੋਂ। ਨਿਊਜ਼ੀਲੈਂਡ ਦੇ ਵਿਚ ਇਸ ਵੇਲੇ 10:10 ਸਵੇਰ ਦੇ ਹੋ ਚੁੱਕੇ ਨੇ। ਸਿਡਨੀ, ਬ੍ਰਿਸਬਨ ਤੇ ਮੈਲਬਰਨ ਦੇ ਵਿਚ 8:10 ਜਿਹੜੇ ਆ ਘੜੀਆਂ ਦਿਖਾ ਰਹੀਆਂ ਨੇ। ਐਡੀਲੇਡ ਦੀ ਘੜੀ ਵੱਲ ਦੇਖਾਂ ਤੇ ਜੀ ਇਸ ਵੇਲੇ 7:40 June 29 ਦੀ ਸਵੇਰ ਦੇ ਹੋ ਚੁੱਕੇ ਨੇ ਜੀ। ਬੜੀ ਪਿਆਰੀ ਜਿਹੀ ਸਵੇਰ ਚੜੀ ਹੈ ਐਡੀਲੇਡ ਦੇ ਵਿਚ ਤੇ ਪਰਥ ਹਾਂਗਕਾਂਗ ਦੇ ਵਿਚ ਜਿਹੜਾ ਸਮਾਂ ਆ ਉਹ 6:10 ਹੋਏ ਨੇ ਜੀ 29 June ਦੇ। ਤੇ ਅੱਗੇ ਜੇ ਚੱਲੀਏ ਅਸੀਂ ਆਪਣੇ ਵਤਨ ਪੰਜਾਬ ਵੱਲ, ਭਾਰਤ ਵਿਚ ਇਸ ਵੇਲੇ 3:40 ਸਵੇਰ ਦੇ ਹੋ ਚੁੱਕੇ ਨੇ ਜੀ। ਵੱਡਾ ਤੜਕਾ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਇੰਗਲੈਂਡ ਦੀ। ਲੰਡਨ ਦੇ ਵਿਚ ਇਸ ਵੇਲੇ 11:11 ਰਾਤ ਦੇ ਹੋਏ ਨੇ ਤੇ ਜਿਹੜੀ ਤਰੀਕ ਹੈ ਉਹ 28 June ਚੱਲ ਰਹੀ ਹੈ। ਤੇ ਕੈਨੇਡਾ ਦੀ ਧਰਤੀ ਦੀ ਗੱਲ ਕਰੀਏ ਤਾਂ ਜੀ ਵਿਨੀਪੈਗ ਦੇ ਵਿਚ ਇਸ ਵੇਲੇ 5:11 ਸ਼ਾਮ ਦੇ ਹੋ ਚੁੱਕੇ ਨੇ ਤੇ ਤਰੀਕ ਜਿਹੜੀ ਹੈ ਜੀ ਉਹ 28 June ਚੱਲ ਰਹੀ ਹੈ ਉੱਥੇ ਜੀ। ਕੋਈ ਧਰਤੀ ਹੈ ਪਰ ਸਮਾਂ ਵੱਖ ਵੱਖ ਹੈ, ਮੌਸਮ ਵੱਖ ਵੱਖ ਹੈ ਜੀ। ਸੋ ਤੁਸੀਂ ਜਿਸ ਵੀ ਸਮੇਂ ਜਾਂ ਮੌਸਮ ਨੂੰ ਮਾਣ ਰਹੇ ਹੋ ਖੁਸ਼ ਰਹੋ ਤੇ ਮਾਣਦੇ ਰਹੋ ਅੱਜ ਦੇ ਪ੍ਰੋਗਰਾਮ ਨੂੰ ਜੀ। ਤੇ ਨਾਲ ਹੀ ਇੱਕ ਗੱਲ ਹੋਰ ਵੀ ਜੀ, ਆਪਣੇ ਵਿਚਾਰ ਤੇ ਆਪਣੀਆਂ ਯਾਦਾਂ ਦੀ ਜਿਹੜੀ ਸਾਂਝ ਹੈ ਉਹ ਸਾਡੇ ਨਾਲ ਜ਼ਰੂਰ ਪਾਉਂਦੇ ਰਹੋ, ਕਿਉਂਕਿ ਮੈਂ ਜਿਵੇਂ ਹਮੇਸ਼ਾ ਕਹਿੰਦੀ ਹਾਂ ਕਿ ਤੁਹਾਡੇ ਵਿਚਾਰ ਜਿਹੜੇ ਉਹ ਪ੍ਰੋਗਰਾਮ ਨੂੰ 4 ਚੰਦ ਲਾ ਦਿੰਦੇ ਨੇ। ਸੋ ਜੀ ਹਮੇਸ਼ਾ ਦੀ ਤਰ੍ਹਾਂ ਦਲਜੀਤ ਸਿੰਘ ਮਹਿਤਾ ਚੌਂਕ ਤੇ ਹਰਮੀਤ ਸਿੰਘ ਚੰਨਾ ਹੁਣਾਂ ਨੇ ਜਿਹੜੇ ਪਿਆਰੇ ਪਿਆਰੇ ਮੈਸੇਜ ਸਾਨੂੰ ਭੇਜੇ ਨੇ, ਸੋ ਦਲਜੀਤ ਸਿੰਘ ਮਹਿਤਾ ਚੌਂਕ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ, ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਦਲਜੀਤ ਜੀ। ਤੇ ਨਾਲ ਹੀ ਜੀ ਇਹਨਾਂ ਨੇ ਇੱਕ ਥੋੜਾ ਇਮੋਸ਼ਨਲ ਜਿਹਾ ਜਿਹੜਾ ਹੈ ਅੱਜ ਇੱਕ ਵਿਚਾਰ ਭੇਜਿਆ, ਕਹਿੰਦੇ ਕਿ ਸ਼ੌਂਕ ਨਹੀਂ ਸੀ ਕੋਈ ਜਹਾਜ਼ ਵਿੱਚ ਬਹਿਣ ਦਾ, ਸ਼ੌਂਕ ਨਹੀਂ ਸੀ ਕੋਈ ਜਹਾਜ਼ ਵਿੱਚ ਬਹਿਣ ਦਾ, ਦਿਲ ਬੜਾ ਕਰਦਾ ਸੀ ਘਰ ਵਿੱਚ ਰਹਿਣ ਦਾ, ਹੁਣ ਮੁੜ ਵੀ ਨਹੀਂ ਹੁੰਦਾ ਸਾਥੋਂ ਦੂਰੀਆਂ ਦੇ ਮਾਰੇ, ਅਸੀਂ ਹੋ ਗਏ ਪਰਦੇਸੀ ਮਜਬੂਰੀਆਂ ਦੇ ਮਾਰੇ। ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਦਲਜੀਤ ਜੀ, ਕਿਉਂ ਤੁਸੀਂ ਤੇ ਦੇਸ਼ ਚ ਬੈਠੇ ਹੋ ਹੁਣ, ਦੇਖੋ ਸਾਡੀਆਂ ਅੱਖਾਂ ਨਮ ਕਰੋਗੇ, ਹੈ ਨਾ, ਸਾਡੀਆਂ ਤੇ ਮਜਬੂਰੀਆਂ ਹੈ ਜੀ ਬਿਲਕੁਲ। ਦਿਲ ਬੜਾ ਕਰਦਾ ਜੀ ਪੰਜਾਬ ਜਾਣ ਨੂੰ, ਉੱਥੇ ਫੇਰਾ ਪਾਉਣ ਨੂੰ ਜਾਂ ਉੱਥੇ ਜਾ ਕੇ ਜੇ ਕਹਿ ਲੋ ਰਹਿਣ ਨੂੰ ਵੀ, ਪਰ ਮਜਬੂਰੀਆਂ ਹੀ ਹੁੰਦੀਆਂ ਜੀ, ਨਹੀਂ ਨਿਕਲ ਸਕਦੇ। ਪਰ ਚਲੋ ਜੀ, ਜਿੱਥੇ ਕਿਤੇ ਵੀ ਵਸਦੇ ਆ, ਜਿਹੜੇ ਦਿਲ ਆ ਉਹ ਜੁੜੇ ਰਹਿਣੇ ਚਾਹੀਦੇ, ਇੱਕ ਦੂਜੇ ਨਾਲ ਦਿਲ ਚ ਯਾਦਾਂ ਵਸੀਆਂ ਰਹਿਣੀਆਂ ਚਾਹੀਦੀਆਂ, ਤੇ ਉਹ ਸਾਡੇ ਬਾਹਰ ਬੈਠਿਆਂ ਦੇ ਪਰਦੇਸੀਆਂ ਦੇ ਦਿਲ ਦੇ ਵਿੱਚ ਆਪਣੇ ਪੰਜਾਬ ਲਈ ਜਿਹੜੀਆਂ ਯਾਦਾਂ ਉਹ ਕਦੀ ਖਤਮ ਨਹੀਂ ਹੋ ਸਕਦੀਆਂ ਜੀ। ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ, ਇਸੇ ਤਰ੍ਹਾਂ ਸਾਂਝ ਪਾਈ ਰੱਖਣੀ। ਹਰਮੀਤ ਸਿੰਘ ਚੰਨਾ ਮੈਲਬਨ ਤੋਂ ਜੁੜੇ ਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ, ਤੇ ਨਾਲ ਹੀ ਜੀ ਉਹਨਾਂ ਨੇ ਗੀਤ ਦੱਸਿਆ ਜਿਹੜਾ ਗੀਤ ਚੱਲਿਆ ਸੀ, ਕਹਿੰਦੇ ਕਿ ਯਸੂਦਾਸ ਦਾ ਗਾਇਆ ਹੋਇਆ ਗੀਤ ਹੈ। ਬਿਲਕੁਲ ਠੀਕ ਜੀ, ਯਸੂਦਾਸ ਤੇ ਅਨੁਰਾਧਾ ਪੌਡਵਾਲ ਦੀ ਆਵਾਜ਼ ਵਿੱਚ ਅਸੀਂ ਸੁਣਿਆ ਸੀ ਗੀਤ ਸਾਜਨ ਬਿਨਾ ਸੁਹਾਗਨ, ਬੜੀ ਪਿਆਰੀ ਜੀ ਮੂਵੀ ਸੀ ਔਰ ਗੀਤ ਬੜਾ ਪਿਆਰਾ ਸੀ। ਤੇ ਨਾਲ ਹੀ ਇਹਨਾਂ ਨੇ ਜਿਹੜੀਆਂ ਲਾਈਨਾਂ ਸਾਂਝੀਆਂ ਕੀਤੀਆਂ ਉਹ ਵੀ ਮੈਂ ਤੁਹਾਨੂੰ ਸੁਣਾਉਂਦੀ ਹਾਂ ਜੀ। ਲਿਖਿਆ ਕਿ ਦੌਲਤ ਕੀ ਭੂਖ ਐਸੀ ਲੱਗੀ, ਦੌਲਤ ਕੀ ਭੂਖ ਐਸੀ ਲਗੀ ਕਿ ਕਮਾਨੇ ਨਿਕਲ ਗਏ, ਜਬ ਦੌਲਤ ਮਿਲੀ ਤੋ ਹਾਥ ਸੇ ਰਿਸ਼ਤੇ ਨਿਕਲ ਗਏ, ਬੱਚੋ ਕੇ ਸਾਥ ਰਹਿਣੇ ਕੀ ਫੁਰਸਤ ਨਾ ਮਿਲ ਸਕੀ, ਫੁਰਸਤ ਮਿਲੀ ਤੋ ਬੱਚੇ ਖੁਦ ਕਮਾਨੇ ਨਿਕਲ ਗਏ। ਓਹੋ ਜੀ, ਬੜੇ ਹੀ ਇਮੋਸ਼ਨਲ ਮੈਸੇਜਿਸ ਆ ਰਹੇ ਨੇ, ਔਰ ਸੱਚਾਈਆਂ ਜੀ ਹਕੀਕਤ ਹੈ ਜ਼ਿੰਦਗੀ ਦੀ ਇਹ ਬਿਲਕੁਲ। ਪਰ ਜ਼ਿੰਦਗੀ ਦੇ ਵੱਖ ਵੱਖ ਦੌਰ ਜਿਹੜੇ ਵੱਖ ਵੱਖ ਪੜਾਅ ਹੁੰਦੇ ਆ, ਉਹ ਵਾਲੀਆਂ ਜਿਹੜੀਆਂ ਜ਼ਿੰਮੇਦਾਰੀਆਂ ਉਹ ਪੂਰੀਆਂ ਕਰਨੀਆਂ ਪੈਂਦੀਆਂ ਨੇ, ਤੇ ਬਿਲਕੁਲ ਉਹ ਜ਼ਿੰਮੇਦਾਰੀਆਂ ਨਿਭਾਉਂਦੇ ਹੋਏ ਕਈ ਕੁਛ ਸਾਡੇ ਹੱਥੋਂ ਨਿਕਲ ਜਾਂਦਾ ਹੈ। ਸੋ ਇਹੀ ਕੋਸ਼ਿਸ਼ ਰਹਿੰਦੀ ਹੈ ਜੀ, ਇਹ ਪੈਸਾ ਜਿਹੜਾ ਇਹ ਦੌਲਤ ਹੈ ਇਸ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ, ਉਹ ਵੀ ਕਮਾਈਏ ਤੇ ਉਹਦੇ ਨਾਲ ਨਾਲ ਜਿਹੜੇ ਰਿਸ਼ਤੇ ਵੀ ਕਮਾਈਏ, ਬੱਚਿਆਂ ਦਾ ਪਿਆਰ ਵੀ ਕਮਾਈਏ, ਤੇ ਉਸ ਪਰਮਾਤਮਾ ਦੀ ਯਾਦ ਵੀ ਜਿਹੜੀ ਉਹ ਦਿਲ ਵਿੱਚ ਰੱਖੀਏ। ਸੋ ਇਹ ਸਾਰਾ ਕੁਝ ਜਿਹੜਾ ਇਹਦਾ ਬੈਲੈਂਸ ਰੱਖਣਾ ਜ਼ਿੰਦਗੀ ਦੇ ਵਿੱਚ, ਉਹੀ ਸਭ ਤੋਂ ਵੱਡੀ ਸਪਿਰਚੁਅਲਿਟੀ ਹੈ ਜੀ। ਤੇ ਨਾਲ ਹੀ ਜੀ ਸੁਖਜੀਤ ਸਿੰਘ ਸਿਡਨੀ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਹੈ ਤੁਹਾਡਾ, ਤੇ ਸਾਰਿਆਂ ਨੂੰ ਸ਼ੁਭ ਸਵੇਰ ਕਿਹਾ ਇਹਨਾਂ ਨੇ। ਤੇ ਨਾਲ ਹੀ ਇਹਨਾਂ ਨੇ ਇੱਕ ਜਿਹੜੀ ਆਪਣੀ ਲਿਖੀ ਹੋਈ ਇੱਕ ਕਵਿਤਾ ਹੈ ਉਹ ਸਾਡੇ ਨਾਲ ਸਾਂਝੀ ਕੀਤੀ ਹੈ। ਪਿਛਲੀ ਵਾਰੀ ਵੀ ਮੈਨੂੰ ਯਾਦ ਹੈ ਇਹਨਾਂ ਨੇ ਬੜੀ ਪਿਆਰੀ ਬੜੀ ਇਮੋਸ਼ਨਲ ਜਿਹੀ ਜਿਹੜੀ ਪੋਇਮ ਸਾਡੇ ਨਾਲ ਸਾਂਝੀ ਕੀਤੀ ਸੀ, ਤੇ ਅੱਜ ਇਹ ਲਿਖਦੇ ਨੇ। ਲੱਗੀਏ ਨਜ਼ਰ ਕਿਸੇ ਸੋਹਣੇ ਜਿਹੇ ਪੰਜਾਬ ਨੂੰ, ਲੱਗੀਏ ਨਜ਼ਰ ਕਿਹਦੀ ਸੋਹਣੇ ਜਿਹੇ ਪੰਜਾਬ ਨੂੰ, ਰੰਗਲਾ ਗੁਲਾਬ ਜਾਂਦਾ ਦਿਨੋ ਦਿਨ ਸੁੱਕਦਾ, ਨਸ਼ਿਆਂ ਦਾ ਵਗਦਾ ਏ ਹੜ ਪਿਆ ਚਾਰੇ ਪਾਸੇ, ਧਰਤੀ ਦੀ ਕੁੱਖ ਵਿੱਚੋਂ ਪਾਣੀ ਜਾਂਦਾ ਮੁੱਕਦਾ। ਕਾਲ ਕੋਠੜੀ ਚ ਬੰਦ ਸੱਚ ਨੂੰ ਸਜਾਵਾਂ ਹੋਈਆਂ, ਪਰ ਝੂਠ ਨਿੱਤ ਖੜ ਕੇ ਚੁਰਾਹੇ ਵਿੱਚ ਬੁੱਕਦਾ, ਹੱਥ ਜੋੜ ਜੋੜ ਜਿਹੜਾ ਮੰਗਦਾ ਏ ਵੋਟ ਪਹਿਲਾਂ, ਸੱਤਾ ਵਿੱਚ ਆ ਕੇ ਉਹੀ ਲੋਕਾਂ ਨੂੰ ਇਹ ਲੁੱਟਦਾ। ਧੀਆਂ ਪੁੱਤ ਆਪਣਿਆਂ ਪੈਰਾਂ ਉੱਤੇ ਖੜੇ ਹੋ ਗਏ, ਧੀਆਂ ਪੁੱਤ ਆਪਣਿਆਂ ਪੈਰਾਂ ਉੱਤੇ ਖੜੇ ਹੋ ਗਏ, ਪਰ ਡਿੱਗੇ ਮਾਪਿਆਂ ਨੂੰ ਨਹੀਂ ਉਹ ਕੋਈ ਚੁੱਕਦਾ। ਚਿਹਰੇ ਤੇ ਉਦਾਸ ਅਤੇ ਤਪਦੀਆਂ ਰੂਹਾਂ ਵੀ ਨੇ ਚਿਹਰੇ ਨੇ ਉਦਾਸ ਅਤੇ ਤਪਦੀਆਂ ਰੂਹਾਂ ਵੀ ਨੇ। ਪਿੰਡਿਆਂ ਤੇ ਸੇਕ ਪੈਂਦਾ ਜ਼ੁਲਮਾਂ ਦੀ ਧੁੱਪ ਦਾ, ਦਾਜ ਤੇ ਗਰੀਬੀ ਹੱਥੋਂ ਹੋ ਕੇ ਮਜਬੂਰ ਵੇਖੋ, ਪੈ ਗਿਆ ਏ ਵੈਰ ਅੱਜ ਮਾਂ ਦਾ ਤੇ ਕੁੱਖ ਦਾ। ਭੁੱਖ ਵਾਲੀ ਅੱਗ ਸੇਕ ਕੇ ਅੰਨਦਾਤਾ ਦੇਸ਼ ਦਾ ਵੀ, ਹੋ ਗਿਆ ਸ਼ਿਕਾਰ ਸੁਖਜੀਤ ਉਹ ਵੀ ਭੁੱਖ ਦਾ। ਬਹੁਤ ਹੀ ਪਿਆਰੀ ਜਿਹੜੀ ਕਵਿਤਾ ਹੈ ਜੀ ਇਹਨਾਂ ਨੇ ਲਿਖੀ ਹੈ, ਔਰ ਬੜਾ ਕੋਰਾ ਸੱਚ ਜਿਹੜਾ ਉਹ ਇਹਨਾਂ ਨੇ ਅੱਜ ਸਾਡੇ ਨਾਲ ਸਵੇਰੇ ਸਵੇਰੇ ਸਾਂਝਾ ਕੀਤਾ ਹੈ ਜੀ। ਇੱਕ ਵੀ ਗੱਲ ਜਿਹੜੀ ਇਹਨਾਂ ਦੇ ਵਿੱਚੋਂ ਕੋਈ ਗਲਤ ਮੈਨੂੰ ਨਹੀਂ ਲੱਗਦੀ, ਬਹੁਤ ਹੀ ਪਿਆਰੀ, ਔਰ ਉਹਨਾਂ ਨੂੰ ਕਿੰਨੇ ਪਿਆਰੇ ਸ਼ਬਦਾਂ ਦੇ ਵਿੱਚ ਪਿਰੋ ਕੇ ਉਹਨਾਂ ਨੇ ਉਹ ਸਾਰੀਆਂ ਜਿਹੜੀਆਂ ਅੱਜ ਦੀਆਂ ਪਰੇਸ਼ਾਨੀਆਂ ਨੇ ਪੰਜਾਬ ਦੀਆਂ, ਉਹਨਾਂ ਨੂੰ ਇੱਕ ਮਾਲਾ ਚ ਪਰੋ ਕੇ ਸਾਡੇ ਸਾਹਮਣੇ ਰੱਖਿਆ ਹੈ। ਬੜੀ ਪਿਆਰੀ ਜਿਹੀ ਜੀ ਕਵਿਤਾ ਹੈ ਤੁਹਾਡੀ। ਸੋ ਇੱਕ ਗੱਲ ਮੈਂ ਤੁਹਾਨੂੰ ਸਰੋਤਿਆਂ ਨੂੰ ਹੋਰ ਕਹਿਣਾ ਚਾਹੁੰਦੀ ਹਾਂ ਕਿ ਜੀ ਦੇਖੋ ਇੰਨੀਆਂ ਪਿਆਰੀਆਂ ਪਿਆਰੀਆਂ ਜਿਹੜੀਆਂ ਕਵਿਤਾਵਾਂ ਜਿਹੜੀਆਂ ਓਰਿਜਨਲ ਹੋ ਗਈਆਂ, ਜਾਂ ਕੋਈ ਵੀ ਵਿਚਾਰ, ਕੋਈ ਵੀ ਇਹੋ ਜਿਹੀ ਚੰਗੀ ਗੱਲ ਜਿਹੜੀ ਲੱਗਦਾ ਹੈ ਕਿ ਸਾਨੂੰ ਸਾਰਿਆਂ ਨਾਲ ਸਾਂਝੀ ਕਰਨੀ ਚਾਹੀਦੀ ਹੈ, ਸੋ ਉਸ ਦੇ ਲਈ ਅਸੀਂ ਟੈਲੀਗ੍ਰਾਮ ਤੇ ਹੀ @harmaninfo ਤੇ ਜਾ ਕੇ ਇੱਕ ਗਰੁੱਪ ਬਣਾਇਆ ਹੋਇਆ ਜੀ। ਉਹ ਆਪਣੇ ਸਾਰੇ ਹਰਮਨ ਰੇਡੀਓ ਦਾ ਇਨਫੋਰਮੇਸ਼ਨ ਗਰੁੱਪ ਵੀ ਹੈ, ਸੋ ਤੁਸੀਂ ਸਾਰੇ ਇਸ ਗਰੁੱਪ ਨੂੰ ਜ਼ਰੂਰ ਜੁਆਇਨ ਕਰੋ। ਕਿਉਂਕਿ ਇਹਦੇ ਵਿੱਚ ਪ੍ਰੋਗਰਾਮਾਂ ਦੇ ਨਾਲ ਰਿਲੇਟਡ ਜਿਹੜੀਆਂ ਅਪਡੇਟਸ ਜਿਹੜੀਆਂ ਅਸੀਂ ਕਰਦੇ ਆ ਉਹ ਤੇ ਹੁੰਦੀਆਂ ਹੀ ਆ, ਨਾਲ ਹੀ ਨਾਲ ਜਿਹੜੀਆਂ ਇੰਨੇ ਪਿਆਰੇ ਵਿਚਾਰ ਜਿਹੜੇ ਜਾਂ ਇੰਨੀ ਸੋਹਣੀ ਕੋਈ ਪੋਇਮ ਆਪਣੇ ਵੱਲੋਂ ਲਿਖਦਾ ਹੈ, ਸੋ ਦਿਲ ਕਰਦਾ ਜੀ ਉਹ ਸਾਰਿਆਂ ਨਾਲ ਸਾਂਝੀ ਕਰੀਏ ਤੇ ਉਹ ਜਿਹੜੀ ਹੈ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚੇ। ਸੋ ਇਹ ਹੰਬਲਾ ਜਿਹੜਾ ਹੈ ਉਪਰਾਲਾ ਅਸੀਂ ਸਾਰਿਆਂ ਨੇ ਕਰਨਾ ਹੈ। ਸੋ ਪਲੀਜ਼ ਜੀ ਤੁਸੀਂ @ ਹਰਮਨ ਇਨਫੋ ਜਿਹੜਾ ਗਰੁੱਪ ਹੈਗਾ ਇਹ ਟੈਲੀਗ੍ਰਾਮ ਤੇ ਜ਼ਰੂਰ ਜੁਆਇਨ ਕਰਨਾ ਹੈ, ਤੇ ਨਾਲ ਦੀ ਨਾਲ ਹੀ ਜੀ ਜਿਹੜੇ ਆਪਣੇ ਤੁਸੀਂ ਕੋਈ ਵੀ ਵਿਚਾਰ ਜਾਂ ਕੋਈ ਖਬਰ ਸਾਰ ਜਾਂ ਕੋਈ ਸੁਨੇਹਾ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਹੈ ਤਾਂ ਸਾਂਝ ਪਾ ਸਕਦੇ ਹੋ ਜੀ ਈਮੇਲ ਰਾਹੀਂ request@harmanradio.com ਤੇ ਜਾਂ ਫਿਰ ਟੈਲੀਗ੍ਰਾਮ ਰਾਹੀਂ ਤੁਸੀਂ ਸਾਨੂੰ @harmanradio ਤੇ ਜਾ ਕੇ ਆਪਣੇ ਕੋਈ ਵੀ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾ ਸਕਦੇ ਹੋ ਜੀ। ਆਪਣੇ ਪਿੰਡ ਸ਼ਹਿਰ ਦੀ ਕੋਈ ਖਬਰ, ਜ਼ਿੰਦਗੀ ਨਾਲ ਜੁੜਿਆ ਕੋਈ ਤਜਰਬਾ ਜਾਂ ਫਿਰ ਕੋਈ ਫਰਮਾਇਸ਼ੀ ਗੀਤ ਜੋ ਵੀ ਦਿਲ ਵਿੱਚ ਹੈ ਜੀ ਲਿਖ ਭੇਜੋ। ਤੁਹਾਡੀ ਜਿਹੜੀ ਸਾਂਝ ਹੈ ਜਿਵੇਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਪ੍ਰੋਗਰਾਮ ਨੂੰ ਹਮੇਸ਼ਾ ਹੀ ਚਮਕਾ ਦਿੰਦੀ ਹੈ, ਤੇ ਫਿਰ ਪਾਓ ਚਿੱਠੀਆਂ ਜੀ, ਪਤਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ, ਤੇ ਨਾਲ ਦੀ ਨਾਲ ਸੁਣਦਿਆਂ ਜੀ ਇਹ ਪਿਆਰਾ ਜਿਹਾ ਪੰਜਾਬੀ ਗਾਇਕੀ ਦਾ ਕਹਿ ਲਓ ਗਹਿਣਾ ਆ ਛੱਲਾ ਸੁਣਦੇ ਆ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਜੀ।
ਕਦਮਾਂ ਵਿੱਚ ਥਰ ਕੇ ਵਤਨ ਮਾਹੀ ਦਾ ਦੂਰੇ ਵੇ ਜਾਣਾ ਪਹਿਲੇ ਪੂਰੇ ਵੇ ਗੱਲ ਸੁਣ ਛੱਲਿਆ ਛੋਰਾ ਵੇ ਕਾਦਾ ਨਾ ਆਈ ਛੋਰਾ ਕੂਤੇ ਕਰੀਏ ਵੇ ਗੱਲਾਂ ਮੂੰਹ ਤੇ ਕਰੀਏ ਵੇ ਸੱਚੇ ਰੱਬ ਤੋਂ ਡਰੀਏ ਵੇ ਗੱਲ ਸੁਣ ਛੱਲਿਆ ਹੋਲਾ ਵੇ ਰੱਬ ਤੋਂ ਕਾਦਾ ਹੋਲਾ ਮਰਚਾਂ ਵੇ ਮੋਰਾ ਪੀ ਕੇ ਮਰਦਾਂ ਵੇ ਸਿਰੇ ਤੇਰੇ ਚੜਦਾਂ ਵੇ ਗੱਲ ਸੁਣ ਛੱਲਿਆ ਹੋਲਾ ਵੇ ਤਾਰ ਕੇ ਕੀਤਾ ਹੋਲਾ ਛੱਲਾ ਨੌ ਨੌ ਖੇਵੇ छला नोनो खेवे बे पुत्र मिठड़े मेवे बे अल्ला सपनू देवे बे गल सुन छलिया छावा बे मामा ठंडिया छावा लगन दिया डंडिया वे सारे पिंड विच दिया वे गल्ला छजपा डंडिया वे गल सुन छलिया होला वे तार के कीता होला गलती गानी छला गलती गानी वे तुर के दिला दे जानी वे मेरी दुखा दी कहानी वे आके सुन जा होला वे तेथों का दाई होला पाए गहने वे सजन बेली नहीं रहने वे दुख जिंदड़ी ने सहने वे गल सुन छलिया होला वे कादा पाने रौला
ਜੀ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਮੈਸੇਜ ਜਿਹੜੇ ਸੁਨੇਹੇ ਆਉਣ ਲੱਗ ਗਏ ਤੇ ਲਹਿਰਾਂ ਲੱਗ ਗਈਆਂ ਜੀ ਹੁਣ ਪ੍ਰੋਗਰਾਮ ਦੇ ਵਿੱਚ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਵੀ ਅੱਗੇ ਬਹੁਤ ਗੱਲਾਂ ਬਾਤਾਂ ਕਰਨੀਆਂ ਤੇ ਨਾਲ ਦੀ ਨਾਲ ਕੋਸ਼ਿਸ਼ ਕਰਾਂਗੇ ਜੀ ਮਿੰਟੂ ਬਰਾੜ ਹੁਣਾਂ ਨੂੰ ਅਸੀਂ ਨਾਲ ਵੀ ਗੱਲਬਾਤ ਕਰੀਏ ਅੱਜ ਕੱਲ ਕੈਨੇਡਾ ਫੇਰੀ ਦੇ ਨੇ ਜੀ ਸੋ ਪੁੱਛਾਂਗੇ ਕਿ ਕੀ ਕਰ ਰਹੇ ਨੇ ਕੈਨੇਡਾ ਦੇ ਵਿੱਚ ਕੀ ਖਾਸ ਚੱਲ ਰਿਹਾ ਹੈ ਉੱਥੇ ਤੇ ਨਾਲ ਦੀ ਨਾਲ ਖਬਰਾਂ ਤੇ ਝਾਤ ਮਾਰਾਂਗੇ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਪ੍ਰੋਗਰਾਮ ਚ ਜੋੜਨ ਦੀ ਤੇ ਉਸ ਤੋਂ ਬਾਅਦ ਇੱਕ ਅਸੀਂ ਅੱਜ ਖਾਸ ਮੁਲਾਕਾਤ ਕਰਨੀ ਹੈ ਜੀ ਐਸ ਐਸ ਕੇ ਅਕਾਊਂਟੈਂਟਸ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਹੁਣਾਂ ਨਾਲ ਤੇ ਅਸੀਂ ਜਾਣਕਾਰੀ ਹਾਸਿਲ ਕਰਾਂਗੇ ਆਸਟ੍ਰੇਲੀਆ ਚ ਰਹਿੰਦੇ ਹੋਏ ਅਸੀਂ ਟੈਕਸ ਦੀ ਕਟੌਤੀ ਜਿਹੜੀ ਆ ਉਹ ਕਿਵੇਂ ਘੱਟ ਤੋਂ ਘੱਟ ਕਰ ਸਕਦੇ ਆ ਸੋ ਤੁਹਾਡੇ ਮਨ ਵਿਚ ਕੋਈ ਸਵਾਲ ਹੋਵੇ ਜੀ ਜਾਂ ਤੁਸੀਂ ਸਾਨੂੰ ਲਿਖ ਭੇਜੋ ਤੇ ਮਨਪ੍ਰੀਤ ਹੁਣਾਂ ਤੋਂ ਜ਼ਰੂਰ ਹੀ ਉਸਦਾ ਜਵਾਬ ਅਸੀਂ ਪੁੱਛਾਂਗੇ ਤੇ ਬਾਕੀ ਜੀ ਗੀਤ ਸੰਗੀਤ ਤਾਂ ਜੀ ਰੂਹ ਦੀ ਖੁਰਾਕ ਹੈ ਉਹ ਵੀ ਅਸੀਂ ਜ਼ਰੂਰ ਕਰਨੀ ਹੈਗੀ ਹੈ ਤੇ ਫਰਮਾਇਸ਼ੀ ਗੀਤ ਵੀ ਸੁਣਨੇ ਨੇ ਤੇ ਨਾਲ ਨਾਲ ਤੁਹਾਡੇ ਮੈਸੇਜਿਸ ਜਿਹੜੇ ਉਹ ਵੀ ਪੜ੍ਹਨੇ ਆ ਜੀ ਜ਼ਰੂਰ ਤੇ ਸਾਨੂੰ ਹਰਦੀਪ ਕੌਰ ਹੁਣਾਂ ਨੇ ਮੈਸੇਜ ਕੀਤਾ ਹੈ ਜੀ ਇੱਕ ਸੌਂਗ ਦੀ ਰਿਕੁਐਸਟ ਕੀਤੀ ਹੈ ਉਹਨਾਂ ਨੇ ਇਹ ਪਤਝੜ ਸਾਵਨ ਬਸੰਤ ਬਹਾਰ ਸੋ ਜੀ ਇਹ ਗੀਤ ਮੈਨੂੰ ਇਹ ਮੂਵੀ ਦਾ ਹੁਣ ਨਾਮ ਨਹੀਂ ਯਾਦ ਪਰ ਮੈਨੂੰ ਲੱਗਦਾ ਕਿ ਨੀਲਮ ਤੇ ਗੋਵਿੰਦਾ ਦੀ ਮੂਵੀ ਸੀ ਪਰ ਜ਼ਰੂਰ ਹੀ ਜੀ ਇਹ ਗੀਤ ਅਸੀਂ ਜ਼ਰੂਰ ਚਲਾਵਾਂਗੇ ਬੜਾ ਹੀ ਪਿਆਰਾ ਜਿਹਾ ਸੌਂਗ ਹੈ ਹਰਦੀਪ ਜੀ ਤੇ ਪ੍ਰੋਗਰਾਮ ਚ ਸ਼ਿਰਕਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਮਨੀ ਸੰਧੂ ਤੇ ਜੋਰਡਨ ਸੰਧੂ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ ਤੇ ਨਾਲ ਦੀ ਨਾਲ ਸਾਡੇ ਨਾਲ ਇੱਧਰ ਸੋਰੀ ਟੈਲੀਗ੍ਰਾਮ ਦੇ ਰਾਹੀਂ ਸਾਂਝ ਪਾਈ ਹੈ ਜੀ ਦਪਿੰਦਰ ਸੰਧੂ ਬ੍ਰਿਸਬਨ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਕਹਿੰਦੇ ਠੰਡੀ ਠੰਡੀ ਸਤਿ ਸ੍ਰੀ ਅਕਾਲ ਸਭ ਨੂੰ ਉਹ ਜੀ ਕਿਉਂ ਜ਼ੁਲਮ ਕਰਦੇ ਹੋ ਦਪਿੰਦਰ ਜੀ ਸਵੇਰੇ ਸਵੇਰੇ ਐਡੀਲੇਡ ਚ ਤੇ ਅੱਗੇ ਹੀ ਬੜੀ ਠੰਡ ਹੈ ਤੁਸੀਂ ਉਪਰੋਂ ਠੰਡੀਆਂ ਸਤਿ ਸ੍ਰੀ ਅਕਾਲ ਭੇਜੀ ਜਾ ਰਹੇ ਹੋ ਨਿੱਘੀ ਸਤਿ ਸ੍ਰੀ ਅਕਾਲ ਭੇਜੋ ਬ੍ਰਿਸਬਨ ਚ ਤੇ ਅੱਜ ਮੌਸਮ ਵਧੀਆ ਹੈ ਉੱਥੇ ਇੰਨੀ ਠੰਡ ਨਹੀਂ ਹੈਗੀ ਪਰ ਸਾਡੇ ਵਾਲੇ ਪਾਸੇ ਤੇ ਕਮਾਲ ਹੋਈ ਪਈ ਹੈ ਤੇ ਸੋ ਜੀ ਪਰ ਚਲੋ ਜੀ ਇਹ ਠੰਡੀ ਜਿਹੜੀ ਸਤਿ ਸ੍ਰੀ ਅਕਾਲ ਹੈ ਮੈਂ ਪੰਜਾਬ ਵੱਲ ਭੇਜ ਦਿੰਦੀ ਹਾਂ ਹੈ ਨਾ ਉਧਰ ਬਹੁਤ ਲੋੜ ਹੈ ਅੱਜ ਕੱਲ ਤੇ ਚਲੋ ਜੀ ਤੁਹਾਡੀ ਠੰਡੀ ਸਤਿ ਸ੍ਰੀ ਅਕਾਲ ਨੇ ਮੈਨੂੰ ਯਾਦ ਕਰਵਾ ਦਿੱਤਾ ਕਿ ਪ੍ਰੋਗਰਾਮ ਦੇ ਵਿੱਚ ਅਸੀਂ ਮੌਸਮ ਦਾ ਹਾਲ ਵੀ ਦੱਸਣਾ ਹੈ ਕਿੱਥੇ ਠੰਡ ਪੈ ਰਹੀ ਹੈ ਕਿੱਥੇ ਮੀਂਹ ਹੈ ਤੇ ਕਿੱਥੇ ਧੁੱਪ ਚੜੀ ਹੋਈ ਹੈ ਇਹ ਵੀ ਦੇਖ ਲੈਂਦੇ ਹਾਂ ਜੀ ਸੋ ਐਡੀਲੇਡ ਦੇ ਵਿੱਚ ਜਿਹੜੀ ਅੱਜ ਦੀ ਸਵੇਰ ਹੈ ਜੀ ਉਹ ਤੇ ਬੱਦਲਾਂ ਦੇ ਨਾਲ ਹੀ ਚੜੀ ਹੈ ਬੱਦਲ ਛਾਏ ਹੋਏ ਨੇ ਤੇ ਠੰਡ ਵੀ ਜਿਹੜੀ ਬਿਲਕੁਲ ਹੈ ਜੀ ਪਰ ਜਿੱਦਾਂ ਜਿੱਦਾਂ ਦਿਨ ਚੜੇਗਾ ਜਿਹੜਾ ਮੌਸਮ ਹੈ ਉਹ ਸਾਫ਼ ਹੁੰਦਾ ਜਾਏਗਾ ਤੇ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੈ ਉਹ 15 degree ਤੱਕ ਹੀ ਜਾਏਗਾ ਜੀ ਸੋ ਮੈਲਬਰਨ ਦੇ ਵਿੱਚ ਵੀ ਅੱਜ ਬੱਦਲਵਾਹੀ ਬਣੀ ਰਹੇਗੀ ਤੇ ਤਾਪਮਾਨ ਜਿਹੜਾ ਹੈ ਜੀ ਉਹ 14 degree ਵੱਧ ਤੋਂ ਵੱਧ ਹੋਵੇਗਾ ਸਿਡਨੀ ਦੇ ਵਿੱਚ ਜੀ ਮੌਸਮ ਜਿਹੜਾ ਆ ਉਹ ਸਾਫ਼ ਹੈ ਤੇ ਜਿਹੜੇ ਤਾਪਮਾਨ ਹੈ ਜੀ ਉਹ ਜਾਏਗਾ ਵੱਧ ਤੋਂ ਵੱਧ 18 degree ਤੱਕ ਬ੍ਰਿਸਬਨ ਦੇ ਵਿੱਚ ਵੀ ਜੀ ਮੌਸਮ ਸਾਫ਼ ਹੈ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਪਈ ਬ੍ਰਿਸਬਨ ਦੇ ਵਿੱਚ ਇੰਨੀ ਜਿਹੜੀ ਆ ਉਹ ਠੰਡ ਨਹੀਂ ਹੈਗੀ ਉੱਥੇ 21 degree ਤੱਕ ਜਿਹੜਾ ਤਾਪਮਾਨ ਆ ਉਹ ਜਾਏਗਾ ਪਰਥ ਦੇ ਵਿੱਚ ਬੱਦਲਵਾਹੀ ਬਣੀ ਰਹੇਗੀ ਤੇ ਤਾਪਮਾਨ 18 degree ਤੱਕ ਹੋਵੇਗਾ ਤੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤੇ ਅੱਜ ਕਿਤੇ ਕਿਤੇ ਸਵੇਰੇ ਹਲਕੀ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਬਾਅਦ ਵਿੱਚ ਮੌਸਮ ਜਿਹੜਾ ਉਹ ਸਾਫ਼ ਹੀ ਦਿਖ ਰਿਹਾ ਹੈ ਤੇ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੈ ਜੀ ਉਹ ਵੀ ਥੋੜਾ ਘੱਟ ਗਿਆ 36 degree ਤੱਕ ਜਿਹੜਾ ਪਾਰਾ ਉਹ ਦਿਖਾ ਰਿਹਾ ਕਿ ਅੱਜ ਦਾ ਤਾਪਮਾਨ ਪੰਜਾਬ ਦਾ ਜਾਏਗਾ ਤੇ ਇਹ ਸੀ ਜੀ ਮੌਸਮ ਦਾ ਹਾਲ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਨਾਲ ਹਰਦੀਪ ਕੌਰ ਹੁਣਾਂ ਨੇ ਮੈਲਬਰਨ ਤੋਂ ਸਾਂਝ ਪਾਈ ਹੈ ਜੀ ਤੇ ਉਹ ਕਹਿ ਰਹੇ ਨੇ ਕਿ ਜਿਹੜਾ ਗੀਤ ਅਸੀਂ ਸੁਣਿਆ ਸੀ ਮਧੂਬਨ ਖੁਸ਼ਬੂ ਦਿੱਤਾ ਉਹਦੀ ਤਾਰੀਫ ਕੀਤੀ ਕਹਿੰਦੇ ਬੜਾ ਹੀ ਪਿਆਰਾ ਸੌਂਗ ਹੈ ਜੀ ਬਹੁਤ ਹੀ ਧੈਰਵ ਵਾਲਾ ਸੌਂਗ ਹੈ ਤੇ ਫਿਲਮ ਬਿਲਕੁਲ ਜੀ ਸਾਜਨ ਬਿਨਾਂ ਸੁਹਾਗਨ ਤੋਂ ਜਿਵੇਂ ਤੁਸੀਂ ਕਿਹਾ ਬਿਲਕੁਲ ਠੀਕ ਹੈ ਤੇ ਚਲੋ ਜੀ ਹੁਣ ਤੁਹਾਡੀ ਫਰਮਾਇਸ਼ ਤੇ ਕਿਉਂ ਨਾ ਸੁਣੀਏ ਗੀਤ ਪਤਝੜ ਸਾਵਨ ਬਸੰਤ ਬਹਾਰ ਸੋ ਮਾਣਦਿਆਂ ਜੀ ਇਹ ਗੀਤ ਤੇ ਨਾਲ ਹੀ ਮਾਣਦਿਆਂ ਅੱਜ ਦੇ ਮੌਸਮ ਨੂੰ ਜੀ ਅਸੀਂ ਸੁਣ ਰਹੇ ਸੀ ਜੀ ਹਰਦੀਪ ਕੌਰ ਹੁਣਾਂ ਦੀ ਫਰਮਾਇਸ਼ ਤੇ ਇਹ ਪਿਆਰਾ ਜਿਹਾ ਗੀਤ। ਬੜੇ ਪਿਆਰੀ ਪਿਆਰੀ ਫਰਮਾਇਸ਼ਾਂ ਜਿਹੜੀਆਂ ਤੁਸੀਂ ਅੱਜ ਕਰ ਰਹੇ ਹੋ ਜੀ, ਤੇ ਸਵੇਰ ਜਿਹੜੀ ਆ ਹੋਰ ਵੀ ਸੋਹਣੀ ਹੁੰਦੀ ਜਾ ਰਹੀ ਹੈ ਜੀ ਤੁਹਾਡੇ ਸੁਨੇਹੇ ਪੜਦਿਆਂ ਦੀ ਤੇ ਤੁਹਾਡੇ ਫਰਮਾਇਸ਼ੀ ਗੀਤ ਸੁਣਦਿਆਂ ਦੀ। ਸੋ ਜੀ ਸੁਰਿੰਦਰ ਕੌਰ ਹੁਣੀ ਸਾਡੇ ਨਾਲ ਟੈਲੀਗ੍ਰਾਮ ਰਾਹੀਂ ਜੁੜੇ ਨੇ ਜੀ, ਤੇ ਕਹਿ ਰਹੇ ਨੇ ਕਿ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਹਿੰਦੇ ਕਿ ਸਾਰੇ ਮੈਂਬਰਸ ਦੇ ਵਿਚਾਰ ਜਿਹੜੇ ਆ ਉਹ ਇੱਕ ਤੋਂ ਵੱਧ ਕੇ ਇੱਕ ਸੁੰਦਰ ਹਨ। ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੇ ਸਾਨੂੰ ਅਸੀਸਾਂ ਦੇਣ ਦੇ ਲਈ। ਬਿਲਕੁਲ ਜੀ ਮੰਨਦੀ ਆ, ਜਿਹੜੇ ਸਾਡੇ ਲਿਸਨਰਸ ਨੇ ਸੱਚੀ ਮੁੱਚੀ ਬੜਾ ਮਜ਼ਾ ਆ ਜਾਂਦਾ ਸਵੇਰੇ ਸਵੇਰੇ ਗੱਲ ਕਰਕੇ ਤੇ ਵਿਚਾਰਾਂ ਦੀ ਜਿਹੜੀ ਸਾਂਝ ਪੈਂਦੀ ਆ ਨਾ, ਫਿਰ ਉਹ ਤੇ ਤੁਹਾਡਾ ਜਿਹੜਾ ਦਿਨ ਵੀ ਬਣਾ ਦਿੰਦੀ ਹੈ ਤੇ ਤੁਹਾਡੀ ਜ਼ਿੰਦਗੀ ਵੀ ਬਣਾ ਦਿੰਦੀ ਆ। ਉਡੀਕ ਰਹਿੰਦੀ ਹੈ ਜੀ ਮੈਨੂੰ ਤੁਹਾਡੇ ਸਭ ਦੇ ਵਿਚਾਰ ਸੁਣਨ ਤੇ ਪੜ੍ਹਨ ਦਾ ਮੌਕਾ ਮਿਲਦਾ ਰਹੇ। ਹਰ ਰਾਹ ਤੱਕਦੀ ਰਹਿੰਦੀ ਆ ਜੀ ਬੁੱਧਵਾਰ ਦਾ ਤੇ ਇੰਜੋਏ ਕਰਦੀ ਆ ਤੁਹਾਡੇ ਸਾਰਿਆਂ ਦੀ ਕੰਪਨੀ ਨੂੰ। ਸੋ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਸੁਰਿੰਦਰ ਜੀ ਬਹੁਤ ਬਹੁਤ ਸ਼ੁਕਰੀਆ। ਅੱਜ ਦਾ ਦਿਨ ਜਿਹੜਾ ਤੁਹਾਡੇ ਲਈ ਬਹੁਤ ਵਧੀਆ ਚੜ੍ਹੇ ਚੜ੍ਹਦੀਆਂ ਕਲਾ ਵਿੱਚ ਰਹੋ ਜੀ। ਤੇ ਹਰਮੀਤ ਸਿੰਘ ਚੰਨਾ ਮੈਲਬਨ ਤੋਂ ਸਾਡੇ ਨਾਲ ਸਾਂਝ ਪਾਈ ਜੀ ਇਹਨਾਂ ਨੇ ਫੇਰ ਤੋਂ ਤੇ ਮੈਨੂੰ ਲੱਗਦਾ ਬਿਜ਼ੀ ਬਹੁਤ ਹੈ ਤੇ ਕਹਿੰਦੇ ਹੁਣ ਮੈਂ ਜ਼ਿਆਦਾ ਕੁਛ ਨਹੀਂ ਲਿਖ ਸਕਦਾ ਪਰ ਜਿਹੜਾ ਗੀਤ ਚੱਲਿਆ ਸੀ ਉਹਦੇ ਬਾਰੇ ਇਹਨਾਂ ਨੇ ਤਾਰੀਫ ਕੀਤੀ ਕਹਿੰਦੇ ਵੀ ਬਹੁਤ ਸੋਹਣਾ ਗੀਤ ਸੀ ਬਿਲਕੁਲ ਜੀ ਬਹੁਤ ਹੀ ਪਿਆਰਾ ਸੌਂਗ ਜਿਹੜਾ ਹੁਣੇ ਹੁਣੇ ਹਰਦੀਪ ਕੌਰ ਹੋਣਾ ਦੀ ਫਰਮਾਇਸ਼ ਤੇ ਅਸੀਂ ਸੁਣਿਆ ਤੇ ਨਾਲ ਹੀ ਜੀ ਇਹਨਾਂ ਨੇ ਆਪ ਵੀ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਜੋ ਬਾ ਕਮਾਲ ਹੈ ਕਹਿੰਦੇ ਜਿਹੜਾ ਗੀਤ ਹੈ ਜੀ ਉਹ ਤੁਸੀਂ ਮੌਸਮ ਵਾਂਗੂ ਬਦਲ ਗਏ ਤੇ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਬਾਜੀ ਬਹੁਤ ਪਿਆਰਾ ਗੀਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਗੀਤ ਨੂੰ ਜ਼ਰੂਰ ਮਾਣਾਂਗੇ ਤੇ ਸੰਦੀਪ ਕੌਰ ਮੈਲਬਨ ਤੋਂ ਸਾਡੇ ਨਾਲ ਸਾਨੂੰ ਮੈਸੇਜ ਕਰ ਰਹੇ ਨੇ ਈਮੇਲ ਦੇ ਜ਼ਰੀਏ ਤੇ ਇਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਕੈਸਾ ਇਹ ਪਰਦੇਸ ਸੋ ਪ੍ਰੋਗਰਾਮ ਦੇ ਵਿੱਚ ਜਿਹੜੇ ਇਹ ਗੀਤ ਅਸੀਂ ਜ਼ਰੂਰ ਸੁਣਨੇ ਆ ਸੋ ਪ੍ਰੋਗਰਾਮ ਦੇ ਵਿੱਚ ਹੋਰ ਤੁਸੀਂ ਕੀ ਚਾਹੁੰਦੇ ਹੋ ਜੀ ਪਿਛਲੀ ਵਾਰੀ ਵੀ ਮੈਂ ਕਿਹਾ ਸੀ ਕਿ ਮੈਂ ਜ਼ਿਆਦਾਤਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੀਆਂ ਉਹ ਯਾਦਾਂ ਨੂੰ ਯਾਦ ਕਰ ਸਕੀਏ ਹੈ ਨਾ ਉਹ ਵੇਲਾ ਜਿਹੜਾ ਅਸੀਂ ਬਹੁਤ ਪਹਿਲਾਂ ਜੀ ਚੁੱਕੇ ਹਾਂ ਆਪਣੇ ਪੰਜਾਬ ਦੇ ਵਿੱਚ ਉਹ ਯਾਦਾਂ ਸਾਡੇ ਦਿਲ ਚੋਂ ਕਦੀ ਨਹੀਂ ਜਾਣ ਜਾਂਦੀਆਂ ਤੇ ਤੁਸੀਂ ਮੈਨੂੰ ਜ਼ਰੂਰ ਦੱਸਦੇ ਰਹਿ ਕਰੋ ਕਿ ਕਿਸ ਤਰ੍ਹਾਂ ਦੀਆਂ ਯਾਦਾਂ ਜਿਹੜੀਆਂ ਤੁਸੀਂ ਸਾਂਝੀਆਂ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਮੈਂ ਉਹਨਾਂ ਯਾਦਾਂ ਦੀ ਸਾਂਝ ਪਾਵਾਂ ਤੇ ਮੈਨੂੰ ਬੜੀ ਖੁਸ਼ੀ ਹੋਵੇਗੀ ਸੋ ਪ੍ਰੋਗਰਾਮ ਦੇ ਵਿੱਚ ਜੀ ਸਾਡੇ ਕੋਲ ਫਰਮਾਇਸ਼ੀ ਗੀਤ ਬਹੁਤ ਆ ਰਹੇ ਨੇ ਅਸੀਂ ਉਹ ਵੀ ਸੁਣਨੇ ਆ ਤੇ ਕੋਸ਼ਿਸ਼ ਕਰਾਂਗੇ ਜੇ ਬਰਾੜ ਸਾਹਿਬ ਸਾਡੇ ਨਾਲ ਜੁੜ ਸਕੇ ਕੈਨੇਡਾ ਤੋਂ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਹੀਂ ਤਾਂ ਜੀ ਅਸੀਂ ਆਪਸ ਹੀ ਅੱਜ ਗੱਲਾਂ ਬਾਤਾਂ ਮਾਰਨੀਆਂ ਨੇ ਫਿਰ ਤੇ ਚਲੋ ਜੀ ਸੁਣਦੇ ਹਾਂ ਜੀ ਤੁਹਾਡੀ ਫਰਮਾਇਸ਼ ਤੇ ਇਹ ਪਿਆਰਾ ਜਿਹਾ ਗੀਤ
ਨਾ ਮਾਂ ਕੁੱਟਦੀ ਚੂਰੀ ਨਾ ਪੈਣਾ ਨਾਲ ਝਗੜਾ ਛੇੜਾ ਨਾ ਬਾਪੂ ਦੀ ਕੂਰੀ ਹਾਂ ਸੁੱਕੀ ਮਿੰਡ ਤੇ ਬਟਰ ਲਾਈਦਾ ਨਾਮਾ ਕੁੱਟਦੀ ਚੂਰੀ ਏ ਨਾ ਭੈਣਾ ਨਾਲ ਝਗੜਾ ਛੇੜਾ ਨਾ ਬਾਪੂ ਦੀ ਕੂਰੀ ਏ ਨਾ ਦਾਦੀ ਮਾਂ ਬਾਤਾਂ ਦਾਦੀ ਮਾਂ ਬਾਤਾਂ ਪਾਉਂਦੀ ਨਾ ਦਾਦਾ ਦਰਵੇ ਮੈਂ ਵੀ ਨਹੀਂ ਹੁੰਦਾ ਛੱਡ ਵੀ ਨਹੀਂ ਸਕਦੇ ਕੈਸਾ ਏ ਪਰਦੇ ਰਹਿ ਵੀ ਨਹੀਂ ਹੁੰਦਾ ਛੱਡ ਵੀ ਨਹੀਂ ਸਕਦੇ ਕੈਸਾ ਏ ਪਰਦੇ ਕੈਸਾ ਏ ਪਰਦੇ ਵਾਪਸ ਮੁੜ ਜਾ ਦਿਲ ਚੋਂ ਉੱਠਦੀਆਂ ਚੀਜ਼ਾਂ ਕੈਂਡੋ ਵਾਲ ਜਾ ਬੇਬੇ ਕੋਲੋਂ ਰੱਜ ਕੇ ਨਵਾਂ ਅਸੀਸਾਂ ਦੀਪ ਬੈਸ ਪਿੰਡ ਵਾਪਸ ਮੁੜ ਜਾ ਦਿਲ ਚੋਂ ਉੱਠਦੀਆਂ ਚੀਜ਼ਾਂ ਕੈਂਡੋ ਵਾਲ ਜਾ ਬੇਬੇ ਕੋਲੋਂ ਰੱਜ ਕੇ ਨਵਾਂ ਅਸੀਸਾਂ ਸੋਚ ਸੋਚ ਕੇ ਥੱਕ ਜਾਂਦਾ ਸੋਚ ਸੋਚ ਕੇ ਥੱਕ ਜਾਂਦਾ ਹਾਂ ਜਲਦੀ ਨਾ ਕੋਈ ਤੇ ਰਹਿ ਵੀ ਨਹੀਂ ਹੁੰਦਾ ਛੱਡ ਵੀ ਨਹੀਂ ਸਕਦੇ ਕੈਸਾ ਏ ਪਰਦੇ ਰਹਿ ਵੀ ਨਹੀਂ ਹੁੰਦਾ ਛੱਡ ਵੀ ਨਹੀਂ ਸਕਦੇ ਕੈਸਾ ਏ ਪਰਦੇ ਕੈਸਾ ਏ ਪਰਦੇ
ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਜੀ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾ ਤੇ ਹੁਣ ਜਿਵੇਂ ਮੈਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਕਿਹਾ ਸੀਗਾ ਕਿ ਦੇਖਦੇ ਹਾਂ ਜੀ ਮਿੰਟੂ ਬਰਾੜ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਹਾਂ ਪਰ ਮੈਨੂੰ ਲੱਗਦਾ ਕੈਨੇਡਾ ਜਾ ਕੇ ਮਸ਼ਰੂਫ ਹੋ ਗਏ ਥੋੜੇ ਜੀ ਸੋ ਮੈਂ ਫਿਰ ਅਮਰੀਕ ਭਾਜੀ ਹੁਣਾਂ ਨੂੰ ਆਵਾਜ਼ ਮਾਰ ਲਈ ਸੋ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਲਹਿਰਾਂ ਲਾਉਣ ਅਮਰੀਕ ਸਿੰਘ ਫਲੋਰਾ ਹੁਣੀ ਆਏ ਨੇ ਸੋ ਗੱਲਾਂ ਬਾਤਾਂ ਦੀ ਝੜੀ ਅੱਜ ਅਸੀਂ ਉਹਨਾਂ ਨਾਲ ਲਾਉਣੀ ਹੈ ਸੋ ਪਹਿਲਾਂ ਤਾਂ ਮੈਂ ਸਵਾਗਤ ਕਰਦੀ ਹਾਂ ਅਮਰੀਕ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਜਿਹੜੇ ਹਰਮਨ ਰੇਡੀਓ ਦੇ ਪ੍ਰੋਗਰਾਮ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਸੁਣ ਰਹੇ ਹਨ। ਸਤਿ ਸ੍ਰੀ ਅਕਾਲ, ਅਦਾਬ ਤੇ ਨਮਸਕਾਰ ਤੇ ਆਸ ਕਰਦੇ ਹਾਂ ਕੋਈ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ।
ਜੀ ਅਮਰੀਕ ਜੀ, ਔਰ ਮੈਂ ਸਰੋਤਿਆਂ ਨੂੰ ਦੱਸ ਦੇਵਾ ਕਿ ਗੀਤ ਚੱਲ ਰਿਹਾ ਸੀਗਾ ਤੇ ਨਾਲ ਦੀ ਨਾਲ ਬਰਾੜ ਸਾਹਿਬ ਹੁਣਾਂ ਤੋਂ ਕੋਈ ਜਿਸ ਤਰ੍ਹਾਂ ਨਹੀਂ ਆਇਆ ਕਿ ਉਹ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਸੋ ਇੰਨੇ ਸ਼ੋਰਟ ਨੋਟਿਸ ਤੇ ਬਸ ਮੈਂ ਇਹਨਾਂ ਨੂੰ ਕਿਹਾ ਕਿ ਚਲੋ ਭਾਜੀ ਕੇ ਗੱਲਬਾਤ ਕਰਦੇ ਆ ਜੱਸੀ, ਹੈ ਨਾ ਕਿ ਮਿੰਟੂ ਭਾਜੀ ਤੇ ਹੈ ਨਹੀਂ ਤੇ ਅਸੀਂ ਅੱਜ ਗੱਲਾਂ ਬਾਤਾਂ ਮਾਰਦੇ ਤੇ ਨਾਲ ਦੀ ਨਾਲ ਆਪਣਾ ਇਹਨਾਂ ਨੇ ਹੈਡਫੋਨ ਲਗਾ ਲਿਆ। ਹਾਂ ਹਾਂ ਚਲੋ ਕਹਿੰਦੇ ਸੋ ਜੀ ਇਹ ਪਿਆਰ ਹੋਣਾ ਚਾਹੀਦਾ ਹਰਮਨ ਰੇਡੀਓ ਦੇ ਨਾਲ ਸੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਾਨੂੰ ਵੀ ਇਹਨਾਂ ਤੋਂ ਸੋ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਨੂੰ ਇਹਨਾਂ ਨਾਲ ਗੱਲਬਾਤ ਕਰਦੇ ਹੋਏ ਸੋ ਅਮਰੀਕ ਭਾਜੀ ਤੁਸੀਂ ਦੱਸੋ ਤੇ ਅੱਜ ਕੀ ਗੱਲਬਾਤ ਕਰੀਏ ਅਸੀਂ।
ਵੇਖੋ ਦੇਖੋ ਗੱਲਾਂ ਬਾਤਾਂ ਤਾਂ ਕਿਉਂ ਵੀ ਸ਼ੁਰੂ ਕੀਤੀਆਂ ਜਾ ਸਕਦੀਆਂ, ਲੇਕਿਨ ਅਮਨਦੀਪ ਉਹਨਾਂ ਦੀ ਜਿਹੜੀ ਕੈਨੇਡਾ ਦੀ ਫੇਰੀ ਹੈ, ਉਹਨਾਂ ਦੀ ਕੈਨੇਡਾ ਦੀ ਯਾਤਰਾ ਹੈ, ਜਾਂ ਮਿੰਟੂ ਬਰਾੜ ਉਹਨਾਂ ਦੀ ਕੈਨੇਡਾ ਦੀ ਯਾਤਰਾ ਹੈ, ਮੇਰੇ ਖਿਆਲ ਦੇ ਵਿੱਚ ਉਹਨਾਂ ਬਾਰੇ ਗੱਲਬਾਤ ਕਰ ਲਈਏ, ਕਿਉਂਕਿ ਉਹਨਾਂ ਨੂੰ ਮਿਲਣਾ ਬੜਾ ਔਖਾ ਹੋ ਰਿਹਾ, ਉਹਨਾਂ ਨੂੰ ਫੋਨ ਵੀ ਨੀ ਲੱਗਦਾ, ਤੁਸੀਂ ਵਟਸਐਪ ਤੇ ਮੈਸੇਜ ਛੱਡੋ ਤਾਂ ਵੀ ਨੀ ਚੱਕਦੇ, ਪਤਾ ਨੀ ਜਾ ਕੇ ਸਾਨੂੰ ਭੁੱਲੇ ਗਏ, ਆਸਟ੍ਰੇਲੀਆ ਭੁੱਲ ਗਏ ਜਾਂ ਹਰਮਨ ਰੇਡੀਓ ਨੂੰ ਭੁੱਲ ਗਏ, ਬੜਾ ਮੁਸ਼ਕਿਲ ਹੋ ਰਿਹਾ ਉਹਨਾਂ ਦੇ ਨਾਲ ਕੋਂਟੈਕਟ ਕਰਨਾ। ਤੇ ਮੈਂ ਫੇਸਬੁੱਕ ਤੇ ਦੇਖ ਰਿਹਾ ਸੀ ਜੀ ਉਹਨਾਂ ਦੀਆਂ ਫੋਟੋਆਂ, ਰੂਬਰੂ ਇੱਕ ਪ੍ਰੋਗਰਾਮ ਹੋਇਆ 2 ਦਿਨ ਪਹਿਲਾਂ, ਉਹਦੇ ਵਿੱਚ ਉਹਨਾਂ ਦੀਆਂ ਫੇਸਬੁੱਕ ਤੇ ਵੀ ਕਾਫੀ ਫੋਟੋਜ਼ ਲੱਗੀਆਂ ਹੋਈਆਂ, ਗਰੁੱਪ ਫੋਟੋਜ਼ ਵੀ ਲੱਗੀਆਂ ਹੋਈਆਂ, ਬੜੇ ਬੜੇ ਬਿਜ਼ੀ ਲੱਗਦੇ ਜੀ ਕੈਨੇਡਾ ਜਾ ਕੇ ਹੋ ਗਏ, ਤੇ ਮੇਰੇ ਖਿਆਲ ਦੇ ਵਿੱਚ ਭੁੱਲ ਗਏ ਸਾਨੂੰ।
ਜੀ ਦੇਖ ਲੋ, ਸਹੀ ਗੱਲ ਆ, ਭੁੱਲ ਗਏ, ਕੋਈ ਗੱਲ ਨੀ ਜੀ, ਕਿੰਨੀ ਕੁ ਦੇਰ ਰਹਿਣਗੇ, ਮੁੜ ਕੇ ਤੇ ਇੱਥੇ ਹੀ ਆਉਣਾ ਪੈਣਾ ਆ, ਫੇਰ ਅਸੀਂ ਦੱਸਾਂਗੇ, ਹੈ ਨਾ।
ਮੇਰੇ ਖਿਆਲ ਚ ਵੋਟਾਂ ਪਾਉਣ ਚ ਲੱਗਿਆ ਹੁਣ ਅਮਨਦੀਪ ਕਹਿੰਦਾ ਸੀ ਨਾ, ਅਮਨਦੀਪ ਹੁਣੀ ਕਹਿੰਦੇ ਸੀ ਕਿ ਸਿੱਧੂ ਸਾਹਿਬ ਕਹਿੰਦੇ ਸੀ ਕਿ ਅਸੀਂ ਨਾ ਵੋਟ ਪਾਉਣ ਜਾਣਾ ਢੋਲ ਬਾਜੀ ਲੈ ਕੇ, ਕਿਉਂਕਿ ਆਸਟ੍ਰੇਲੀਆ ਵਿਚ 2 ਤਰੀਕ ਨੂੰ 2 ਜੁਲਾਈ ਨੂੰ ਵੋਟਾਂ ਪੈਣੀਆਂ ਨਾ, ਫੈਡਰਲ ਇਲੈਕਸ਼ਨ ਹੋਣੀਆਂ, ਤੇ ਉਹ ਕਹਿ ਰਹੇ ਸੀ ਕਿ ਅਸੀਂ ਢੋਲ ਵਗੈਰਾ ਲੈ ਕੇ ਨਾ ਵੋਟਾਂ ਪਾਉਣ ਜਾਣਾ, ਉੱਥੇ ਜਿਹੜਾ ਕੌਂਸਲੇਟ ਹੁੰਦਾ ਉਹਨਾਂ ਦਾ ਆਸਟ੍ਰੇਲੀਅਨ ਸਰਕਾਰ ਦਾ, ਉੱਥੇ ਮੈਨੂੰ, ਮੈਂ ਉਸੀ ਤਿਆਰੀ ਵਿਚ ਲੱਗੇ ਹੋਣੇ ਮੈਨੂੰ ਤਾਂ ਏਦਾਂ ਲੱਗ ਰਿਹਾ, ਪਰ ਉਹਨਾਂ ਦਾ ਕੋਈ ਕੰਟੈਕਟ ਹੋਇਆ ਨੀ। ਵੈਸੇ ਉਹਨਾਂ ਦੇ ਦਰਸ਼ਨ ਵੈਸੇ ਫੇਸਬੁੱਕ ਤੋਂ ਜ਼ਰੂਰ ਹੋ ਰਹੇ, ਤੇ ਗਰੁੱਪ ਫੋਟੋ ਮੈਂ ਦੇਖ ਰਿਹਾ, ਗਰੁੱਪ ਫੋਟੋ ਦੇ ਵਿਚ ਬਿਲਕੁਲ ਫਰੰਟ ਲਾਈਨ ਦੇ ਵਿਚ ਅਮਨਦੀਪ ਸਿੱਧੂ ਹੁਣੀ ਬੈਠੇ ਆ, ਤੇ ਮਿੰਟੂ ਬਰਾੜ ਜੀ ਬੈਠੇ ਆ, ਤੇ ਹੋਰ ਪਤਵੰਦੇ ਸੱਜਣ ਕੈਨੇਡਾ ਦੇ ਗਰੁੱਪ ਫੋਟੋ ਦੇ ਵਿਚ ਬੈਠੇ ਹੋਏ ਹਨ, ਤੇ ਇਧਰ ਮਿੰਟੂ ਬਰਾੜ ਤੇ ਅਮਨਦੀਪ ਹੁਣੀ ਭਾਸ਼ਣ ਵੀ ਦੇ ਰਹੇ ਹਨ, ਉਹ ਵੀ ਫੋਟੋ ਇੱਥੇ ਲੱਗੀ ਫੋਟੋ ਲੱਗੀਆਂ ਹੋਈਆਂ ਹਨ, ਤੇ ਦੇਖ ਕੇ ਤਾਂ ਬਹੁਤ ਸੋਹਣਾ ਲੱਗ ਰਿਹਾ, ਲੇਕਿਨ ਉਦਾਸੀ ਇਹ ਹੋ ਰਹੀ ਕਿ ਸਾਡੇ ਪ੍ਰੋਗਰਾਮ ਚ ਨਹੀਂ ਆ ਰਹੇ,
ਸਾਡੇ ਪ੍ਰੋਗਰਾਮ ਚ ਨਹੀਂ ਆ ਰਹੇ ਜੀ। ਬਿਲਕੁਲ, ਅਸੀਂ ਹੁਣ ਕੈਨੇਡਾ ਦੇ ਭਾਸ਼ਣ ਨੂੰ ਕੀ ਕਰਨਾ ਜਦੋਂ ਸਾਡੇ ਪ੍ਰੋਗਰਾਮ ਚ ਨਹੀਂ ਆ ਰਹੇ, ਹੈ ਨਾ, ਕੋਈ ਗੱਲ ਨੀ, ਆਉਂਦੇ ਆ ਤੇ ਫਿਰ ਪੁੱਛਦੇ ਆ ਉਹਨਾਂ ਨੂੰ। ਤੇ ਅਮਰੀਕ ਜੀ ਸਾਡੇ ਨਾਲ ਲਿਸਨਰਸ ਜੁੜ ਰਹੇ ਨੇ, ਬੜੇ ਪਿਆਰੇ ਪਿਆਰੇ ਮੈਸੇਜ ਕਰ ਰਹੇ ਨੇ, ਰਾਜੀ ਭੰਗੂ ਸਿੰਗਾਪੁਰ ਤੋਂ, ਗੁਰਪ੍ਰੀਤ ਸਿੰਘ ਪਰਥ ਤੋਂ, ਜਸਵਿੰਦਰ ਪਾਲ ਕੌਰ ਢਿੱਲੋਂ ਤੇ ਗੁਰਪ੍ਰੀਤ ਸਿੰਘ ਪਰਥ, ਇਹਨਾਂ ਨੇ ਬੜੇ ਪਿਆਰੇ ਮੈਸੇਜ ਕੀਤੇ ਆ ਜੀ। ਰਾਜੀ ਭੰਗੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਤੇ ਡਰਾਈਵ ਕਰ ਰਿਹਾ ਦੋਸਤੋ ਜੀ, ਡਰਾਈਵ ਸੇਫਲੀ, ਤੇ ਨਾਲ ਇਹਨਾਂ ਨੇ ਇੱਕ ਮੈਸੇਜ ਭੇਜਿਆ ਜੀ, ਇੱਕ ਗਰੀਬ ਬੱਚਾ, ਜਿਹੜਾ ਫੋਟੋ ਮੈਸੇਜ ਆ, ਇੱਕ ਗਰੀਬ ਬੱਚਾ ਨਾ ਇੱਕ ਕੁੱਤੇ ਨੂੰ ਕੁਝ ਖਿਲਾ ਰਿਹਾ ਹੈ, ਉਹਦੇ ਹੱਥ ਚ ਰੋਟੀ ਉਹ ਅੱਧੀ ਅੱਪ ਫੜੀ ਹੋਈ ਹੈ ਤੇ ਅੱਧੀ ਕੁੱਤੇ ਨੂੰ ਦੇ ਰਿਹਾ ਹੈ, ਤੇ ਲਿਖਿਆ ਹੋਇਆ ਕਿ ਉਹ ਹੱਥ ਸਦਾ ਪਵਿੱਤਰ ਹੁੰਦੇ ਹਨ ਜੋ ਪ੍ਰਾਰਥਨਾ ਤੋਂ ਜ਼ਿਆਦਾ ਸੇਵਾ ਲਈ ਉੱਠਣ। ਸੋ ਬੜਾ ਪਿਆਰਾ ਜਿਹਾ ਇਹਨਾਂ ਨੇ ਜਿਹੜਾ ਮੈਸੇਜ ਆ ਉਹ ਸਾਡੇ ਨਾਲ ਸ਼ੇਅਰ ਕੀਤਾ ਹੈ ਜੀ। ਤੇ ਜਸਵਿੰਦਰ ਪਾਲ ਕੌਰ ਢਿੱਲੋਂ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਆਈ ਲਵ ਲਿਸਨਿੰਗ ਲਹਿਰਾਂ ਪ੍ਰੋਗਰਾਮ ਫਰੋਮ ਜਸਵਿੰਦਰ ਪਾਲ। ਸੋ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਪਾਲ ਜੀ। ਤੇ ਜਗਤਾਰ ਸਿੰਘ ਬ੍ਰਿਸਬਨ ਤੋਂ ਜੁੜੇ ਨੇ ਸਾਡੇ ਨਾਲ ਅਮਰੀਕ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਸਾਰੇ ਹਰਮਨ ਪਰਿਵਾਰ ਨੂੰ, ਤੇ ਕਹਿੰਦੇ ਇੰਜੋਇੰਗ ਯੂਅਰ ਸ਼ੋ, ਪਲੀਜ਼ ਸੌਂਗ ਪਲੇ ਕਰ ਦੋ ਫੋਰਡ ਟਰੈਕਟਰ ਬਾਈ ਰਾਜ ਬਰਾੜ ਜੀ। ਜ਼ਰੂਰ, ਫੋਰਡ ਟਰੈਕਟਰ ਜਿਹੜਾ ਗੀਤ ਆ ਅਸੀਂ ਜਿਹੜਾ ਕਿਊ ਚ ਲਗਾ ਦਿੰਦੇ ਹਾਂ ਤੇ ਪ੍ਰੋਗਰਾਮ ਦੇ ਵਿਚ ਜ਼ਰੂਰ ਚਲਾਵਾਂਗੇ ਤੁਹਾਡੀ ਫਰਮਾਇਸ਼ ਤੇ ਅਸੀਂ। ਤੇ ਨਾਲ ਹੀ ਗੁਰਪ੍ਰੀਤ ਸਿੰਘ ਪਰਥ ਤੋਂ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਇਹਨਾਂ ਨੇ ਸੌਂਗ ਸੁਣਨ ਦੀ ਫਰਮਾਇਸ਼ ਕੀਤੀ ਹੈ, ਬਹੁਤਾ ਸੋਚੀ ਨਾ, ਸਤਿੰਦਰ ਸਰਤਾਜ ਦਾ ਗੀਤ ਹੈ ਜੀ, ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਲਈ ਗੁਰਪ੍ਰੀਤ ਸਿੰਘ ਜੀ। ਤੇ ਹਾਂਜੀ ਅਮਰੀਕ ਜੀ, ਤੇ ਸਾਡੇ ਕੋਲ ਫਰਮਾਇਸ਼ਾਂ ਜਿਹੜੀਆਂ ਉਹ ਗੀਤ ਜੀ ਜੀ ਅਮਰੀਕ ਜੀ,
ਕਹਿਣਾ ਚਾਹਾਂਗਾ ਕਿ 2 ਜੁਲਾਈ ਨੂੰ ਇੱਥੇ ਫੈਡਰਲ ਇਲੈਕਸ਼ਨ ਹੋ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਤੇ ਸਾਰੇ ਜਿਹੜੇ ਸਾਡੇ ਸਰੋਤੇ ਹਨ ਉਹਨਾਂ ਨੂੰ ਵੀ ਇਹ ਮੈਂ ਬੇਨਤੀ ਕਰਾਂਗਾ ਕਿ ਇਹਨਾਂ ਫੈਡਰਲ ਇਲੈਕਸ਼ਨ ਦੇ ਵਿੱਚ ਤੁਸੀਂ ਆਪਣੀ ਚੋਇਸ ਤੇ ਉਹਨਾਂ ਕੈਂਡੀਡੇਟਸ ਨੂੰ ਵੋਟ ਦੇਣੇ ਪਾਓ ਜਿਹੜੇ ਕਿ ਤੁਹਾਨੂੰ ਲੱਗਣ ਕਿ ਉਹ ਦੇਸ਼ ਲਈ ਜਿਹੜੀ ਤਰੱਕੀ, ਵੈਸੇ ਤਾਂ ਤਰੱਕੀ ਬਹੁਤ ਹੋ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਐਸੀ ਕੋਈ ਗੱਲ ਨਹੀਂ, ਹੋਰ ਵੀ ਤਰੱਕੀ ਹੋ ਸਕੇ, ਇਸ ਲਈ ਤੁਹਾਨੂੰ ਆਪਣੀ ਕੌਂਸੀਅਸ ਦੇ ਹਿਸਾਬ ਨਾਲ ਆਪਣੀ ਵੋਟ ਪਾਣੀ ਚਾਹੀਦੀ ਹੈ, ਤੇ ਵੋਟ ਪਾਣੀ ਆਸਟ੍ਰੇਲੀਆ ਵਿੱਚ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਵੋਟ ਨਹੀਂ ਪਾਉਂਦੇ ਤਾਂ ਤੁਹਾਨੂੰ ਜੁਰਮਾਨਾ ਵੀ ਹੋ ਸਕਦਾ ਹੈ। ਅਗਰ ਤੁਸੀਂ ਆਸਟ੍ਰੇਲੀਆ ਦੇ ਨਾਗਰਿਕ ਹੋ, ਸਿਟੀਜ਼ਨ ਇੱਥੇ ਤੁਹਾਡੇ ਕੋਲ ਹੈ, ਤਾਂ ਤੁਹਾਨੂੰ ਤੁਸੀਂ ਚਾਹੇ ਕਿਤੇ ਵੀ ਹੋਵੋ, ਚਾਹੇ ਆਸਟ੍ਰੇਲੀਆ ਵਿੱਚ ਹੋਵੋ, ਚਾਹੇ ਇੱਕ ਸਟੇਟ ਤੋਂ ਦੂਜੇ ਸਟੇਟ ਵਿੱਚ ਗਏ ਹੋਵੋ ਜਾਂ ਵਿਦੇਸ਼ ਵੀ ਈਵਨ ਗਏ ਹੋਵੋ, ਉੱਥੇ ਵੀ ਤੁਹਾਨੂੰ ਵੋਟ ਪਾਉਣੀ ਬਹੁਤ ਜ਼ਰੂਰੀ ਹੈ। ਇਹਦੇ ਕਈ ਢੰਗ ਹਨ ਕਿ ਇੱਕ ਬੈਲਟ ਤੁਸੀਂ ਪੋਸਟਲ ਵੋਟ ਵੀ ਪਾ ਸਕਦੇ ਹੋ, ਤੁਸੀਂ ਅਗਰ ਵਿਦੇਸ਼ ਵਿਚ ਗਏ ਹੋ ਜਿਸ ਤਰ੍ਹਾਂ ਦੀਪ ਹੁਣੀ ਢੋਲ ਵਜਾ ਕੇ ਜਾਣਾ ਹੈ ਕੌਂਸਲਰ ਦੇ ਵੋਟ ਉੱਥੇ ਪਾਣੀ ਹੈ ਤੇ ਦੱਸਣਾ ਕਿ ਆਸਟ੍ਰੇਲੀਆ ਦੀ ਜਿਹੜੀ ਡੈਮੋਕ੍ਰੇਸੀ ਹੈ ਬਹੁਤ ਸਟਰੋਂਗ ਹੈ, ਤੁਸੀਂ ਇਸ ਤਰ੍ਹਾਂ ਵੀ ਵੋਟ ਪਾ ਸਕਦੇ ਹੋ ਕੌਂਸਲੇਟ ਜਿਹੜੇ ਨਜ਼ਦੀਕ ਹੁੰਦੇ ਹਨ, ਜਾਂ ਤੁਸੀਂ ਤੁਸੀਂ ਸੂਚਿਤ ਵੀ ਕਰ ਸਕਦੇ ਹੋ ਇਲੈਕਸ਼ਨ ਕਮਿਸ਼ਨ ਨੂੰ ਕਿ ਅਗਰ ਤੁਸੀਂ ਵੋਟ ਨਹੀਂ ਪਾ ਸਕਦੇ ਤੇ ਉਹਦੇ ਕੀ ਕਾਰਨ ਹਨ, ਤੇ ਉਸ ਤੋਂ ਛੋਟ ਮਿਲ ਜਾਂਦੀ ਹੈ, ਅਦਰਵਾਈਜ਼ ਤੁਹਾਨੂੰ ਫਾਈਨ ਹੋਣ ਦੇ ਪੂਰੇ ਪੂਰੇ ਚਾਂਸਸ ਹੁੰਦੇ, ਪੂਰੇ ਪੂਰੇ ਕੀ 100% ਚਾਂਸ ਹੁੰਦੇ ਹਨ ਕਿ ਤੁਹਾਨੂੰ ਫਾਈਨ ਕੀਤਾ ਜਾਊਗਾ ਅਗਰ ਤੁਸੀਂ ਆਪਣੀ ਵੋਟ ਨੂੰ ਉਹਦੀ ਐਕਸਰਸਾਈਜ਼ ਨਹੀਂ ਕਰਦੇ। ਇਸ ਲਈ ਵੋਟ ਪਾਣੀ ਬਹੁਤ ਜ਼ਰੂਰੀ ਹੈ। ਅੱਜ ਕੱਲ ਵੋਟਾਂ ਦਾ ਜ਼ਮਾਨਾ ਸ਼ੁਰੂ ਹੋ ਚੁੱਕਿਆ ਹੈ, ਤੁਸੀਂ ਦੇਖਿਆ ਹੋ ਗਿਆ ਕਿ ਪਿਛਲੇ ਦਿਨੀ ਬ੍ਰਿਟਿਸ਼ ਐਗਜ਼ਿਟ ਪੋਲ ਹੋਈ ਹੈ, ਉਸ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਚੋਣਾਂ ਹੋਣੀਆਂ ਹਨ, ਉਸ ਤੋਂ ਬਾਅਦ ਯੂਐਸਏ ਦੇ ਵਿਚ ਪ੍ਰੈਜੀਡੈਂਸ਼ੀਅਲ ਇਲੈਕਸ਼ਨ ਡਿਊ ਹੈ ਉਹ ਹੋਣੀ ਹੈ ਨਵੰਬਰ ਦੇ ਵਿਚ, ਤੇ ਤੁਹਾਨੂੰ ਇਹ ਪਤਾ ਹੀ ਹੈ ਕਿ ਭਾਰਤ ਵਿਚ ਅਗਲੇ ਸਾਲ ਬਹੁਤ ਪੰਜਾਬ ਦੇ ਵਿਚ ਇਲੈਕਸ਼ਨ ਦੰਗਲ ਹੋਣ ਜਾ ਰਿਹਾ ਹੈ ਅਤੇ ਉਸ ਵਿਚ ਵੀ ਪਾਰਟੀਆਂ ਦੀ ਬਹੁਤ ਜ਼ਿਆਦਾ ਸ਼ਮੂਲੀਅਤ ਦੇ ਬਾਰੇ ਸਾਡੇ ਜਿਹੜੇ ਸਰੋਤੇ ਹਨ ਵੱਖ ਵੱਖ ਅਲੱਗ ਅਲੱਗ ਸਮੇਂ ਤੇ ਉਸਦੀ ਉਸ ਬਾਰੇ ਪੁੱਛਦੇ ਰਹਿੰਦੇ ਹਨ, ਤੇ ਅੱਗੇ ਜਾ ਕੇ ਮਿੰਟੂ ਬਰਾੜ ਜੀ ਇਸ ਡਿਟੇਲ ਵਿਚ ਇਸ ਦੀ ਵਿਆਖਿਆ ਕਰਨਗੇ, ਅਸੀਂ ਵੀ ਆਪਣੇ ਪ੍ਰੋਗਰਾਮਾਂ ਦੇ ਵਿਚ ਇਹਨਾਂ ਬਾਰੇ ਇਹਨਾਂ ਚੀਜ਼ਾਂ ਬਾਰੇ ਦੱਸਦੇ ਰਹਾਂਗੇ। ਜੀ ਜੀ
ਜੀ
ਹਾਂਜੀ
ਜੀ ਐਮ ਸਾਡੇ ਕੋਲ ਜਿਹੜੇ ਮੈਸੇਜਸ ਆ ਹੋਰ ਜੀ ਜੀ ਅਮਰੀਕ ਸੀ ਲੈਂਗੁਏਜ ਬਾਰੇ ਤੁਸੀਂ ਗੱਲ
ਮੈਂ ਸਮਝਿਆ ਨੀ ਤੁਹਾਡੇ ਲੈਂਗੁਏਜ ਦੇ ਬਾਰੇ ਉਹ ਤਾਂ ਉਹਦੇ ਵਿਚ ਹੁੰਦਾ ਜਿਹੜੇ ਸੈਂਸਸ ਹੁੰਦੀ ਹੈ ਸੈਂਸਸ ਅੱਛਾ ਚ ਨਹੀਂ ਪੰਜਾਬੀ ਕਾਲਮ ਮਤਲਬ ਕੀ ਤੁਹਾਡਾ
ਚਲੋ ਜੀ ਸਾਡੇ ਕੋਲ ਜੀ ਜੀ ਅਮਰੀਕ ਜੀ ਜੀ ਸਾਡੇ ਤੋਂ ਮੈਸੇਜ ਆ ਰਹੇ ਨੇ ਸਰੋਤਿਆਂ ਦੇ ਤੇ ਹਰਦੀਪ ਕੌਰ ਹੁਣਾਂ ਨੇ ਮੈਸੇਜ ਕੀਤਾ ਜਿਹੜਾ ਗੀਤ ਹੁਣੇ ਹੁਣੇ ਚੱਲਿਆ ਕਹਿੰਦੇ ਕਿ ਬੜਾ ਇਮੋਸ਼ਨਲ ਸੌਂਗ ਹੈ ਜੀ ਬਹੁਤ ਰਿਐਲਿਟੀ ਵੀ ਹੈ ਪਰਦੇਸੀਆਂ ਦੀ ਜ਼ਿੰਦਗੀ ਬਾਰੇ ਸੋ ਉਹਨਾਂ ਨੇ ਹੈਟਸ ਆਫ ਕਿਹਾ ਹੈ ਜੀ ਰਾਈਟਰ ਤੇ ਸਿੰਗਰ ਨੂੰ ਤੇ ਨਾਲ ਹੀ ਉਹਨਾਂ ਨੇ ਬੜੀਆਂ ਚਾਰ ਇਮੋਸ਼ਨਲ ਲਾਈਨਾਂ ਜਿਹੜੀਆਂ ਉਹ ਭੇਜੀਆਂ ਕਹਿੰਦੇ ਹਮਸੇ ਪੁੱਛੋ ਕਿਆ ਹੋਤਾ ਹੈ ਪਲ ਪਲ ਬਿਤਾਨਾ ਬਹੁਤ ਮੁਸ਼ਕਿਲ ਹੋਤਾ ਹੈ ਦਿਲ ਕੋ ਸਮਝਾਨਾ ਯਾਰ ਜ਼ਿੰਦਗੀ ਤੋਂ ਬੀਤ ਜਾਏਗੀ ਬਸ ਮੁਸ਼ਕਿਲ ਹੋਤਾ ਹੈ ਆਪਣੋ ਕੋ ਭੁਲ ਪਾਨਾ ਸੋ ਅਮਰੀਕ ਜੀ ਬਿਲਕੁਲ ਮੈਂ ਤੇ ਆਪਣੇ ਪ੍ਰੋਗਰਾਮ ਦੇ ਵਿਚ ਹਮੇਸ਼ਾ ਯਾਦਾਂ ਦੀ ਝੜੀ ਲਾਈ ਰੱਖਦੀ ਹਾਂ ਤੇ ਲਿਸਨਰਸ ਵੀ ਜਿਹੜੇ ਹੈਗੇ ਆ ਸਰੋਤੇ ਆਪਣੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਤੇ ਏਦਾਂ ਦੇ ਇਮੋਸ਼ਨਲ ਮੈਸੇਜ ਆਉਂਦੇ ਹੀ ਰਹਿੰਦੇ ਆ ਤੇ ਇਹ ਬੜੀ ਕਸੂਤੀ ਜਿਹੀ ਹੁੰਦੀ ਆ ਨਾ ਫਸ ਚਾਹੀਦਾ ਆ ਕਿ ਕਹਿ ਲੋ ਕਿ ਨਾ ਪੰਜਾਬ ਭੁੱਲਦਾ ਆ ਤੇ ਨਾ ਆਸਟ੍ਰੇਲੀਆ ਛੱਡੇ ਬਣਦਾ ਆ ਹੈਨਾ ਤੇ ਵਿੱਚ ਜੇ ਫਸ ਜਾਂਦੇ ਆ ਅਸੀਂ ਜਿਹੜੀ ਸਾਡੀ ਜਨਰੇਸ਼ਨ ਜਿਹੜੀ ਫਸਟ ਜਨਰੇਸ਼ਨ ਹੁੰਦੀ ਆ
ਜੀ ਮੈਂ ਵੀ ਇਹ ਇਹਨਾਂ ਕੰਡੀਸ਼ਨ ਦੇ ਵਿੱਚੋਂ ਲੰਘਿਆ 20 ਸਾਲ ਪਹਿਲਾਂ 1996 ਦੇ ਵਿੱਚ ਆਸਟ੍ਰੇਲੀਆ ਵਿੱਚ ਮਾਈਗ੍ਰੇਟ ਕੀਤਾ ਸੀ ਮੈਂ ਤੇ ਉਦੋਂ ਜਦੋਂ ਅਸੀਂ ਇੱਥੇ ਆਏ ਤਾਂ ਭਾਰਤ ਵਿੱਚ ਆਪਣੇ ਦੋਸਤ ਸੀ ਰਿਸ਼ਤੇਦਾਰ ਸੀ ਮਾਂ ਬਾਪ ਸੀ ਉਹਨਾਂ ਸਾਰਿਆਂ ਨੂੰ ਛੱਡ ਕੇ ਆਏ ਤਾਂ ਇੱਕ ਨਵੇਂ ਦੇਸ਼ ਵਿੱਚ ਆ ਕੇ ਬਿਲਕੁਲ ਅਲੱਗ ਦੇਸ਼ ਵਿੱਚ ਆ ਕੇ ਜਿੱਥੇ ਦੀ ਭਾਸ਼ਾ ਵੀ ਨੀ ਸਾਨੂੰ ਇੰਨੀ ਆਉਂਦੀ ਸੀ ਇੱਥੋਂ ਦੇ ਰੀਤੀ ਰਿਵਾਜਾਂ ਬਾਰੇ ਵੀ ਨੀ ਪਤਾ ਸੀ ਇੱਥੋਂ ਦੇ ਰਹਿਣ ਸਹਿਣ ਬਾਰੇ ਵੀ ਨੀ ਪਤਾ ਸੀ ਬਿਲਕੁਲ ਅਲੱਗ ਜਿਹਾ ਸੀ ਇੱਥੇ ਦੇ ਕੰਮਕਾਰਾਂ ਬਾਰੇ ਵੀ ਨੀ ਪਤਾ ਸੀ ਇੱਥੇ ਦੇ ਸੱਭਿਆਚਾਰ ਬਾਰੇ ਵੀ ਨੀ ਪਤਾ ਸੀ ਉਦੋਂ ਬਹੁਤ ਉਦਾਸੀ ਭਰੇ ਦਿਨਾਂ ਵਿੱਚੋਂ ਅਸੀਂ ਲੰਘੇ ਤੇ ਏਦਾਂ ਲੱਗਦਾ ਹੁੰਦਾ ਸੀ ਕਿ ਅਸੀਂ ਕੋਈ ਗਲਤ ਡਿਸੀਜਨ ਲੈ ਲਿਆ ਇੱਥੇ ਆ ਕੇ ਆਪਣੇ ਦੇਸ਼ ਦੀਆਂ ਯਾਦਾਂ ਆਪਣੇ ਦੋਸਤਾਂ ਦੀਆਂ ਯਾਦਾਂ ਉਹਨਾਂ ਦੇ ਨਾਲ ਬਿਤਾਏ ਹੋਏ ਸਮੇਂ ਬੜੇ ਬੜੇ ਇੱਕ ਤਰ੍ਹਾਂ ਦੇ ਨਾਲ ਹੋਮ ਸਿਕਨੈਸ ਜਿਹੀ ਲੱਗਦੀ ਸੀ ਬਹੁਤ ਦੋ ਤਿੰਨ ਮਹੀਨੇ ਚਾਰ ਮਹੀਨੇ ਛੇ ਮਹੀਨੇ ਬਿਲਕੁਲ ਦਿਨ ਨੀ ਲੱਗਦਾ ਸੀ ਲੇਕਿਨ ਕਿ ਜ਼ਿੰਦਗੀ ਦਾ ਰੂਲ ਹੁੰਦਾ ਹੈ ਜ਼ਿੰਦਗੀ ਦਾ ਇੱਕ ਸਿਧਾਂਤ ਹੈ ਜਿਹੜੀ ਮਾਈਗ੍ਰੇਸ਼ਨ ਹੈ ਇਹ ਸਦੀਆਂ ਤੋਂ ਹੀ ਚੱਲਦੀ ਆ ਰਹੀ ਹੈ ਤੁਸੀਂ ਦੇਖੋ ਆਪਣੇ ਦੇਸ਼ ਵਿਚ ਵੀ ਅਗਰ ਕੋਈ ਲੜਕਾ ਲੜਕੀ ਜਾਂ ਨੌਜਵਾਨ ਪਿੰਡ ਵਿਚ ਰਹਿੰਦੇ ਆ ਅਗਰ ਉਹਨਾਂ ਨੇ ਅੱਗੇ ਵਧਣਾ ਹੈ ਤਾਂ ਉਹਨਾਂ ਨੂੰ ਆਪਣਾ ਪਿੰਡ ਛੱਡ ਕੇ ਕਿਸੇ ਸ਼ਹਿਰ ਵਿਚ ਦੂਜੇ ਸੂਬੇ ਵਿਚ ਵੀ ਨੌਕਰੀ ਕਰਨੀ ਪੈਂਦੀ ਹੈ ਤੇ ਉੱਥੇ ਉਹ ਜਾਂਦੇ ਹਨ ਮਾਂ ਬਾਪ ਨੂੰ ਛੱਡ ਕੇ ਜਾਂਦੇ ਹਨ ਤੇ ਇਹ ਜਿਹੜਾ ਪ੍ਰੋਸੈਸ ਹੈ ਸਦੀਆਂ ਤੋਂ ਹੀ ਚੱਲਦਾ ਆ ਰਿਹਾ ਹੈ ਕਿ ਲੋਕ ਇੰਟਰਨਲ ਮਾਈਗ੍ਰੇਸ਼ਨ ਵੀ ਹੁੰਦੀ ਹੈ ਜਿੱਦਾਂ ਕਿ ਆਪਣੇ ਦੇਸ਼ ਵਿਚ ਮਾਈਗ੍ਰੇਸ਼ਨ ਹੁੰਦੀ ਤੁਸੀਂ ਪੰਜਾਬ ਤੋਂ ਹਰਿਆਣੇ ਚਲ ਗਿਆ ਜਾਂ ਹਰਿਆਣੇ ਤੋਂ ਕੇਰਲਾ ਬੰਬੇ ਜਾਂ ਹੋਰ ਪ੍ਰਦੇਸ਼ਾਂ ਚ ਕੰਮ ਕਰਨ ਚਲ ਗਏ ਉਹਨੂੰ ਅਸੀਂ ਇੰਟਰਨਲ ਮਾਈਗ੍ਰੇਸ਼ਨ ਕਹਿੰਦੇ ਹਾਂ ਤੇ ਐਕਸਟਰਨਲ ਮਾਈਗ੍ਰੇਸ਼ਨ ਜਿੱਦਾਂ ਤੁਸੀਂ ਓਵਰਸੀਜ਼ ਆ ਗਏ ਇੰਗਲੈਂਡ ਚਲ ਗਏ ਕੈਨੇਡਾ ਚਲ ਗਏ ਆਸਟ੍ਰੇਲੀਆ ਆ ਗਏ ਹੋਰ ਦੇਸ਼ਾਂ ਵਿਚ ਚਲ ਗਏ ਵੈਸੇ ਮਾਈਗ੍ਰੇਸ਼ਨ ਹੁੰਦੀ ਰਹਿੰਦੀ ਆ ਅਤੇ ਇਹਦੇ ਕਈ ਕਾਰਨ ਵੀ ਮਾਈਗ੍ਰੇਸ਼ਨ ਦੇ। ਇੱਕ ਤਾਂ ਪ੍ਰੋਸਪੈਰਿਟੀ ਆ ਕਿ ਤੁਸੀਂ ਆਪਣੇ ਚੰਗੇ ਭਵਿੱਖ ਲਈ ਆਪਣੀ ਆਰਥਿਕਤਾ ਨੂੰ ਉੱਪਰ ਚੁੱਕਣ ਲਈ ਜਾਂਦੇ ਆ, ਤੇ ਦੂਜੇ ਕਾਰਨ ਇਹ ਹੁੰਦੇ ਆ ਤੁਸੀਂ ਆਪਣਾ ਇੱਕ ਹੋਰ ਤਰ੍ਹਾਂ ਦਾ ਲਿਵਿੰਗ ਸਟੈਂਡਰਡ ਇੰਜੋਏ ਕਰਨ ਦੇ ਦੂਜੇ ਦੇਸ਼ਾਂ ਵਿੱਚ ਜਾਂ ਦੂਜੇ ਪ੍ਰਦੇਸ਼ਾਂ ਵਿੱਚ ਜਾਂਦੇ ਆ, ਇੱਕ ਤਰ੍ਹਾਂ ਦੇ ਨਾਲ ਦੂਜਾ ਸੱਭਿਆਚਾਰ ਸਿੱਖਣ ਜਾਂਦੇ ਆ। ਪਰ ਮੇਨ ਕਾਰਨ ਤਾਂ ਮੇਰੇ ਖਿਆਲ ਦੇ ਵਿੱਚ ਤੁਹਾਡੀਆਂ ਆਰਥਿਕ ਮਜਬੂਰੀਆਂ ਹੁੰਦੀਆਂ, ਉਹਨਾਂ ਕਰਕੇ ਤੁਸੀਂ ਆਪਣਾ ਦੇਸ਼, ਆਪਣਾ ਪ੍ਰਦੇਸ਼, ਆਪਣਾ ਪਿੰਡ, ਆਪਣੇ ਰਿਸ਼ਤੇਦਾਰ ਸਾਰੇ ਛੱਡ ਕੇ ਪ੍ਰਦੇਸ਼ਾਂ ਦੂਜੇ ਦੇਸ਼ਾਂ ਵਿੱਚ ਜਾਂਦੇ ਆ। ਤੇ ਬਹੁਤ ਸਾਰੇ ਲੋਕ ਆ ਜਿਹੜੇ ਕਿ ਇਸ ਪ੍ਰਸਥਿਤੀ ਵਿੱਚੋਂ ਗੁਜ਼ਰਦੇ ਆ, ਤੇ ਉਹਨਾਂ ਨੂੰ ਬੜੇ ਸੋਹਣੇ ਵੀ ਕਈ ਵਾਰੀ ਐਕਸਪੀਰੀਅੰਸ ਹੁੰਦੇ ਆ ਤੇ ਖਰਾਬ ਵੀ ਐਕਸਪੀਰੀਅੰਸ ਹੁੰਦੇ ਆ। ਲੇਕਿਨ ਅਗਰ ਤੁਸੀਂ ਮਾਈਗ੍ਰੇਟ ਕਰ ਲਿਆ ਹੈ, ਫਿਰ ਤੁਸੀਂ ਦ੍ਰਿੜਤਾ ਦੇ ਨਾਲ ਉਸ ਕੰਟਰੀ ਵਿੱਚ ਰਹੋ, ਉਸ ਕੰਟਰੀ ਵਿੱਚ ਕੰਮ ਕਰੋ ਜਿੱਥੇ ਤੁਸੀਂ ਆਏ ਆ। ਤੇ ਹੋ ਬਿਲਕੁਲ ਠੀਕ ਗੱਲ ਹੈ ਕਿ ਹੋਮ ਸਿਕਨੈਸ ਤਾਂ ਹੁੰਦੀ ਹੈ, ਲੇਕਿਨ ਅਗਰ ਤੁਸੀਂ ਦੋ ਬੇੜੀਆਂ ਵਿੱਚ ਪੈਰ ਰੱਖੋਗੇ, ਭਾਰਤ ਵਿੱਚ ਵੀ ਆਪਣਾ ਕੰਮ ਕਰਨਾ ਚਾਹੋਗੇ, ਇੱਥੇ ਵੀ ਕੰਮ ਕਰਨਾ ਚਾਹੋਗੇ, ਫਿਰ ਸਕਸੈਸ ਜਿਹੜੀ ਆ ਉਹ ਮਿਲਣੀ ਬੜੀ ਮੁਸ਼ਕਿਲ ਹੋ ਜਾਂਦੀ ਹੈ ਮੇਰੇ ਖਿਆਲ ਦੇ ਵਿੱਚ। ਹੁਣ ਆਸਟ੍ਰੇਲੀਆ ਆ ਕੇ ਜਾਂ ਹੋਰ ਕਿਸੇ ਕੰਟਰੀ ਵਿੱਚ ਜਾ ਕੇ ਤੁਹਾਨੂੰ ਉੱਥੋਂ ਦੇ ਹੀ ਕਾਇਦੇ ਕਾਨੂੰਨਾਂ ਨੂੰ, ਉੱਥੇ ਦੇ ਸੱਭਿਆਚਾਰ ਨੂੰ, ਉੱਥੇ ਦੀ ਲੈਂਗੁਏਜ ਨੂੰ, ਉੱਥੇ ਦੇ ਵਾਤਾਵਰਣ ਨੂੰ ਅਪਣਾਉਣਾ ਚਾਹੀਦਾ ਤੇ ਸਫਲਤਾ ਪ੍ਰਾਪਤ ਕਰਨੀ ਚਾਹੀਦੀ ਹੈ। ਜੀ
ਜੀ ਜੀ ਅਮਰੀਕ ਜੀ, ਬੜੇ ਪਿਆਰੇ ਵਿਚਾਰ ਤੁਸੀਂ ਸਾਂਝੇ ਕੀਤੇ ਸਾਡੇ ਨਾਲ, ਬਿਲਕੁਲ ਸਹੀ ਕਿਹਾ ਤੁਸੀਂ। ਪਰ ਕਹਿ ਲਓ ਕਿ ਇੱਕ ਰੁੱਖ ਨੂੰ ਵੀ ਪੁੱਟ ਕੇ ਦੂਸਰੀ ਜਗ੍ਹਾ ਲਾਓ, ਥੋੜਾ ਟਾਈਮ ਲੱਗਦਾ ਤੇ ਉਹੀ ਪਹਿਲਾਂ ਪਹਿਲਾਂ ਹੋਮ ਸਿਕਨੈਸ ਜ਼ਰੂਰ ਹੁੰਦੀ ਹੈ, ਪਰ ਹੌਲੀ ਹੌਲੀ ਫਿਰ ਜਦੋਂ ਤੁਸੀਂ ਇੱਥੇ ਹੀ ਇੱਕ ਪੰਜਾਬ ਵਸਾ ਲੈਂਦੇ ਹੋ ਆਪਣਾ, ਤੇ ਫਿਰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਪੰਜਾਬ ਜਾਂਦੇ ਆ ਨਾ, ਤੇ ਉੱਥੇ ਜਾ ਕੇ ਸਗੋਂ ਅਸੀਂ ਉਹ ਚੀਜ਼ਾਂ ਮਿਸ ਕਰਦੇ ਆ ਜਿਹੜੀਆਂ ਅਸੀਂ ਇੱਥੇ ਮਾਣਦੇ ਆ, ਚਾਹੇ ਉਹ ਕੋਈ ਤਿਉਹਾਰ ਹੋਏ, ਉਹ ਜਿਸ ਫੀਲ ਨਾਲ ਅਸੀਂ ਇੱਥੇ ਮਨਾਉਂਦੇ ਆ, ਸ਼ਾਇਦ ਪੰਜਾਬ ਵਿੱਚ ਵੀ ਹੁਣ ਉਹ ਨਹੀਂ ਰਿਹਾ ਉਹ ਕੁਝ।
ਮੈਂ ਪੰਜਾਬ ਵਿਚ ਪਿਛਲੇ ਮਹੀਨੇ ਵਿਚ ਗਿਆ ਸੀ, ਪੰਜਾਬ ਦੇ ਵਿਚ ਜਿਹੜੀ ਚੀਜ਼ ਲੱਭਣ ਅਸੀਂ ਗਏ, ਮੈਂ ਗਿਆ ਸੀ ਨਾ, ਉਹ ਚੀਜ਼ ਮੈਨੂੰ ਲੱਭੀ ਨਹੀਂ। ਪੰਜਾਬ ਵਿਚ ਵੀ ਵੈਸਟਰਨ ਕਲਚਰ ਬਹੁਤ ਜ਼ਿਆਦਾ, ਉਹਦਾ ਪ੍ਰਸਾਰਾ ਬਹੁਤ ਜ਼ਿਆਦਾ ਹੋ ਗਿਆ ਹੈ ਲੋਕਾਂ ਦੇ, ਜਾਂ ਆਪਣੇ ਭਰਾਵਾਂ ਦੇ ਐਟੀਟਿਊਡ ਦੇ ਵਿਚ ਵੀ ਕਾਫੀ ਫਰਕ ਹੈ, ਕਿਉਂਕਿ ਕਈ ਮਜਬੂਰੀਆਂ, ਆਰਥਿਕ ਮਜਬੂਰੀਆਂ ਕਾਰਨ ਵੀ ਉਹਨਾਂ ਦੇ ਜਿਹੜੇ ਐਟੀਟਿਊਡ ਚੇਂਜ ਹੋ ਜਾਂਦੇ ਆ, ਜਾਂ ਬਾਹਰਲਾ ਕਲਚਰ ਜਿਸਨੂੰ ਇਨਵੇਜ਼ਨ ਆਫ ਕਲਚਰ ਅਸੀਂ ਕਹਿੰਦੇ ਹਾਂ, ਟੀਵੀ ਦੁਆਰਾ ਜਾਂ ਬਾਹਰਲਾ ਐਕਸਪੋਜ਼ਰ ਜਿਹੜਾ ਵੈਸਟਰਨ ਕੰਟਰੀਜ਼ ਦਾ ਉੱਥੇ ਹੁੰਦਾ, ਉਹਦੇ ਕਰਕੇ ਅਸੀਂ ਪਿੰਡਾਂ ਵਿੱਚੋਂ ਉਹੀ ਚੀਜ਼ਾਂ ਲੱਭਣ ਗਏ ਸੀ ਕਿ ਪੁਰਾਣੇ ਜਿੱਦਾਂ ਪਹਿਲਾਂ ਜਦੋਂ ਤੁਸੀਂ ਪਿੰਡ ਵਿੱਚ ਜਾਓ ਬਾਹਰੋਂ ਇੰਗਲੈਂਡ ਵਿੱਚੋਂ ਜਾਂ ਆਸਟ੍ਰੇਲੀਆ ਵਿੱਚ, ਤਾਂ ਬਹੁਤ ਸਾਰੇ ਲੋਕ ਪੁੱਛਦੇ ਹੁੰਦੇ ਸੀ ਆਸਟ੍ਰੇਲੀਆ ਕਿੱਦਾਂ ਦਾ ਹੈ, ਉੱਥੇ ਦੇ ਲੋਕ ਕਿੱਦਾਂ ਦੇ, ਉੱਥੇ ਦਾ ਵਾਤਾਵਰਣ ਕਿੱਦਾਂ ਦੀ, ਉੱਥੇ ਦੀ ਖੇਤੀਬਾੜੀ ਕਿੱਦਾਂ ਦੀ ਹੈ। ਅੱਜ ਕੱਲ੍ਹ ਕਿਉਂਕਿ ਟੀਵੀ, ਰੇਡੀਓ, ਫੇਸਬੁੱਕ ਜਾਂ ਹੋਰ ਜਿਹੜੇ ਕਮਿਊਨੀਕੇਸ਼ਨ ਦੇ ਸਾਧਨ ਇੰਨੇ ਡਿਵੈਲਪ ਹੋ ਗਏ, ਉਹਨਾਂ ਨੂੰ ਸਾਡੇ ਤੋਂ ਜ਼ਿਆਦਾ ਪਤਾ ਹੁੰਦਾ ਕਿ ਆਸਟ੍ਰੇਲੀਆ ਵਿੱਚ ਕੀ ਹੋ ਰਿਹਾ ਹੈ, ਆਸਟ੍ਰੇਲੀਆ ਵਿੱਚ ਲੋਕ ਕਿੱਦਾਂ ਰਹਿੰਦੇ ਆ, ਕਿਉਂਕਿ ਡਾਕੂਮੈਂਟਰੀਜ਼ ਵੱਖ ਵੱਖ ਤਰ੍ਹਾਂ ਦੀਆਂ ਉੱਥੇ ਉਪਲਬਧ ਹੁੰਦੀਆਂ ਹਨ, ਉਹ ਦੇਖਦੇ ਰਹਿੰਦੇ ਆ, ਕਈ ਹੋਰ ਪ੍ਰੋਗਰਾਮ ਟੀਵੀ ਤੇ ਜਾਂਦੇ ਆ ਉਹ ਦੇਖਦੇ ਰਹਿੰਦੇ ਆ, ਫਿਲਮਾਂ ਦੇਖਦੇ ਰਹਿੰਦੇ ਆ, ਈਵਨ ਇੰਗਲਿਸ਼ ਜਿਹੜੀ ਆ ਉਹ ਜਿਹੜੇ ਅੱਜ ਕੱਲ ਦੇ ਨੌਜਵਾਨ ਆ, ਜਿਹੜੇ ਪੜ੍ਹੇ ਲਿਖੇ ਨੌਜਵਾਨ ਆ, ਉਹਨਾਂ ਦੀ ਇੰਗਲਿਸ਼ ਬਹੁਤ ਹਾਈ ਸਟੈਂਡਰਡ ਦੀ ਅੱਜ ਕੱਲ ਹੋ ਗਈ ਆ, ਲੇਕਿਨ ਸਾਡੇ ਜਮਾਨੇ ਵਿੱਚ ਜਿਹੜੀ ਇੰਗਲਿਸ਼ ਇੰਨੀ ਚੰਗੀ ਨਹੀਂ ਸਾਡੀ ਹੁੰਦੀ ਸੀ ਨਾ, ਬੜੀ ਮੁਸ਼ਕਿਲ ਹੁੰਦੀ ਸੀ ਇੰਗਲਿਸ਼ ਬੋਲਣ ਦੇ ਲਈ, ਕਿਉਂਕਿ ਅਸੀਂ ਸਿੱਖਿਓ ਉੱਥੇ ਸਿੱਖਿਓ ਹੁੰਦੀ ਸੀ, ਐਕਸਪੋਜ਼ਰ ਨਹੀਂ ਹੁੰਦਾ ਸੀ। ਲੇਕਿਨ ਅੱਜ ਕੱਲ ਇੰਗਲਿਸ਼ ਸਿੱਖਣ ਦਾ ਜਿਹੜਾ ਐਕਸਪੋਜ਼ਰ ਹੈ ਬਹੁਤ ਵੱਧ ਗਿਆ ਆ, ਤੇ ਉਹ ਵੀ ਕਾਫੀ ਚੇਂਜਸ ਦੇਖੀਆਂ, ਤੇ ਆਰਥਿਕ ਤੌਰ ਤੇ ਵੀ ਜਿਹੜੇ ਲੋਕ ਆ ਉਹਨਾਂ ਦੀ ਡਿਸਪੋਜ਼ੇਬਲ ਇਨਕਮ ਬਹੁਤ ਵੱਧ ਗਈ ਆ, ਉਹਨਾਂ ਕੋਲ ਕਾਫੀ ਪੈਸਾ ਆ ਚੁੱਕਿਆ, ਤੇ ਰੀਤੀ ਰਿਵਾਜਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪੈ ਗਿਆ। ਵਿਆਹਾਂ ਬਾਰੇ ਤਾਂ ਅਸੀਂ ਗੱਲ ਕੀਤੀ ਬਹੁਤ ਡਿਟੇਲ ਦੇ ਵਿੱਚ, ਮੈਂ ਤਾਂ ਅਮਨਦੀਪ ਸਿੱਧੂ ਹੁਣਾਂ ਨੇ ਗੱਲ ਕੀਤੀ ਸੀ, ਤੇ ਮਿੰਟੂ ਬਰਾੜ ਹੁਣ ਨੇ ਵੀ ਗੱਲ ਕੀਤੀ, ਤੇ ਪੰਜਾਬ ਦੇ ਵਿੱਚ ਬਹੁਤ ਕੁਛ ਬਦਲ ਚੁੱਕਾ ਹੈ। ਅਗਰ ਤੁਸੀਂ ਉਹ 10 ਸਾਲ ਬਾਅਦ ਜਾ ਰਹੇ ਹੋ ਪੰਜਾਬ ਦੇ ਵਿੱਚ, ਤੇ ਉਹ ਗੱਲਾਂ ਲੱਭਣ ਦੀ ਕੋਸ਼ਿਸ਼, ਮੇਰੇ ਖਿਆਲ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਤੁਸੀਂ ਤੁਹਾਨੂੰ ਮਾਯੂਸੀ ਹੋਏਗੀ ਜਾ ਕੇ, ਉਹ ਗੱਲਾਂ ਨਹੀਂ ਲੱਭਣਗੀਆਂ। ਲੇਕਿਨ ਹਾਂਜੀ, ਤੇ ਫਿਰ ਵੀ ਜਿਹੜਾ ਪੰਜਾਬ ਪੰਜਾਬ ਹੀ ਆ, ਜਿਲ੍ਹੇ ਤੁਸੀਂ ਜਾਂਦੇ ਆ ਖੇਤਾਂ ਦੇ ਵਿੱਚ, ਈਵਨ ਤੁਸੀਂ ਕਾਰ ਦੇ ਵਿੱਚ ਵੀ ਜਾਂਦੇ ਆ, ਮੋਟਰਸਾਈਕਲ ਦੇ ਵਿੱਚ ਵੀ ਜਾਂਦੇ ਆ, ਜਾਂ ਉੱਤੇ ਵੀ ਜਾਂਦੇ ਆ, ਜਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਬੈਠਦੇ ਆ, ਤਾਂ ਅਪਣਾਤਤਾ ਉੱਥੇ ਪ੍ਰਾਪਤ ਹੁੰਦੀ ਹੈ, ਸੋਹਣਾ ਵੀ ਬਹੁਤ ਲੱਗਦਾ, ਤੇ ਕਈ ਵਾਰੀ ਮਾਯੂਸੀ ਵੀ ਹੁੰਦੀ ਹੈ ਕਿ ਤੁਸੀਂ ਮਿਸ ਕਰ ਰਹੇ ਹੋ ਕਈਆਂ ਚੀਜ਼ਾਂ ਨੂੰ। ਜੀ
ਜੀ ਜੀ ਅਮਰੀਕ ਜੀ, ਸਾਡੇ ਨਾਲ ਇਧਰ ਈ ਮੇਲ ਦੇ ਜ਼ਰੀਏ ਜਗਵੀਰ ਸਿੰਘ ਹੁਣਾਂ ਨੇ ਸਾਨੂੰ ਜੀ ਬੜੀ ਨਿੱਘੀ ਜੀ ਸਤਿ ਸ੍ਰੀ ਅਕਾਲ ਭੇਜੀ ਹੈ, ਸੋ ਉਹਨਾਂ ਦਾ ਧੰਨਵਾਦ ਕਰੀਏ ਕਿ ਠੰਡ ਦੇ ਵਿੱਚ ਨਿੱਘੀ ਸਤਿ ਸ੍ਰੀ ਅਕਾਲ ਆਈ ਹੈ ਜੀ ਉਹਨਾਂ ਵੱਲੋਂ, ਤੇ ਨਾਲ ਹੀ ਇਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਸ਼ੀਸ਼ਾ ਯਾਰ ਦਾ, ਬਿੰਦਰਖੀਆ ਦੀ ਆਵਾਜ਼ ਦੇ ਵਿਚ ਗਾਇਆ ਹੋਇਆ ਗੀਤ ਹੈ ਜੀ ਸ਼ੀਸ਼ਾ ਯਾਰ ਦਾ। ਸੋ ਇਹ ਗੀਤ ਵੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਕਰਨਾ ਹੈ। ਤੇ ਅਰਸ਼ਦੀਪ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿਚ ਈ ਮੇਲ ਦੇ ਰਾਹੀਂ ਸਾਂਝ ਪਾਉਂਦੇ ਹੋਏ ਸਾਡੇ ਨਾਲ ਚਾਰ ਸਤਰਾਂ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ। ਲਿਖਿਆ ਜੀ, ਵੱਡਾ ਬੰਦਾ ਉਹ ਹੈ ਜੋ ਆਪਣੇ ਕੋਲ ਬੈਠੇ ਨੂੰ ਛੋਟਾ ਨਾ ਮਹਿਸੂਸ ਹੋਣ ਦੇਵੇ। ਸੋ ਇਹ ਵਿਚਾਰ ਜੀ ਅਰਸ਼ ਮੈਲਬਨ ਤੋਂ ਇਨ੍ਹਾਂ ਨੇ ਭੇਜੇ ਆ ਸਾਡੇ ਨਾਲ, ਤੇ ਨਾਲ ਹੀ ਨਾਲ ਇਨ੍ਹਾਂ ਨੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਤੜਕੇ ਦਿਨ ਵੀਰਵਾਰ ਦਾ ਗੀਤ ਦੀ ਜਿਹੜੀ ਫਰਮਾਇਸ਼ ਕੀਤੀ ਹੈ। ਸੋ ਸਾਡੇ ਕੋਲ ਫਰਮਾਇਸ਼ਾਂ ਬਹੁਤ ਆ ਚੁੱਕੀਆਂ ਨੇ, ਤੇ ਕਿਉਂ ਨਾ ਗੀਤ ਸੁਣੀਏ ਇੱਕ ਪਹਿਲਾਂ ਸਾਡੇ ਫਰਮਾਇਸ਼ ਦੇ ਉੱਤੇ ਜਿਹੜੇ ਸਾਡੀਆਂ ਫਰਮਾਇਸ਼ਾਂ ਕੀਤੀਆਂ ਸਰੋਤਿਆਂ ਨੇ। ਜੀ ਅਮਰੀਕ ਜੀ ਸੁਣਦੇ ਆ ਇਹ ਗੀਤ, ਤੇ ਗੀਤ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ ਜੀ।
ਲੱਗੀਆਂ ਸਾਡੇ ਨਾਲ ਮੁਕੱਦਰ ਹੋਏ ਸਾਡੇ ਨਾਲ ਮੁਕੱਦਰ ਲੱਗਦਾ ਲੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ
ਅਸੀਂ ਸੁਣ ਰਹੇ ਸੀ ਜੀ ਗੀਤ ਤੁਸੀਂ ਮੌਸਮ ਵਾਂਗੂ ਬਦਲ ਗਏ ਤੇ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਹਰਮੀਤ ਚੰਨਾ ਹੁਣਾਂ ਨੇ ਫਰਮਾਇਸ਼ ਕੀਤੀ ਸੀ ਜੀ ਸੋ ਉਮੀਦ ਕਰਦੇ ਹਾਂ ਸਾਰੇ ਸਰੋਤਿਆਂ ਨੇ ਪਸੰਦ ਕੀਤਾ ਹੋਏਗਾ ਤੇ ਪ੍ਰੋਗਰਾਮ ਦੇ ਵਿਚ ਜੀ ਤੁਹਾਡੇ ਸੁੱਖ ਸੁਨੇਹੇ ਜਿਹੜੇ ਪਹੁੰਚ ਰਹੇ ਨੇ ਹਰਦੀਪ ਸਿੰਘ ਸੰਧੂ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾਈ ਅਮਰੀਕ ਭਾਜੀ ਤੇ ਸਵਾਗਤ ਕੀਤਾ ਤੁਹਾਡਾ ਵੀ ਕਹਿੰਦੇ ਥੈਂਕਸ ਫਾਰ ਜੁਆਇਨਿੰਗ ਅਸ
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਗੱਲ ਦੇ ਲਈ ਕਿ ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਹੋ ਤੇ ਉਹਦੀ ਸ਼ਲਾਘਾ ਵੀ ਕਰਦੇ ਹੋ
ਜੀ ਤੇ ਨਾਲ ਹੀ ਲਿਖਿਆ ਹੈ ਕਿ ਮਿੰਟੂ ਜੀ ਐਂਡ ਅਮਨਦੀਪ ਜੀ ਨੂੰ ਤਾਂ ਕਿਤੇ ਕੈਨੇਡਾ ਤੋਂ ਬਾਅਦ ਕਹਿੰਦੇ ਯੂਐਸ ਤੇ ਟਰੰਪ ਨੂੰ ਮਿਲਣਾ ਚਲੇ ਜਾਣ ਉਹ ਇਹ ਵੀ ਦੇਖ ਲੋ
ਜੀ ਜੀ ਬਿਲਕੁਲ ਪੋਲੀਟੀਕਲ ਐਕਟੀਵਿਟੀ ਚ ਬੜਾ ਭਾਗ ਲੈਂਦੇ ਆ ਮਿੰਟੂ ਬਰਾੜ ਜੀ ਹੁਣੇ ਕਿਉਂਕਿ ਹਰ ਦੁਨੀਆ ਦੀ ਪੋਲੀਟੀਕਲ ਜਿਹੜੀ ਐਕਟੀਵਿਟੀ ਆ ਉਹਦੇ ਵਿਚ ਉਹਨਾਂ ਦੀ ਦਿਲਚਸਪੀ ਰਹਿੰਦੀ ਆ ਹੋ ਸਕਦਾ ਹੈ ਉਹਨਾਂ ਨੇ ਟਰੰਪ ਕੈਨੇਡਾ ਦੇ ਬਾਰਡਰ ਤੇ ਕਿਉਂਕਿ ਮਿੰਟੂ ਬਰਾੜ ਜੀ ਤਿੰਨ ਦਿਨ ਪਹਿਲਾਂ ਕੈਨੇਡਾ ਦੇ ਬਾਰਡਰ ਨੂੰ ਦੇਖਣ ਗਏ ਸੀ ਅਮਨਦੀਪ ਤਾਂ ਘਰ ਹੀ ਸੀ ਉਹਨਾਂ ਨੇ ਦੱਸਿਆ ਸੀ ਕਿ ਜਿਸ ਵੇਲੇ ਉਹ ਹੋ ਸਕਦਾ ਕੈਨੇਡਾ ਦੇ ਬਾਰਡਰ ਤੇ ਅਮਰੀਕਾ ਦੇ ਬਾਰਡਰ ਵਿਚ ਬਹੁਤ ਜ਼ਿਆਦਾ ਉੱਥੇ ਤਾਰਾਂ ਬਘਾਰੇ ਲੱਗੀਆਂ ਹੋਣੀਆਂ ਜੀ ਬਿਲਕੁਲ ਬਾਰਡਰ ਖੁੱਲੇ ਹੀ ਹੁੰਦੇ ਆ ਹੋ ਸਕਦਾ ਟਰੰਪ ਨੂੰ ਮਿਲ ਗਏ ਹੁਣ ਤੇ ਮੌਸਮ ਵਾਂਗੂ ਬਦਲਤਾ ਰਹੇ ਆ ਉਹ ਜਿੱਦਾਂ ਗਾਣੇ ਵਿਚ ਵੀ ਕਿਹਾ ਕਿ ਅਸੀਂ ਤਾਂ ਇੱਥੇ ਰੁੱਖਾਂ ਵਾਂਗੂ ਖੜੇ ਹੀ ਆ ਆਸਟ੍ਰੇਲੀਆ ਦੇ ਵਿਚ ਸਫੈਦੇ ਦੇ ਰੁੱਖਾਂ ਵਾਂਗੂ ਲੇਕਿਨ ਉਹ ਫਿਰ ਬਦਲਦੇ ਨਜ਼ਰ ਆ ਰਹੇ ਆ ਕਿਉਂਕਿ ਪ੍ਰੋਗਰਾਮਾਂ ਦੇ ਵਿਚ ਜਾਂ ਉਦਾਂ ਵੀ ਉਹਦੇ ਫੋਨ ਨਹੀਂ ਆ ਰਹੇ ਜੀ ਜੀ ਸੁਖਪ੍ਰੀਤ ਜੀ
ਬਿਲਕੁਲ ਬਿਲਕੁਲ ਆਉਂਦੇ ਆ ਤੇ ਹੁਣ ਅਸੀਂ ਇਹ ਇਮੋਸ਼ਨਲ ਸੌਂਗ ਸਾਰੇ ਸੁਣਾਉਣੇ ਆ ਉਹਨਾਂ ਨੂੰ ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਕਹਿੰਦੇ ਪੰਜਾਬ ਦੇ ਹਰਵਾਸੀ ਦੀ ਜ਼ੁਬਾਨੀ ਇਹ ਕਵਿਤਾ ਹੈ ਕੀ ਇਹ ਸੱਚ ਹੈ ਫਲੋਰਾ ਜੀ ਲਓ ਜੀ ਹੁਣ ਮੈਂ ਤੁਹਾਨੂੰ ਕਵਿਤਾ ਸੁਣਾਉਣੀ ਤੇ ਤੁਸੀਂ ਮੈਨੂੰ ਦੱਸਣਾ ਕੀ ਇਹ ਸੱਚ ਹੈ ਕਿ ਕਹਿੰਦੇ ਅਸਾਂ ASA ਸਾਰਾ ਪੰਜਾਬ ਲੁੱਟ ਕੇ ਖਾ ਗਏ ਸਰਕਾਰੀ ਖਜ਼ਾਨੇ ਖੜਕਦੇ ਆ ਖਾਲੀ ਹਾਲੇ ਪਤਾ ਨੀ ਕਿਹੜੇ ਮੂੰਹ ਨਾਲ ਆਖਣ ਆਖੇ ਵੀ ਪ੍ਰਾਊਡ ਟੂ ਬੀ ਅਕਾਲੀ ਲਓ ਜੀ ਨਾ ਪੈਰਿਸ ਬਣਿਆ ਨਾ ਅਕਾਲੀ ਫੋਰਨੀਆ ਕਹਿੰਦੇ ਛੱਪੜਾਂ ਚ ਬੱਸਾਂ ਤੋਰਨੀਆਂ ਗੈਂਗਸਟਰ ਬਣਾ ਤੇ ਭਗਤ ਸਰਾਬੇ ਟੀਕੇ ਲਗਾਉਂਦੀਆਂ ਪੰਜਾਬੀ ਮੋਰਨੀਆਂ ਉਹਨਾਂ ਬਾਗਾਂ ਨੂੰ ਕੌਣ ਬਚਾਵੇ ਜਿਹਨੂੰ ਲੁੱਟਣ ਲੱਗ ਜਾਣ ਮਾਲੀ ਹਾਲੇ ਪਤਾ ਨੀ ਕਿਹੜੇ ਮੂੰਹ ਨਾ ਬੋਲਣ ਅਖੇ ਵੀ ਪ੍ਰਾਊਡ ਟੂ ਬੀ ਅਕਾਲੀ ਗੁਰੂਆਂ ਦੀ ਬਾਣੀ ਆਪਣੇ ਨਾਂ ਤੇ ਪੇਟੈਂਟ ਕਰਵਾ ਲਈ ਠੱਗਾਂ ਨੇ ਕੋਰਟ ਕਚਹਿਰੀ ਰੁਲਦੀਆਂ ਫਿਰਦੀਆਂ ਮੈਂ ਲੱਖਾਂ ਦੇਖੀਆਂ ਚੁੰਨੀਆਂ ਪੱਗਾਂ ਨੇ ਨਰਮਾ ਝੋਨਾ ਵੇਚ ਕੇ ਵੀ ਸਾਨੂੰ ਜੁੜੀ ਨਾ ਨਵੀਂ ਟਰਾਲੀ ਇਹ ਹਾਲੇ ਹੁੱਬ ਕੇ ਆਖਦੇ ਆ ਬਈ ਅਸੀਂ ਪ੍ਰਾਊਡ ਟੂ ਬੀ ਅਕਾਲੀ ਰੇਤਾ ਬਜਰੀ ਕੇਵਲ ਬੱਸਾਂ ਕਸਰ ਛੱਡੀ ਕੰਮ ਕਿਹੜੇ ਚ ਸੁਣਿਆ ਹਿੱਸਾ ਪਾਉਣ ਨੂੰ ਫਿਰਦੇ ਕੈਲੇ ਬੁੱਟੇ ਦੇ ਫੀਟਰ ਰੇੜੇ ਚ ਮਾਝੇ ਵਾਲੇ ਸਰਦਾਰ ਨੇ ਉਧਰ ਚਿੱਟੇ ਰੰਗ ਵੀ ਕਰਵਾ ਲਏ ਜਾਲੀ ਹਾਲੇ ਪਤਾ ਨੀ ਕਿਹੜੇ ਮੂੰਹ ਨਾ ਆਖਣ ਅਖੇ ਵੀ ਪ੍ਰਾਊਡ ਟੂ ਬੀ ਅਕਾਲੀ ਫਲੋਰਾ ਸਾਹਿਬ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜੀ ਲਓ ਜੀ ਇਹ ਜਗਤਾਰ ਢੁੱਡੀ ਕੀ ਹਾਂਗਕਾਂਗ ਤੋਂ ਸੀ ਜੀ ਇਹ ਤਵਾ ਲਾ ਗਏ ਪੂਰਾ
ਜੀ ਇਹਨਾਂ ਦੀ
ਜਿਹੜੀ ਕਵਿਤਾ ਤੁਹਾਨੂੰ ਪੁੱਛ ਰਹੇ ਵੀ ਤੁਸੀਂ ਦੱਸੋ
ਹਾਂਜੀ ਹਾਂਜੀ ਮੈਂ ਜਵਾਬ ਇਹਦਾ ਦੇ ਰਿਹਾ ਇਹਨਾਂ ਦੀ ਜਿਹੜੀ ਕਵਿਤਾ ਨੇ ਬਿਲਕੁਲ ਪੰਜਾਬ ਦੇ ਜਿਹੜੇ ਇਸ ਵੇਲੇ ਪਰਿਸਥਿਤੀਆਂ ਬਣੀਆਂ ਹੋਈਆਂ ਪੰਜਾਬ ਦੇ ਹਾਲਾਤ ਹਨ ਉਹਨਾਂ ਬਾਰੇ ਇਹਨਾਂ ਨੇ ਵਿਅੰਗ ਕੱਸਿਆ ਤੇ ਇਹਨਾਂ ਦੇ ਵਿਅੰਗ ਕੱਸਣ ਦਾ ਮਕਸਦ ਵੀ ਬਿਲਕੁਲ ਮੈਨੂੰ ਠੀਕ ਲੱਗਦਾ ਕਿ ਬਹੁਤ ਕੁਛ ਅਜਿਹਾ ਹੋ ਰਿਹਾ ਹੈ ਜਿਹੜੀ ਇਹਨਾਂ ਦੀਆਂ ਕਵਿਤਾਵਾਂ ਵਿੱਚ ਇਹਨਾਂ ਨੇ ਆਪਣੀ ਕਵਿਤਾ ਵਿੱਚ ਦਰਸਾਇਆ ਹੈ ਬਿਲਕੁਲ ਇਹ ਕਈ ਗੱਲਾਂ ਹੋ ਰਹੀਆਂ ਖਜਾਨੇ ਵੀ ਖਾਲੀ ਆ ਨਸ਼ਿਆਂ ਦਾ ਵਪਾਰ ਵੀ ਬੜੇ ਸਿਖਰਾਂ ਤੇ ਪੰਜਾਬ ਵਿੱਚ ਹੋ ਰਿਹਾ ਆ ਤੇ ਕਈ ਵਾਅਦੇ ਲੋਕਾਂ ਨਾਲ ਕੀਤੇ ਜਾ ਰਹੇ ਆ ਉਹ ਕਿਉਂਕਿ ਉਹ ਤਾਂ ਇਲੈਕਸ਼ਨ ਵਾਅਦੇ ਹੁੰਦੇ ਆ ਉਹ ਕੀਤੇ ਜਾ ਰਹੇ ਜਿੱਦਾਂ ਬੱਸਾਂ ਪਾਣੀ ਵਿੱਚ ਚਲਾਣੀਆਂ ਜਾਂ ਹੋਰ ਇਹਨਾਂ ਨੇ ਗੱਲਾਂ ਕੀਤੀਆਂ ਇਹ ਸਾਰੀਆਂ ਗੱਲਾਂ ਪੰਜਾਬ ਦੇ ਵਿੱਚ ਹੋ ਰਹੀਆਂ ਖਜਾਨੇ ਵੀ ਖਾਲੀ ਆ ਹੁਣ ਜੇਕਰ ਅਸੀਂ ਥੋੜਾ ਜਿਹਾ ਦੇਖੀਏ ਨਾ ਖਜਾਨਿਆਂ ਦੀ ਗੱਲ ਤੇ ਸੁਖਪ੍ਰੀਤ ਜੀ ਗੱਲ ਕਰੀਏ ਕਿਉਂਕਿ ਅੱਜ ਕੱਲ ਜਿਹੜੇ ਸਰਕਾਰ ਦੇ ਰੈਵਨਿਊ ਜਨਰੇਟ ਕਰਨ ਦੇ ਸਾਧਨ ਆ ਜਾਂ ਜਿੱਥੋਂ ਟੈਕਸ ਲੋਕਾਂ ਤੋਂ ਲੈਂਦੇ ਆ ਜਾਂ ਹੋਰ ਸਾਧਨ ਹੁੰਦੇ ਆ ਉਹ ਸਾਰੇ ਦੇਸ਼ਾਂ ਵਿੱਚ ਵੀ ਇਹ ਪ੍ਰੋਬਲਮ ਹੈਗੀ ਆ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਬਜਟ ਕਾਫੀ ਡੈਫਿਸਿਟ ਦੇ ਵਿੱਚ ਆ ਇੱਥੇ ਵੀ 34-35 billion ਡਾਲਰ ਦਾ ਜਿਹੜਾ ਡੈਫਿਸਿਟ ਚੱਲ ਰਿਹਾ ਤੇ ਉੱਥੇ ਵੀ ਪੰਜਾਬ ਸਰਕਾਰ ਦਾ ਵੀ ਇਹੀ ਹਾਲ ਆ ਲੇਕਿਨ ਜਿਹੜੀਆਂ ਹੋਰ ਗੱਲਾਂ ਪੰਜਾਬ ਦੇ ਵਿੱਚ ਹੋ ਰਹੀਆਂ ਜਿੱਦਾਂ ਨਸ਼ਿਆਂ ਦਾ ਵਪਾਰ ਹੋ ਰਿਹਾ ਅਕਾਲੀ ਆਪਣੀ ਪਰਫਾਰਮੈਂਸ ਠੀਕ ਨਹੀਂ ਦੇ ਰਿਹਾ ਇਹਨਾਂ ਦੀਆਂ ਸਾਰੀਆਂ ਗੱਲਾਂ ਸੱਚੀਆਂ ਜੀ ਇਹਨਾਂ ਦੇ ਨਾਲ ਅਸੀਂ ਸਹਿਮਤ ਹਾਂ
ਜੀ ਜਗਤਾਰ ਜੀ ਤੁਹਾਨੂੰ ਜਵਾਬ ਮਿਲ ਗਿਆ ਹੋਣਾ ਇਸ ਪ੍ਰੋਗਰਾਮ ਦੇ ਵਿੱਚ ਨਾਲ ਹੀ ਵਿਕਰਮਜੀਤ ਸਿੰਘ ਹੁਣੀ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ ਤੇ ਦਿਲਪਿੰਦਰ ਸੰਧੂ ਬ੍ਰਿਸਬੇਨ ਤੋਂ ਜੀ ਉਹਨਾਂ ਨੇ ਬੜਾ ਪਿਆਰਾ ਜਿਹਾ ਚੁਟਕਲਾ ਭੇਜਿਆ ਹੈ ਜੀ ਸੋ ਕਹਿੰਦੇ ਕਿ ਪਹਿਲਾਂ ਅਮਲੀ ਕਹਿੰਦਾ ਦੂਜੇ ਨੂੰ ਭਾਈ ਰੱਬਾ ਜੇ ਤੂੰ ਮੈਨੂੰ 100 ਰੁਪਏ ਦੇਵੇਂ ਤਾਂ ਮੈਂ 50 ਰੁਪਏ ਦਾ ਨਾ ਪ੍ਰਸ਼ਾਦ ਚੜਾ ਦੂੰਗਾ ਤੇ ਦਿਲ ਕੋਲ ਤੇ ਕਹਿੰਦੇ ਫਿਰ ਥੋੜੀ ਦੂਰ ਜਾਂਦਾ ਤੇ ਉਹਨੂੰ 50 ਰੁਪਏ ਤੇ ਥੋੜੀ ਦੂਰ ਜਾਂਦਾ ਤੇ ਉਹਨੂੰ 50 ਰੁਪਏ ਲੱਭ ਜਾਂਦੇ ਆ ਤੇ ਫਿਰ ਅਮਲੀ ਕਹਿੰਦਾ ਭੀ ਵਾਓ ਰੱਬਾ ਇੰਨਾ ਵੀ ਭਰੋਸਾ ਨਹੀਂ ਰਿਹਾ ਤੂੰ ਆਪਣੇ ਪਹਿਲਾਂ ਹੀ ਕੱਟ ਲਏ 50 ਜਿਹੜੇ ਸੀ ਸੋ ਇਹਨਾਂ ਨੇ ਮਾਹੌਲ ਜਿਹੜਾ ਸਾਡਾ ਇਮੋਸ਼ਨਲ ਹੋ ਰਿਹਾ ਸੀ ਉਹਨੂੰ ਥੋੜਾ ਇਹਨਾਂ ਨੇ ਹਾਸੇ ਦੇ ਵਿੱਚ ਪਾਇਆ ਬੜਾ ਪਿਆਰਾ ਜਿਹਾ ਚੁਟਕਲਾ ਇਹਨਾਂ ਨੇ ਸਾਂਝਾ ਕੀਤਾ ਸਾਡੇ ਨਾਲ ਤੇ ਇੱਕ ਜੀ ਸਾਨੂੰ ਬੜਾ ਪਿਆਰਾ ਮੈਸੇਜ ਆਇਆ ਸੀ ਲਓ ਜੀ ਮੈਂ ਗੱਲਾਂ ਵਿੱਚ ਨਾ ਉਹ ਕਿੱਧਰ ਛੱਡ ਗਈ ਤੋ ਚਲੋ ਜੀ ਇੱਕ ਨਵੀਂ ਮਲਹਾਨ ਸੁਣਾਣੀ ਈਮੇਲ ਦੇ ਰਾਹੀਂ ਸਾਡੇ ਨਾਲ ਸਾਂਝ ਪਾਈਏ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਕਹਿੰਦੇ ਕਿ ਪਲੀਜ਼ ਮੇਕ ਗੁੱਡ ਮਾਰਨਿੰਗ ਵਿਦ ਹੈਪੀ ਸੌਂਗ ਨੋ ਸੈਡ ਸੌਂਗ ਪਲੀਜ਼ ਪਲੇ ਕੈਟ ਸੌਂਗ ਲਾਈਕ ਬੋਬੀ ਜੀ ਲਓ ਜੀ ਐਂਡ ਪਲੀਜ਼ ਆਸਕ ਫਲੋਰਾ ਜੀ ਵਾਈ ਗੋਲਡ ਪ੍ਰਾਈਸਿਸ ਗੋਇੰਗ ਅਪ ਆਫਟਰ ਬ੍ਰੇਕ ਆਫਟਰ ਬ੍ਰੇਕ ਯੂਕੇ ਵਿਦ ਯੂਰੋਪ ਐਂਡ ਆਊਟ ਡਾਲਰ ਇਜ ਗੋਇੰਗ ਡਾਊਨ ਵਟ ਇਜ ਦਾ ਮੇਨ ਰੀਜ਼ਨ ਥੈਂਕਸ ਸੋ ਇਹਨਾਂ ਨੇ ਇਹ ਵਾਲੇ ਥੈਂਕਸ ਪੁੱਛਿਆ ਜੀ
ਜਿਹੜੀ ਸੁਖਪ੍ਰੀਤ ਜੀ ਸਿੱਧੀ ਜੀ ਗੱਲ ਆ ਜਿਹੜੇ ਲੋਕ ਹੁੰਦੇ ਆ ਨਾ ਉਹ ਇਨਵੈਸਟਮੈਂਟ ਆਪਸ਼ਨ ਦੇਖਦੇ ਆ ਕਿੱਥੇ ਤੁਸੀਂ ਆਪਣਾ ਜਿਹੜਾ ਤੁਹਾਡੇ ਕੋਲ ਫਾਲਤੂ ਪੈਸਾ ਉਹ ਇਨਵੈਸਟ ਕਿੱਥੇ ਕਰਨਾ ਆ ਕਿਉਂਕਿ ਅਗਰ ਤੁਸੀਂ ਇਸ ਵੇਲੇ ਪਾਊਂਡ ਦੇ ਵਿੱਚ ਐਕਸਪੈਂਡ ਪਾਊਂਡ ਸਟਰਲਿੰਗ ਨੂੰ ਲੈਂਦੇ ਹੋ ਤਾਂ ਉਹ ਘਾਟੇ ਦਾ ਸੌਦਾ ਹੈ ਕਿਉਂਕਿ ਬ੍ਰਿਟਿਸ਼ ਐਗਜ਼ਿਟ ਹੋਣ ਦੀ ਕਾਫੀ ਸੰਭਾਵਨਾ ਆ ਉਹ ਡਾਲ ਪਾਊਂਡ ਥੱਲੇ ਜਾ ਰਿਹਾ ਤੇ ਈਵਨ ਜਿਹੜੇ ਸ਼ੇਅਰ ਮਾਰਕੀਟ ਆ ਉਹਦੇ ਵਿੱਚ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਉਹ ਸ਼ੇਅਰ ਮਾਰਕੀਟ ਥੱਲੇ ਜਾ ਰਹੀ ਆ ਬ੍ਰਿਟਿਸ਼ ਐਗਜ਼ਿਟ ਦੇ ਕਾਰਨ ਤੇ ਹੋਰ ਵੀ ਜਿਹੜੇ ਪ੍ਰੋਪਰਟੀ ਮਾਰਕੀਟ ਵੀ ਥੱਲੇ ਜਾ ਸਕਦੀ ਆ ਕਿਉਂਕਿ ਇਹ ਜਿਹੜੇ ਸਾਰੇ ਆਪਸ਼ਨ ਨੇ ਇਨਵੈਸਟਮੈਂਟ ਦੇ ਪ੍ਰੋਪਰਟੀ ਮਾਰਕੀਟ ਸ਼ੇਅਰ ਮਾਰਕੀਟ ਜਾਂ ਪੈਸੇ ਨੂੰ ਖਰੀਦਣਾ ਬ੍ਰਿਟਿਸ਼ ਪਾਉਂਡ ਨੂੰ ਖਰੀਦਣਾ ਜਾਂ ਹੋਰ ਕਰੰਸੀ ਨੂੰ ਖਰੀਦਣਾ ਇਹਦੇ ਵਿੱਚ ਘਾਟਾ ਹੋ ਸਕਦਾ ਲੇਕਿਨ ਜਿਹੜੀ ਗੋਲਡ ਆ ਕਿਉਂਕਿ ਇਹ ਇਸ ਵੇਲੇ ਦੇਖਿਆ ਜਾ ਰਿਹਾ ਕਿ ਬੜਾ ਸੇਫ ਇਨਵੈਸਟਮੈਂਟ ਦਾ ਸਾਧਨ ਆ ਅਗਰ ਤੁਸੀਂ ਗੋਲਡ ਦੇ ਵਿੱਚ ਇਨਵੈਸਟ ਕਰੋ ਤਾਂ ਉਹ ਤੁਹਾਡਾ ਪੈਸਾ ਵਧੇਗਾ ਕਿਉਂਕਿ ਜਿਸ ਵੇਲੇ ਲੋਕਾਂ ਦੀ ਰੁਚੀ ਇੱਕ ਪ੍ਰੋਡਕਟ ਨੂੰ ਖਰੀਦਣ ਵਿੱਚ ਜ਼ਿਆਦਾ ਹੋ ਜਾਂਦੀ ਆ ਤਾਂ ਉਹਦੀ ਡਿਮਾਂਡ ਵੱਧ ਜਾਂਦੀ ਆ ਕਿਉਂਕਿ ਹੁਣ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਵੇਲੇ ਗੋਲਡ ਖਰੀਦ ਰਹੇ ਆ, ਇਸ ਕਰਕੇ ਜਿਹੜੀ ਗੋਲਡ ਦੀ ਡਿਮਾਂਡ ਵੱਧ ਗਈ ਹੈ। ਜਿਸ ਵੇਲੇ ਡਿਮਾਂਡ ਵੱਧਦੀ ਆ, ਇੱਕ ਇਕਨੋਮਿਕਸ ਦਾ ਬਹੁਤ ਸਿੰਪਲ ਰੂਲ ਆ, ਤੇ ਉਹਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ ਵੀ ਉੱਪਰ ਜਾਂਦੀਆਂ ਆ। ਇਸ ਕਰਕੇ ਜਿਹੜੀ ਗੋਲਡ ਦੀ ਪ੍ਰਾਈਸ ਇਸ ਵੇਲੇ ਵਧੀ ਆ, ਤੇ ਵੈਸੇ ਵੀ ਦੇਖੋ ਇਸ ਵੇਲੇ ਕੋਈ ਇੰਡੀਆ ਦੇ ਵਿੱਚ ਤਿਉਹਾਰਾਂ ਦਾ ਸੀਜ਼ਨ ਵੀ ਨਹੀਂ ਆ, ਇਸੇ ਕਰਕੇ ਕਿ ਦੂਜੇ ਜਿਹੜੇ ਇਨਵੈਸਟਮੈਂਟ ਦੇ ਚੈਨਲ ਆ ਉਹ ਇੰਨੇ ਸੇਫ ਦਿਖਾਈ ਨਹੀਂ ਦੇ ਰਹੇ ਇਸ ਵੇਲੇ, ਇਸ ਲਈ ਗੋਲਡ ਦੀ ਪ੍ਰਾਈਸ ਵੱਧ ਰਹੀ ਆ। ਜੀ ਸੁਖਪ੍ਰੀਤ ਜੀ,
ਜੀ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫਲੋਰਾ ਜੀ, ਤੁਸੀਂ ਅੱਜ ਪ੍ਰੋਗਰਾਮ ਦੇ ਵਿਚ ਸ਼ਿਰਕਤ ਕੀਤੀ ਔਰ ਅਸੀਂ ਗੱਲਾਂ ਬਾਤਾਂ ਮਾਰੀਆਂ ਤੇ ਮਿੰਟੂ ਬਰਾੜ ਹੁਣਾਂ ਦੀ ਜਿਹੜੀ ਕਮੀ ਆ ਉਹਨੂੰ ਤੁਸੀਂ ਪੂਰਾ ਕੀਤਾ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਅੱਜ ਸਾਂਝ ਪਾਉਣ ਦੇ ਲਈ, ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਤੇ ਪ੍ਰੋਗਰਾਮ ਦੇ ਵਿਚ ਅੱਜ ਇਕ ਹੋਰ ਖਾਸ ਮੁਲਾਕਾਤ ਅਮਰੀਕ ਸੀ ਅਸੀਂ ਕਰਨੀ ਹੈ SSK ਅਕਾਊਂਟੈਂਟਸ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਮਨਪ੍ਰੀਤ ਜਿਹੜੇ ਆ ਉਹ ਸਾਡੇ ਨਾਲ ਜੁੜ ਰਹੇ ਪ੍ਰੋਗਰਾਮ ਦੇ ਵਿਚ। ਸੋ ਤੁਹਾਨੂੰ ਪਤਾ ਹੈ ਕਿ ਐਂਡ ਆਫ ਫਾਈਨੈਂਸ਼ੀਅਲ ਈਅਰ ਹੈ ਜੀ ਇਹ, ਸੋ ਉਹਨਾਂ ਤੋਂ ਅਸੀਂ ਟਿਪਸ ਲੈਣੇ ਆ ਵੀ ਕਿੱਦਾਂ ਟੈਕਸ ਤੋਂ ਅਸੀਂ ਜਿਹੜੀ ਮਾਰ ਹੈ ਉਸ ਤੋਂ ਥੋੜਾ ਜਿਹਾ ਬਚ ਸਕਦੇ ਆ, ਕਿੱਥੋਂ ਅਸੀਂ ਜਿੰਨਾ ਕੁ ਬਚਾ ਸਕੀਏ, ਤੇ ਇਹਦੇ ਬਾਰੇ ਅੱਜ ਉਹਨਾਂ ਨਾਲ ਅਸੀਂ ਗੱਲਬਾਤ ਕਰਨੀ ਹੈ। ਸੋ ਪ੍ਰੋਗਰਾਮ ਦੇ ਵਿਚ ਅੱਗੇ ਹੁਣ ਉਹਨਾਂ ਦੇ ਨਾਲ ਸਾਂਝ ਪਾਉਣੀ ਹੈ ਅਸੀਂ, ਤੇ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਲਈ ਅਮਰੀਕ ਜੀ, ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਤੁਹਾਡੇ ਨਾਲ।
ਸੁਖਪ੍ਰੀਤ ਜੀ, ਮੈਂ ਤੁਹਾਡਾ ਤੇ ਆਪਣੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਸਾਡੀਆਂ ਗੱਲਾਂ ਸੁਣਦੇ ਆ, ਤੇ ਉਹਨਾਂ ਤੇ ਆਪਣੇ ਪ੍ਰਤੀਕਿਰਿਆਵਾਂ ਵੀ ਭੇਜਦੇ ਆ ਈਮੇਲ ਦੇ ਦੁਆਰਾ ਜਾਂ ਹੋਰ ਜਿੰਨੇ ਵੀ ਕਮਿਊਨੀਕੇਸ਼ਨ ਦੇ ਸਾਧਨ ਉਹਨਾਂ ਦੁਆਰਾ, ਤੇ ਇਹਨਾਂ ਸਭ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਹੋਇਆ ਇਜਾਜ਼ਤ ਲੈਣਾ। ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ
ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ। ਸੋ ਜੀ, ਨਵੀਂ ਮਲਹਾਸ ਹੁਣਾਂ ਨੇ ਜਿਹੜੀ ਇੱਕ ਗੱਲ ਕਹੀ ਸੀਗੀ ਕਿ ਜਿਹੜੇ ਹੈਪੀ ਸੌਂਗ ਤੁਸੀਂ ਪਲੇ ਕਰਿਆ ਕਰੋ ਤੇ ਘੈਂਟ ਸੌਂਗ ਜਿਹੜੇ ਪਲੇ ਕਰਿਆ ਕਰੀਏ। ਸੋ ਕੋਸ਼ਿਸ਼ ਹੁੰਦੀ ਹੈ ਜੀ ਕਿ ਕੁਛ ਵਧੀਆ ਕੁਛ ਹੈਲਦੀ ਜਿਹੜਾ ਸਰੋਤਿਆਂ ਨੂੰ ਸੁਣਾ ਸਕਾਂ, ਆਪਣੀ ਪਸੰਦ ਦੇ ਇੱਕ ਦੋ ਗੀਤ ਜਿਹੜੇ ਸੁਣਾਉਣ ਦੀ ਕੋਸ਼ਿਸ਼ ਕਰਦੀ ਹਾਂ, ਤੇ ਉਹਦੇ ਵਿੱਚ ਮੈਂ ਧਿਆਨ ਰੱਖਾਂਗੀ ਕਿ ਹਾਂ, ਪਰ ਸਭ ਦੀ ਪਸੰਦ ਜਿਸ ਤਰ੍ਹਾਂ ਵੱਖਰੀ ਵੱਖਰੀ ਹੁੰਦੀ ਹੈ, ਜਿਹੜੇ ਫਰਮਾਇਸ਼ੀ ਸੌਂਗ ਆਉਂਦੇ ਆ ਉਹਨਾਂ ਨੂੰ ਮੈਂ ਨਾ ਨਹੀਂ ਕਰ ਸਕਦੀ ਇਹ ਕਹਿ ਕੇ ਇਹ ਥੋੜੇ ਉਦਾਸ ਹੈ ਜਾਂ ਸੈਡ ਸੌਂਗ ਹੈ, ਕਿਉਂਕਿ ਹਰ ਕਿਸੇ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ। ਸੋ ਹਰ ਕਿਸੇ ਦੀ ਪਸੰਦ ਦਾ ਖਿਆਲ ਰੱਖਣਾ ਜ਼ਰੂਰੀ ਹੈ ਜੀ। ਸੋ ਇਹ ਰਲਿਆ ਮਿਲਿਆ ਫੁੱਲਾਂ ਦਾ ਗੁਲਦਸਤਾ ਹੈ, ਹਰ ਤਰ੍ਹਾਂ ਦੇ ਜਿਹੜੇ ਗੀਤ ਹੈ ਉਹਨਾਂ ਨੂੰ ਸੁਣ ਕੇ ਹੀ ਮਜ਼ਾ ਆਉਂਦਾ ਹੈ, ਤੇ ਤੁਹਾਡੀ ਪਸੰਦ ਦੇ ਜਿਹੜੇ ਘੈਂਟ ਸੌਂਗ ਆ ਉਹ ਵੀ ਜ਼ਰੂਰ ਚਲਾਇਆ ਕਰਾਂਗੇ। ਤੁਸੀਂ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਇਹ ਲਿਖ ਭੇਜਿਆ ਕਰੋ ਤੇ ਪ੍ਰੋਗਰਾਮ ਦੇ ਵਿਚ ਜ਼ਰੂਰ ਲਗਾਇਆ ਕਰਾਂਗੇ। ਪਰ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਲਹਾਲ ਸਾਹਿਬ। ਸੋ ਵਿਹਲਾ ਹੋ ਗਿਆ ਜੀ ਹੁਣ ਇੱਕ ਗੀਤ ਦਾ, ਤੇ ਲੈਣੇ ਆ ਇਹ ਬ੍ਰੇਕ, ਤੇ ਉਸ ਤੋਂ ਬਾਅਦ ਫਿਰ ਅਸੀਂ ਮਨਪ੍ਰੀਤ ਹੁਣਾਂ ਨਾਲ ਵਾਪਿਸ ਆਉਂਦੇ ਹਾਂ ਜੀ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, मेरे सीक्रेट ड्रॉप्स हैं 1-2-3 डाइट ड्रॉप्स खरीदने वेले हरमन रेडियो का रेफरेंस दो ते दो शीशियां खरीदने से एक मुफ्त प्राप्त करो यह ड्रॉप्स दुनिया भर च किते भी मंगवाए जा सकते हैं 1-2-3 डाइट का फोन नंबर है 1-300-987-193 या वेबसाइट विजिट करो 1-2-3-diet.com.au
लेके आए ने दिलकश अंदाज नाल विगड़ी औलाद मनी टेंसा अति गुडले चक्कर दिया आवाजां च संगीत प्रेमियां लई मनी टेंसा दा लिखिया प्रीत सिंह दे म्यूजिक विच सोच रिकॉर्ड्स एंड एसएसए माइग्रेशन दी पेशकश मनी टेंसा एंड गुडले चक्कर दा गीत विगड़ी औलाद तुहाडी हाजरी च
ओए आखिया सी तेनू ए ते कन्न खिच लैंदी जेड़ा घरों बार करदे ने फन खिच लैंदी
ए तू ही चमलाया
ਜੂਰਿਸ ਆਸਟ੍ਰੇਲੀਆ ਲਾਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ ਮਾਈਗ੍ਰੇਸ਼ਨ ਫੈਮਿਲੀ ਲਾਅ ਪਰਸਨਲ ਇੰਜਰੀ ਕਨਵੈਂਸਿੰਗ ਬਿਜ਼ਨਸ ਸੇਲ ਪਰਚੇਸ ਕਮਰਸ਼ੀਅਲ ਅਤੇ ਰੀਅਲ ਅਸਟੇਟ ਸੰਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੂਰਿਸ ਆਸਟ੍ਰੇਲੀਆ ਲਾਇਰਸ ਨੂੰ ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਏਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ ਬਹੁਤ ਕੁਝ ਕਰ ਚੁੱਕੇ ਹਾਂ ਬਹੁਤ ਕੁਝ ਕਰਨਾ ਅਜੇ ਬਾਕੀ ਹੈ आओ इस काफले संग देव सानू सहयोग तुहाडी हाजरी साडे लई मायने रखदी है तन मन धन नाल इस परवाज दे सारथी बनो दोस्तो हरमन रेडियो तुहाडे सहयोग नू हमेशा सलाम करेगा इस दिल पंजाबी दी सुहाणी आवाज पंजाबी नू स्पोंसर करो साडी वित्ती मदद करन लई संपर्क करो accounts@harmanradio.com जां विजिट करो साडी वेबसाइट harmanradio.com
अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो ऋषि गुलाटी नूं जां ईमेल करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो Harmon Radio.
Harmon Radio.
ਜੀ ਪ੍ਰੋਗਰਾਮ ਲਹਿਰਾ ਨੂੰ ਮਾਣ ਰਹੇ ਹੋ ਤੁਸੀਂ ਤੇ ਅਮਰੀਕ ਫਲੋਰਾ ਹੁਣਾਂ ਨਾਲ ਗੱਲਬਾਤ ਕੀਤੀ ਅਸੀਂ ਤੇ ਤੁਹਾਡੀ ਫਰਮਾਇਸ਼ੀ ਗੀਤ ਵੀ ਸੁਣ ਰਹੇ ਹਾਂ ਤੇ ਨਾਲ ਦੀ ਨਾਲ ਅੱਜ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਇੱਕ ਖਾਸ ਮੁਲਾਕਾਤ ਅਸੀਂ ਕਰਨੀ ਹੈ ਐਸ ਐਸ ਕੇ ਅਕਾਊਂਟੈਂਟਸ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਹੁਣਾਂ ਨਾਲ ਸੋ ਜੀ ਤੁਹਾਡੇ ਮਨ ਵਿਚ ਕੋਈ ਸਵਾਲ ਹੋਵੇ ਜੋ ਤੁਸੀਂ ਟੈਕਸ ਦੇ ਬਾਰੇ ਟੈਕਸ ਕਲੇਮ ਕਰਨ ਦੇ ਬਾਰੇ ਕੋਈ ਵੀ ਗੱਲਬਾਤ ਜਿਹੜੀ ਤੁਸੀਂ ਕਰਨੀ ਚਾਹੋ ਤੇ ਉਹ ਲਿਖ ਭੇਜੋ ਜ਼ਰੂਰ ਮਨਪ੍ਰੀਤ ਸਿੰਘ ਹੁਣਾਂ ਨਾਲ ਅਸੀਂ ਸ਼ੇਅਰ ਕਰਾਂਗੇ ਵੈਸੇ ਵਿਦੇਸ਼ਾਂ ਚ ਆ ਕੇ ਹੈ ਨਾ ਡਾਲਰ ਕਮਾਉਣੇ ਕਿੰਨੇ ਔਖੇ ਨੇ ਤੇ ਉਸ ਤੋਂ ਵੀ ਫੇਰ ਉਸ ਤੋਂ ਜ਼ਿਆਦਾ ਅਸੀਂ ਜਿਹੜੇ ਬਾਹਰ ਬੈਠੇ ਵਿਦੇਸ਼ੀ ਆ ਉਹ ਚੰਗੀ ਤਰ੍ਹਾਂ ਵਾਕਿਫ ਆ ਤੇ ਵਾਕਿਫ ਆ ਵੀ ਕਿਵੇਂ ਹੱਡ ਤੋੜਵੀਂ ਮਿਹਨਤ ਤੋਂ ਬਾਅਦ ਕੀਤੀ ਕਮਾਈ ਵਿਚੋਂ ਇਕ ਵੱਡਾ ਹਿੱਸਾ ਟੈਕਸ ਚ ਚਲਿਆ ਜਾਂਦਾ ਹੈ ਤੇ ਸਾਡੇ ਵਿਚੋਂ ਬਹੁਤੇ ਵਾਕਿਫ ਨਹੀਂ ਹਨ ਕਿ ਕਿਵੇਂ ਅਸੀਂ ਉਹ ਟੈਕਸ ਦੀ ਮਾਰ ਤੋਂ ਖੁਦ ਨੂੰ ਬਚਾ ਸਕਦੇ ਆ ਨਾ ਤੇ ਪ੍ਰੋਗਰਾਮ ਦੇ ਵਿਚ ਅੱਜ ਫਿਰ ਸਾਡੇ ਨਾਲ ਮਨਪ੍ਰੀਤ ਹੋਣੀ ਹੈਗੇ ਆ ਉਹ ਸਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਅਸੀਂ ਇਹ ਟੈਕਸ ਦੀ ਮਾਰ ਤੋਂ ਥੋੜਾ ਬਚ ਸਕਦੇ ਆ ਜੀ ਸੋ ਪ੍ਰੋਗਰਾਮ ਦੇ ਵਿਚ ਮੈਂ ਸਵਾਗਤ ਕਰਦੀ ਆ ਮਨਪ੍ਰੀਤ ਜੀ ਤੁਹਾਡਾ
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਕਿਉਂਕਿ ਦੇਖੋ ਐਂਡ ਆਫ ਫਾਈਨੈਂਸ਼ੀਅਲ ਈਅਰ ਹੈ ਜਿਹੜਾ ਹੁਣ ਹੈ ਨਾ ਜੂਨ ਦੇ ਵਿੱਚ ਇਹੀ ਗਹਿਮਾ ਗਹਿਮੀ ਹੁੰਦੀ ਹੈ ਕਿ ਇਹੀ ਪਿਆ ਹੁੰਦਾ ਕਿ ਟੈਕਸ ਕਿੱਥੋਂ ਕਿੰਨਾ ਬਚ ਸਕਦਾ ਆ ਉਹ ਬਚਾ ਲਈਏ ਪਰ ਉਹ ਸੋਚਣਾ ਨਹੀਂ ਹੁੰਦਾ ਕਿਉਂਕਿ ਉਹਦੇ ਲਈ ਕਿਸੇ ਸਾਨੂੰ ਸਪੈਸ਼ਲਿਸਟ ਦੀ ਲੋੜ ਹੁੰਦੀ ਹੈ ਨਾ ਜੋ ਜਿਹਦੇ ਨਾਲ ਅਸੀਂ ਖੁੱਲ ਕੇ ਗੱਲਬਾਤ ਕਰ ਸਕੀਏ ਜੇ ਉਹ ਸਾਨੂੰ ਟਿਪਸ ਦੇ ਸਕੇ ਸੋ ਅੱਜ ਮਨਪ੍ਰੀਤ ਜੀ ਅਸੀਂ ਤੁਹਾਡੇ ਤੋਂ ਇਹ ਟਿਪਸ ਲੈਣੀ ਆ ਕਿ ਅਸੀਂ ਕਿੱਦਾਂ ਉਹ ਟੈਕਸ ਨੂੰ ਬਚਾ ਸਕਦੇ ਹਾਂ, ਕਿੱਥੋਂ ਕਿੱਥੋਂ ਕਿਹੜੀਆਂ ਜੁਗਤਾਂ ਲੜਾ ਸਕਦੇ ਹਾਂ। ਸੋ ਪਹਿਲਾਂ ਅਸੀਂ ਬਿਜ਼ਨਸ ਡਿਟੈਕਸ਼ਨ ਬਾਰੇ ਗੱਲ ਕਰੀਏ। ਮਨਪ੍ਰੀਤ ਜੀ ਕੀ ਕਹਿੰਦੇ ਹੋ?
ਹਾਂਜੀ ਸੁਖਪ੍ਰੀਤ ਜੀ, ਜਿੱਦਾਂ ਤੁਸੀਂ ਦੱਸਿਆ ਵੀ ਐਂਡ ਆਫ ਫਾਈਨੈਂਸ਼ੀਅਲ ਈਅਰ ਹੈ, ਹੁਣ ਇੱਕ ਤਾਂ ਇਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ, ਇੱਕ ਤਾਂ ਅਸੀਂ ਵੀ ਇਸ ਸਾਲ ਦਾ ਟੈਕਸ ਕਿੱਦਾਂ ਬਚਾ ਸਕਦੇ ਹਾਂ, ਇੱਕ ਅਗਲੇ ਸਾਲ ਦੇ ਜਦੋਂ ਹੁਣ ਅਸੀਂ ਇਸ ਸਾਲ ਦਾ ਟੈਕਸ ਕਰਨਾ ਹੈ ਉਦੋਂ ਸਾਨੂੰ ਕਿਹੜੀ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਸੋ ਜਿੱਦਾਂ ਮੈਂ ਕੰਟੀਨਿਊ ਕਰਦੇ ਹੋਏ ਪਿਛਲੇ ਪ੍ਰੋਗਰਾਮ ਤੋਂ, ਜੇ ਮੈਂ ਪਿਛਲੇ ਪ੍ਰੋਗਰਾਮ ਝਾਤ ਮਾਰੀਏ ਤਾਂ ਅਸੀਂ ਗੱਲ ਕਰ ਰਹੇ ਸੀਗੇ ਵੀ ਜਿਹੜੇ ਇੱਕ ਬਹੁਤ ਵਧੀਆ ਇਨਸੈਂਟਿਵ ਦਿੱਤਾ ਇਹਨਾਂ ਨੇ ਸਮਾਲ ਬਿਜ਼ਨੈਸ ਲਈ, ਜਿਹੜਾ 20,000 ਇਮੀਜੀਏਟਲੀ ਰਾਈਟ ਆਫ ਦਾ ਦਿੱਤਾ ਹੋਇਆ ਹੈ ਗੌਰਮੈਂਟ ਨੇ। ਉਹਦੇ ਵਿੱਚ ਕੀ ਹੁੰਦਾ ਜੀ, ਜੇ ਕਿਸੇ ਬਿਜ਼ਨਸ ਦੀ ਟਰਨਓਵਰ ਲੈਸ ਦੈਨ 2 million ਹੋਵੇ ਟਿਲ ਦੀ ਐਂਡ ਆਫ ਈਅਰ ਐਂਡਡ 2016, ਹਾਂਜੀ, ਤੇ ਜੇ ਕੋਈ ਵੀ 20,000 ਤੋਂ ਘੱਟ ਦਾ ਕੋਈ ਐਸੈਟ ਲੈਂਦੇ ਨੇ ਤਾਂ ਇਮੀਜੀਏਟਲੀ ਆਪਣੇ ਬਿਜ਼ਨਸ ਦੇ ਵਿੱਚ ਉਹ ਕਲੇਮ ਕਰ ਸਕਦੇ ਨੇ। ਤੇ ਇੱਥੇ ਇੱਕ ਇੰਪੋਰਟੈਂਟ ਚੀਜ਼ ਇਹ ਮੈਂ ਦੱਸ ਦਿੰਦਾ ਵੀ ਇਹ ਜਿਹੜੀ ਟਰਨ ਓਵਰ 2 million ਤੋਂ ਵੱਧ ਕੇ ਅਗਲੇ ਸਾਲ 10 billion ਹੋ ਜਾਏਗੀ। ਸੋ ਇਹਦਾ ਮਤਲਬ ਇਹ ਆ ਵੀ ਜਿਹੜੇ ਵੀ ਬਿਜ਼ਨਸ ਦੀ ਟਰਨ ਓਵਰ 10 million ਹੋਏਗੀ ਅਗਲੇ ਸਾਲ ਉਹ ਵੀ ਇਸ ਨੂੰ ਕਲੇਮ ਕਰ ਸਕਦੇ ਆ। ਸੋ ਇੱਕ ਇਹ ਜਿਹੜਾ ਬਹੁਤ ਵਧੀਆ ਤਰੀਕਾ ਹੈਗਾ ਜਿਹੜੇ ਸਮਾਲ ਬਿਜ਼ਨਸ ਨੇ ਉਹ ਇਮੀਜੀਏਟਲੀ 20,000 ਦਾ ਐਕਸਪੈਂਸ ਐਜ਼ ਏ ਡਿਡਕਸ਼ਨ ਉਹਨੂੰ ਕਲੇਮ ਕਰ ਸਕਦੇ ਆ। ਤੇ ਇਸ ਤੋਂ ਬਾਅਦ ਇੱਕ ਬਿਫੋਰ ਆਪਣੇ ਸ਼ੁਰੂ ਕਰਾਂ ਜੀ ਡਿਡਕਸ਼ਨ ਦੇ ਬਾਰੇ, ਇੱਕ ਦੋ ਚੀਜ਼ਾਂ ਮੈਂ ਹੋਰ ਦੱਸ ਦੇਣਾ ਚਾਹੁੰਦਾ ਜਿਹੜੀਆਂ ਕਿ ਆਪਣੇ ਸਮਾਲ ਬਿਜ਼ਨਸ ਜਿੰਨੇ ਵੀ ਆਪਣੇ ਭੈਣ ਭਰਾ ਕਰਦੇ ਨੇ ਉਹਨਾਂ ਲਈ ਉਹ ਬਹੁਤ ਵਧੀਆ ਚੀਜ਼ ਹੈ। ਉਹਦੇ ਵਿੱਚ ਆ ਜਾਂਦਾ ਜੀ ਜੇ ਕੋਈ ਵੀ ਜਾਣਾ ਆਪਣਾ ਬਿਜ਼ਨਸ ਸਟਰਕਚਰ ਚੇਂਜ ਕਰਨਾ ਚਾਹੁੰਦਾ ਹੈ, ਜਿੱਦਾਂ ਹੁਣ ਮੈਂ ਐਗਜ਼ਾਮਪਲ ਦੇ ਦੇਣਾ ਜੀ, ਜੇ ਕੋਈ ਜਾਣਾ ਮੰਨ ਲਓ ਕਿਸੇ ਨੇ ਜਦੋਂ ਕੰਮ ਸ਼ੁਰੂ ਕੀਤਾ ਤੇ ਉਹਨੇ ਐਜ਼ ਐਨ ਇੰਡੀਵਿਜੁਅਲ ਸ਼ੁਰੂ ਕਰ ਲਿਆ ਆਪਣੇ ਨਾਮ ਤੇ, ਉਹਨਾਂ ਦਾ ਕੰਮ ਬਹੁਤ ਵਧੀਆ ਚੱਲਿਆ, ਹੁਣ ਉਹ ਆਪਣੇ ਕੰਮ ਨੂੰ ਚੇਂਜ ਕਰਨਾ ਚਾਹੁੰਦੇ ਨੇ, ਉਹ ਕਹਿੰਦੇ ਜੀ ਅਸੀਂ ਕੰਪਨੀ ਦੇ ਵਿੱਚ ਇਹਨੂੰ ਕਨਵਰਟ ਕਰਨਾ ਚਾਹੁੰਦੇ ਹੋ, ਸੋ 30 June ਤੱਕ ਜੇ ਕੋਈ ਵੀ ਉਹਨੂੰ ਕਰੇਗਾ ਚੇਂਜ ਕਰੇਗਾ ਤੇ ਉਹਨੂੰ ਉਹਦੇ ਉੱਤੇ ਕੈਪੀਟਲ ਗੇਨ ਟੈਕਸ ਦੇਣਾ ਪਏਗਾ। ਪਰ ਗੌਰਮੈਂਟ ਨੇ ਇਹ ਕੀਤਾ ਵੀ 1 July 2016 ਤੋਂ ਲੈ ਕੇ ਜੇ ਕੋਈ ਵੀ ਜਾਣਾ ਆਪਣਾ ਸਟਰਕਚਰ ਚੇਂਜ ਕਰਦਾ ਹੈ, ਇੰਡੀਵਿਜੁਅਲ ਤੋਂ ਕੰਪਨੀ ਤੇ ਜਾਂਦਾ ਹੈ ਜਾਂ ਕੰਪਨੀ ਤੋਂ ਟਰੱਸਟ ਤੇ ਜਾਂਦਾ ਹੈ, ਕਿਸੇ ਤਰ੍ਹਾਂ ਵੀ ਸਟਰਕਚਰ ਚੇਂਜ ਕਰਦਾ ਹੈ ਤੇ ਉਹਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। ਪਰ ਇਹ ਚੀਜ਼ਾਂ ਦੇ ਲਈ ਥੋੜੀਆਂ ਉਹਨਾਂ ਨੂੰ ਕੰਡੀਸ਼ਨਸ ਮੀਟ ਕਰਨੀਆਂ ਪੈਂਦੀਆਂ ਨੇ। ਸੋ ਜਿਨ੍ਹਾਂ ਨੇ ਵੀ ਚੇਂਜ ਕਰਨਾ ਹੋਵੇ ਪਲੀਜ਼ ਮੇਰੀ ਇਹ ਰਿਕੁਐਸਟ ਹੈ ਵੀ ਪਹਿਲਾਂ ਤੁਸੀਂ ਕਿਸੇ ਅਕਾਊਂਟੈਂਟ ਨੂੰ ਕਿਸੇ ਸਪੈਸ਼ਲਿਸਟ ਨੂੰ ਜ਼ਰੂਰ ਇਹ ਪੁੱਛ ਲਵੋ ਚੇਂਜ ਕਰਨ ਤੋਂ ਪਹਿਲਾਂ ਤੇ ਤੁਸੀਂ ਕੀ ਉਹ ਕੰਡੀਸ਼ਨਸ ਮੀਟ ਕਰਦੇ ਨੇ। ਕੰਡੀਸ਼ਨਸ ਵੈਸੇ ਕਾਫੀ ਸਿੰਪਲ ਨੇ ਬਟ ਇਟਸ ਵੈਰੀ ਇੰਪੋਰਟੈਂਟ ਟੂ ਨੋ ਆਲ ਦੋਜ਼ ਕੰਡੀਸ਼ਨਸ। ਜਿੱਦਾਂ ਐਗਜ਼ਾਮਪਲ ਹੈ ਵੀ ਇਹ ਜਿਹੜਾ ਇੱਕ ਬਿਜ਼ਨਸ ਰੀਸਟਰਕਚਰ ਜੈਨੂਅਨ ਹੋਣਾ ਚਾਹੀਦਾ ਤੁਹਾਡਾ, ਤੇ ਬਿਜ਼ਨਸ ਜਿਹੜਾ ਟ੍ਰਾਂਸਫਰੀ ਐਂਡ ਟ੍ਰਾਂਸਫਰਰ ਮਸਟ ਸੈਟਿਸਫਾਈ ਸਮਾਲ ਬਿਜ਼ਨਸ ਐਂਟੀਟੀ ਰਿਕੁਆਇਰਮੈਂਟਸ। ਸੋ ਬੇਸਿਕਲੀ ਦੋਨੇ ਜਾਣੇ ਸਮਾਲ ਦੋਨਾਂ ਦੀ ਸਮਾਲ ਬਿਜ਼ਨਸ ਐਂਟੀਟੀ ਦੀ ਰਿਕੁਆਇਰਮੈਂਟਸ ਮੀਟ ਕਰਨੀਆਂ ਜੀ। ਤੇ ਜਿਹੜਾ ਅਲਟੀਮੇਟ ਓਨਰਸ਼ਿਪ ਆ ਉਹ ਸੇਮ ਰਹਿਣੀ ਚਾਹੀਦੀ ਹੈ। ਜਿੱਦਾਂ ਹੁਣ ਮੰਨ ਲਓ ਭਾਈ ਸੁਖਪ੍ਰੀਤ ਜੀ, ਕੋਈ ਵੀ ਜਿਹੜਾ ਵੀ ਬੰਦਾ ਬਿਜ਼ਨਸ ਇਸ ਵੇਲੇ ਆਪਣੇ ਨਾਮ ਤੇ ਰਨ ਕਰ ਰਿਹਾ, ਜਦੋਂ ਉਹਨੂੰ ਕੰਪਨੀ ਵਿੱਚ ਕਨਵਰਟ ਕਰੇਗਾ ਤੇ ਕੰਪਨੀ ਵਿੱਚ ਵੀ ਉਹੀ ਓਨਰ ਹੋਵੇਗਾ। ਠੀਕ ਹੈ ਜੀ। ਸੋ ਇਸ ਤਰ੍ਹਾਂ ਦੀਆਂ ਥੋੜੀਆਂ ਕੰਡੀਸ਼ਨਸ ਨੇ ਜਿਹੜੀਆਂ ਕਿ ਹਾਂਜੀ ਉਹਨਾਂ ਨੂੰ ਮੀਟ ਕਰਨੀਆਂ ਚਾਹੀਦੀਆਂ ਨੇ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਜੀ, ਜਦੋਂ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਦੇ ਹੋ, ਬਿਜ਼ਨਸ ਸ਼ੁਰੂ ਕਰਨ ਦੇ ਵਿੱਚ ਤੁਸੀਂ ਦੇਖੋ ਵੀ ਤੁਹਾਡੀ ਕਈ ਤਰ੍ਹਾਂ ਦੀਆਂ ਕੋਸਟ ਆ ਜਾਂਦੀਆਂ ਨੇ, ਤੁਸੀਂ ਲੀਗਲ ਐਡਵਾਈਸ ਲੈਂਦੇ ਹੋ, ਤੁਸੀਂ ਅਕਾਊਂਟੈਂਟ ਤੋਂ ਐਡਵਾਈਸ ਲੈਂਦੇ ਹੋ, ਤੁਸੀਂ ਕੋਈ ਹੋਰ ਪ੍ਰੋਫੈਸ਼ਨਲ ਐਡਵਾਈਸ ਲੈਂਦੇ ਹੋ, ਕੋਈ ਗਵਰਨਮੈਂਟ ਫੀਸ ਦਿੰਦੇ ਹੋ, ਪਰ ਤੁਹਾਡਾ ਬਿਜ਼ਨਸ ਅਜੇ ਸ਼ੁਰੂ ਨਹੀਂ ਹੋਇਆ ਹੁੰਦਾ। ਤੇ ਹੁਣ ਤੱਕ ਕੀ ਸੀਗਾ ਵੀ ਜਿਹੜੇ ਉਹ ਖਰਚੇ ਹੁੰਦੇ ਸੀਗੇ ਉਹਨਾਂ ਨੂੰ ਅਸੀਂ ਕਹਿੰਦੇ ਸੀਗੇ ਬਲੈਕ ਹੋਲ ਐਕਸਪੈਂਸਿਸ। ਉਹ ਜਿਹੜੇ ਐਕਸਪੈਂਸਿਸ ਸੀਗੇ ਤੁਸੀਂ 5 ਸਾਲਾਂ ਦੇ ਵਿੱਚ ਕਲੇਮ ਕਰ ਸਕਦੇ ਸੀਗੇ, ਉਹਨਾਂ ਨੂੰ ਤੁਸੀਂ ਇਹ ਨਹੀਂ ਅਸੀਂ ਕਹਿ ਸਕਦੇ ਵੀ ਸਾਡੇ ਖਰਚੇ ਬਿਜ਼ਨਸ ਸ਼ੁਰੂ ਹੋਣ ਤੋਂ ਪਹਿਲਾਂ ਹੋਏ ਤਾਂ ਅਸੀਂ ਉਹਨੂੰ ਉਸ ਸਾਲ ਚ ਕਲੇਮ ਕਰ ਲਈਏ, ਬਟ ਫਰੋਮ ਨੈਕਸਟ ਈਅਰ ਆਨਵਰਡ ਅਸੀਂ ਉਹ ਜਿਹੜੇ ਐਕਸਪੈਂਸਿਸ ਹੈਗੇ ਨੇ ਉਹ ਸਟ੍ਰੇਟ ਵੇ ਅਸੀਂ ਸਾਰੇ ਕਲੇਮ ਕਰ ਸਕਦੇ ਹਾਂ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਮਤਲਬ ਕਿ ਬਿਜ਼ਨਸ ਲਈ ਮੈਂ ਦੱਸਣੀਆਂ ਜ਼ਰੂਰੀ ਚਾਹੁੰਦਾ ਸੀ ਕਿਉਂਕਿ ਇਹਦੇ ਨਾਲ ਕਾਫੀ ਬਿਜ਼ਨਸ ਸਮਾਲ ਬਿਜ਼ਨਸ ਨੂੰ ਫਾਇਦਾ ਹੋ ਸਕਦਾ ਹੈ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਵੀ ਹੁਣ ਟੈਕਸ ਟਾਈਮ ਆ ਗਿਆ, ਹੁਣ ਇਸ ਵੇਲੇ ਸਾਨੂੰ ਇਹ ਦੇਖਣਾ ਚਾਹੀਦਾ ਵੀ ਅਸੀਂ ਕੀ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਕਲੇਮ ਕਰ ਸਕਦੇ ਹਾਂ ਟੈਕਸ ਦੇ ਵਿੱਚੋਂ। ਸੋ ਮੈਂ ਮੇਨ ਮੇਨ ਚੀਜ਼ਾਂ ਦੇ ਗੋ ਥਰੂ ਹੋਊਂਗਾ ਜੀ। ਸਭ ਤੋਂ ਪਹਿਲਾਂ ਜਿੱਦਾਂ ਆ ਜਾਂਦਾ ਕੋਈ ਪ੍ਰੋਫੈਸ਼ਨਲ ਫੀਸ ਹੋ ਗਈ, ਜਿੱਦਾਂ ਅਕਾਊਂਟਿੰਗ ਫੀਸ ਹੋ ਗਈ, ਲੀਗਲ ਫੀਸ ਹੋ ਗਈ। ਸੋ ਤੁਸੀਂ ਆਪਣੇ ਅਕਾਊਂਟੈਂਟ ਨੂੰ ਜਿਹੜਾ ਰਜਿਸਟਰਡ ਅਕਾਊਂਟੈਂਟ ਹੋਏਗਾ ਉਹਨੂੰ ਜਿੰਨੇ ਵੀ ਤੁਸੀਂ ਪੈਸੇ ਦਿੰਦੇ ਹੋ ਜਾਂ ਕਿਸੇ ਲਾਇਰ ਨੂੰ ਤੁਸੀਂ ਪੈਸੇ ਦਿੰਦੇ ਹੋ ਉਹ ਤੁਸੀਂ ਸਾਰੇ ਦੇ ਸਾਰੇ ਤੁਸੀਂ ਬਿਜ਼ਨਸ ਚੋਂ ਕਰ ਸਕਦੇ ਹੁੰਦੇ ਹੋ। ਬਟ ਮੇਕ ਸ਼ੋਰ ਵੀ ਤੁਸੀਂ ਜਿਹੜੀ ਵੀ ਚੀਜ਼ ਕਰਦੇ ਹੋ ਉਹਦੇ ਕੋਲ ਤੁਹਾਡੇ ਕੋਲ ਪੇਮੈਂਟ ਰਸੀਟ ਹੋਵੇ ਪਲੱਸ ਤੁਹਾਡੇ ਕੋਲ ਇਨਵਾਇਸ ਹੋਵੇ ਜਿਹੜਾ ਵੀ ਤੁਸੀਂ ਖਰਚਾ ਕਲੇਮ ਕਰਨਾ ਹੈ।
ਕਿਉਂਕਿ ਇਨਵਾਇਸ ਜਾਂ ਰਿਸਿਪਟਸ ਦਾ ਇੱਥੇ 5 to 7 years ਦਾ ਰੂਲ ਹੁੰਦਾ ਜੀ, ਤੁਹਾਡੇ ਕੋਲ ਤੁਸੀਂ ਕੋਈ ਵੀ ਖਰਚਾ ਬਿਜ਼ਨਸ ਚ ਕਲੇਮ ਕਰਦੇ ਹੋ ਤੁਹਾਡੇ ਕੋਲ 5 to 7 years ਤੱਕ ਤੁਸੀਂ ਇਹਨੂੰ ਸਾਂਭ ਕੇ ਰੱਖਣੀਆਂ ਹੁੰਦੀਆਂ। ਤੇ ਉਸ ਤੋਂ ਬਾਅਦ ਅਗਲਾ ਜਿੱਦਾਂ ਖਰਚਾ ਅਸੀਂ ਗੱਲ ਕਰੀਏ ਤਾਂ ਐਡਵਰਟਾਈਜ਼ਮੈਂਟ ਦਾ, ਹੁਣ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਕਰਦੇ ਹੋ, ਜਿੱਦਾਂ ਹੁਣ ਦੇਖੋ ਜੀ ਸਾਡੇ ਸਰੋਤੇ ਜਾਂ ਹਰਮਨ ਰੇਡੀਓ ਨਾਲ ਜਿੰਨੇ ਵੀ ਜਿਹੜੇ ਸਪੋਂਸਰਸ ਨੇ ਉਹ ਜਿਹੜੇ ਵੀ ਹਰਮਨ ਰੇਡੀਓ ਨੂੰ ਵੀ ਸਪੋਂਸਰ ਕਰਦੇ ਨੇ, ਉਹ ਜਿੰਨਾ ਵੀ ਖਰਚਾ ਹੁੰਦਾ ਉਹ ਆਪਣੇ ਬਿਜ਼ਨਸ ਦੇ ਵਿੱਚੋਂ ਕਲੇਮ ਕਰ ਸਕਦੇ ਹੁੰਦੇ ਨੇ। ਸੋ ਇਸੇ ਤਰ੍ਹਾਂ ਤੁਸੀਂ ਫੇਸਬੁੱਕ ਐਡਵਰਟਾਈਜ਼ਮੈਂਟ ਕਰਦੇ ਹੋ, ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜ਼ਮੈਂਟ, ਨਿਊਜ਼ ਪੇਪਰ ਐਡਵਰਟਾਈਜ਼ਮੈਂਟ, ਤੁਸੀਂ ਸਾਰੀਆਂ ਕਲੇਮ ਕਰ ਸਕਦੇ ਹੋ। ਅਕੋਮੋਡੇਸ਼ਨ ਦੀ ਜੇ ਅਸੀਂ ਗੱਲ ਕਰੀਏ, ਟਰੈਵਲ ਐਂਡ ਅਕੋਮੋਡੇਸ਼ਨ, ਉਹਦੇ ਵਿੱਚ ਜੇ ਤੁਸੀਂ ਮੰਨ ਲਓ ਬਿਜ਼ਨਸ ਦੇ ਲਈ ਤੁਹਾਨੂੰ ਕਿਤੇ ਟਰੈਵਲ ਕਰਨਾ ਪੈਂਦਾ ਤੇ ਤੁਸੀਂ ਉਹ ਟਰੈਵਲ ਜਿੰਨਾ ਵੀ ਤੁਹਾਡਾ ਆਉਣ ਜਾਣ ਦਾ ਖਰਚਾ, ਅਕੋਮੋਡੇਸ਼ਨ ਤੇ ਉੱਥੇ ਖਾਣ ਪੀਣ ਦਾ ਖਰਚਾ, ਤੁਸੀਂ ਸਾਰਾ ਕਲੇਮ ਕਰ ਸਕਦੇ ਹੋ, ਪ੍ਰੋਵਾਈਡਡ ਉਹ ਸਾਰੇ ਦਾ ਸਾਰਾ ਬਿਜ਼ਨਸ ਲਈ ਹੋਣਾ ਚਾਹੀਦਾ, ਨਾਟ ਫਾਰ ਪ੍ਰਾਈਵੇਟ ਨੇਚਰ। ਤੇ ਅਗਲਾ ਜਿੱਦਾਂ ਆ ਜਾਂਦੀ ਗੱਲ ਜੀ ਬੋਰਿੰਗ ਐਕਸਪੈਂਸਿਸ ਦੀ, ਹੁਣ ਮੰਨ ਲਓ ਕਿਸੇ ਬਿਜ਼ਨਸ ਨੇ ਲੋਨ ਲਿਆ ਜੀ ਬੈਂਕ ਤੋਂ ਤੇ ਬੈਂਕ ਵਾਲੇ ਨੇ ਉਹਨੂੰ ਚਾਰਜ ਕੀਤਾ ਵੀ ਓਕੇ ਸਾਡੀ ਲੋਨ ਸੈਟਾ ਫੀਸ ਇੰਨੀ ਆ ਜਾਂ ਹੋਰ ਨਾਲ ਅਡੀਸ਼ਨਲ ਫੀਸ ਇੰਨੀਆਂ ਨੇ, ਤੁਸੀਂ ਉਹ ਜਿਹੜੇ ਖਰਚੇ ਰਿਲੇਟਡ ਟੂ ਬਿਜ਼ਨਸ ਹੁੰਦੇ ਨੇ ਤੁਸੀਂ ਸਾਰੇ ਦੇ ਸਾਰੇ ਕਲੇਮ ਕਰ ਸਕਦੇ ਹੋ। ਬਾਕੀ ਆ ਜਾਂਦੀਆਂ ਜੀ ਡੋਨੇਸ਼ਨਸ, ਜੇ ਤੁਸੀਂ ਡੋਨੇਸ਼ਨਸ ਕਿਸੇ ਵੀ ਰਜਿਸਟਰਡ ਐਂਟੀਟੀ ਨੂੰ ਦਿੰਦੇ ਹੋ, ਉਹ ਤੁਸੀਂ ਸਾਰੇ ਜਿਹੜੀਆਂ ਹੁੰਦੀਆਂ ਨੇ ਡੋਨੇਸ਼ਨ ਤੁਸੀਂ ਕਲੇਮ ਕਰ ਸਕਦੇ ਹੋ। ਸੋ ਇੱਥੇ ਮੈਂ ਇੱਕ ਚੀਜ਼ ਜ਼ਰੂਰ ਦੱਸ ਦਵਾਂ ਜੀ, ਡੋਨੇਸ਼ਨ ਜਿਹੜੀਆਂ ਤੁਸੀਂ ਕਲੇਮ ਉਹਨਾਂ ਦੀਆਂ ਕਰ ਸਕਦੇ ਹੋ ਜਿਹੜੀਆਂ ਐਂਟੀਟੀਜ਼ ਰਜਿਸਟਰਡ ਹੁੰਦੀਆਂ ਨੇ, ਉਹਨਾਂ ਨੂੰ ਕਹਿੰਦੇ DGR ਐਂਟੀਟੀਜ਼। ਸੋ ਉਹ ਰਜਿਸਟਰ ਉਹਨਾਂ ਦੇ ਹਮੇਸ਼ਾ ਜਿਹੜੀ ਰਿਸਿਪਟ ਉਹ ਦਿੰਦੇ ਨੇ ਤੁਹਾਨੂੰ ਡੋਨੇਸ਼ਨ ਦੀ, ਉਹਦੇ ਥੱਲੇ ਲਿਖਿਆ ਹੋਏਗਾ ਵੀ ਡੋਨੇਸ਼ਨਸ ਮੋਰ ਦੈਨ $2 ਆਰ ਕਲੇਮੇਬਲ ਇਨ ਟੈਕਸ। ਸੋ ਇਹ ਪਲੀਜ਼ ਮੇਕ ਸ਼ੋਰ ਕਰਿਓ ਵੀ ਜਿਹੜੀਆਂ ਵੀ ਤੁਸੀਂ ਦਿੰਦੇ ਹੋ ਉਹ ਉਹਨਾਂ ਦੀਆਂ ਕਲੇਮ ਕਰ ਸਕਦੇ ਹੋ। ਕਿਉਂਕਿ ਕਈ ਵਾਰ ਆਪਣੇ ਸਰੋਤਿਆਂ ਦਾ ਕਲਾਇੰਟਸ ਦਾ ਇੱਕ ਕਾਮਨ ਕੁਐਸਚਨ ਹੁੰਦਾ ਜੀ ਅਸੀਂ ਇੰਡੀਆ ਪੈਸੇ ਭੇਜੇ ਸੀਗੇ ਕਿਸੇ ਨੂੰ ਦਿੱਤੇ ਸੀਗੇ ਜਾਂ ਇੰਡੀਆ ਅਸੀਂ ਡੋਨੇਟ ਕੀਤੇ ਸੀਗੇ ਤੇ ਕੀ ਉਹ ਕਲੇਮ ਕਰ ਸਕਦੇ ਨੇ, ਉਹ ਤੁਸੀਂ ਆਂਟੀ ਨਾਲ ਉਹ ਐਂਟੀਟੀ ਰਜਿਸਟਰਡ ਹੋਵੇ ਆਸਟ੍ਰੇਲੀਆ ਦੇ ਵਿੱਚ DGR ਲਈ ਤੇ ਤੁਸੀਂ ਉਹਨੂੰ ਕਲੇਮ ਨਹੀਂ ਕਰ ਸਕਦੇ। ਸੋ ਜਿੱਦਾਂ ਹੁਣ ਰੈਡ ਕਰਾਸ ਐਂਟੀਟੀਜ਼ ਹੁੰਦੀਆਂ ਨੇ, ਹਾਂਜੀ, ਤੇ ਜਿੱਦਾਂ ਹੁਣ ਆਪਣੇ ਗੁਰਦੁਆਰਾ ਸਾਹਿਬ ਹੁੰਦੇ ਨੇ ਉਹਨਾਂ ਵਿੱਚ ਬਿਲਡਿੰਗ ਬਣਦੀਆਂ ਨੇ, ਉਹ ਚ ਬਿਲਡਿੰਗ ਫੰਡ ਹੁੰਦੇ ਨੇ, ਯੂਜਲੀ ਬਿਲਡਿੰਗ ਫੰਡ ਜਿਹੜੇ ਨੇ ਉਹ ਰਜਿਸਟਰਡ ਹੁੰਦੇ ਨੇ ਡਿਡਕਸ਼ਨ ਲਈ। ਸੋ ਇਹ ਚੀਜ਼ਾਂ ਦਾ ਬਹੁਤ ਸਾਨੂੰ ਧਿਆਨ ਰੱਖਣਾ ਚਾਹੀਦਾ ਆ, ਕਿਉਂਕਿ ਕਈ ਵਾਰ ਅਸੀਂ ਡੋਨੇਟ ਕਰ ਦਿੰਦੇ ਹਾਂ ਬਟ ਉਹ ਤੁਸੀਂ ਕਲੇਮ ਨਹੀਂ ਕਰ ਸਕਦੇ ਹੁੰਦੇ ਬਾਅਦ ਚੋਂ। ਤੇ ਬਾਕੀ ਉਸ ਤੋਂ ਬਾਅਦ ਆ ਜਾਂਦਾ ਜੀ ਇੰਸ਼ੋਰੈਂਸਿਸ, ਇੰਸ਼ੋਰੈਂਸ ਤੁਸੀਂ ਬਿਜ਼ਨਸ ਲਈ ਇੰਸ਼ੋਰੈਂਸ ਜਿਸ ਤਰ੍ਹਾਂ ਦੀ ਵੀ ਇੰਸ਼ੋਰੈਂਸ ਤੁਸੀਂ ਲੈਂਦੇ ਹੋ ਫੋਰ ਰਨਿੰਗ ਦਾ ਬਿਜ਼ਨਸ। ਸੋ ਇੱਥੇ ਇੰਸ਼ੋਰੈਂਸ ਦੇ ਵਿੱਚ ਮੈਂ ਦੋ ਡਿਫਰੈਂਸ ਦੱਸ ਦਵਾਂ ਵੀ, ਇੱਕ ਤਾਂ ਤੁਸੀਂ ਬਿਜ਼ਨਸ ਰਨ ਕਰਨ ਲਈ ਜਿਹੜੀ ਜਿਹੜਾ ਪ੍ਰੋਫੈਸ਼ਨਲ ਇੰਡੈਮਨਿਟੀ ਇੰਸ਼ੋਰੈਂਸ ਹੋ ਗਈ, ਕੀ ਕਹਿੰਦੇ ਹੋਰ ਤਰ੍ਹਾਂ ਜਿਹੜੀਆਂ ਵੀ ਇੰਸ਼ੋਰੈਂਸਿਸ ਆ ਜਾਂਦੀਆਂ ਨੇ, ਪਰ ਇਹਦੇ ਵਿੱਚ ਜਿਹੜੀ ਲਾਈਫ ਇੰਸ਼ੋਰੈਂਸ ਹੁੰਦੀ ਹੈ ਜੇ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਲੈਂਦੇ ਹੋ ਉਹ ਤੁਸੀਂ ਇਹਦੇ ਵਿੱਚ ਕਲੇਮ ਨਹੀਂ ਕਰ ਸਕਦੇ ਕਿਉਂਕਿ ਦੈਟ ਇਜ਼ ਨਾਟ ਰਿਲੇਟਡ ਟੂ ਬਿਜ਼ਨਸ। ਪਰ ਔਨ ਦੀ ਅਦਰ ਹੈਂਡ ਜੇ ਤੁਸੀਂ ਇੱਕ ਕੀ ਪਰਸਨ ਇੰਸ਼ੋਰੈਂਸ ਆ ਜਾਂਦੀ ਹੈ ਵੀ ਤੁਸੀਂ ਬਿਜ਼ਨਸ ਰਨ ਕਰਦੇ ਹੋ ਤੇ ਇੱਕ ਤੁਹਾਡੀ ਇੰਸ਼ੋਰੈਂਸ ਬਿਜ਼ਨਸ ਨੇ ਲੈ ਕੇ ਰੱਖੀ ਹੁੰਦੀ ਹੈ ਵੀ ਤੁਸੀਂ ਬਿਜ਼ਨਸ ਦੇ ਕੀ ਪਰਸਨ ਹੋ ਤੇ ਇਸ ਲਈ ਉਹਨਾਂ ਨੇ ਬਿਜ਼ਨਸ ਲਈ ਕੱਲ ਨੂੰ ਕਿਸੇ ਵੀ ਤਰ੍ਹਾਂ ਦੇ ਸਰਕਮਸਟਾਂਸਿਸ ਦੇ ਵਿੱਚ ਜੇ ਲੋੜ ਪੈ ਜਾਂਦੀ ਹੈ ਤੇ ਉਹ ਕੀ ਬਿਜ਼ਨਸ ਇੰਸ਼ੋਰੈਂਸ ਜਿਹੜੀ ਹੁੰਦੀ ਆ ਤੁਸੀਂ ਉਹ ਜਿਹੜੀ ਬਿਜ਼ਨਸ ਦੇ ਵਿੱਚ ਤੁਸੀਂ ਕਲੇਮ ਕਰ ਸਕਦੇ ਹੋ, ਨਾਟ ਲਾਈਫ ਇੰਸ਼ੋਰੈਂਸ। ਤੇ ਉਸ ਤੋਂ ਬਾਅਦ ਬਿਜ਼ਨਸ ਦੇ ਕੋਸਟ ਆਫ ਗੁੱਡ ਸੋਲ ਜਿੰਨੀਆਂ ਵੀ ਤੁਸੀਂ ਪਰਚੇਜ਼ ਬਿਜ਼ਨਸ ਲਈ ਕਰਦੇ ਹੋ ਉਹ ਤੁਸੀਂ ਸਾਰੀਆਂ ਕਲੇਮ ਕਰ ਸਕਦੇ ਹੋ, ਜਿਹੜੀ ਵੀ ਪ੍ਰੈਮਿਸਿਸ ਤੁਸੀਂ ਰੈਂਟ ਕੀਤੀ ਹੈ ਉਹਦਾ ਤੁਸੀਂ ਰੈਂਟ, ਉਹਦੇ ਰੇਟਸ ਵਗੈਰਾ ਸਾਰਾ ਐਵਰੀਥਿੰਗ ਇਜ਼ ਕਲੇਮੇਬਲ, ਟੈਲੀਫੋਨ ਵੇਜਿਸ ਜਿੰਨੀਆਂ ਵੀ ਤੁਸੀਂ ਵੇਜਿਸ ਐਮਪਲਾਈਜ਼ ਨੂੰ ਦਿੰਦੇ ਹੋ ਉਹਨਾਂ ਦੀ ਸੁਪਰ ਐਨੁਏਸ਼ਨ ਹੋ ਗਈ ਪਲੱਸ ਕੰਟਰੈਕਟਰ ਪੇਮੈਂਟਸ। ਸੋ ਇਹ ਜਿਹੜੀਆਂ ਡਿਡਕਸ਼ਨਸ ਨੇ ਤੁਸੀਂ ਬਿਜ਼ਨਸ ਦੇ ਨਾਲ, ਸੋ ਇਹ ਬਹੁਤ ਚੀਜ਼ ਧਿਆਨ ਦੇਣ ਯੋਗ ਆ ਕਿ ਇਹ ਸਾਰੀਆਂ ਦੀ ਸਾਰੀਆਂ ਬਿਜ਼ਨਸ ਦੇ ਨਾਲ ਰਿਲੇਟਡ ਹੋਣੀਆਂ ਚਾਹੀਦੀਆਂ ਨੇ, ਜਿੰਨਾ ਵੀ ਇਹਨਾਂ ਦੇ ਵਿੱਚ ਪਰਸਨਲ ਜਾਂ ਪ੍ਰਾਈਵੇਟ ਨੇਚਰ ਹੋਏਗੀ ਉਹ ਤੁਸੀਂ ਬਿਜ਼ਨਸ ਦੇ ਵਿੱਚ ਕਲੇਮ ਨਹੀਂ ਕਰ ਸਕਦੇ। ਤੇ ਇਹ ਤਾਂ ਸੀਗੀਆਂ ਜੀ ਸੁਖਪ੍ਰੀਤ ਜੀ ਥੋੜੀਆਂ ਡਿਡਕਸ਼ਨ ਅਸੀਂ ਜੇ ਗੱਲ ਕਰ ਸਕਦੇ ਵੀ ਅਸੀਂ ਕਿਹੜੀ ਕਿਹੜੀਆਂ ਡਿਡਕਸ਼ਨ ਕਲੇਮ ਕਰ ਸਕਦੇ ਨੇ। ਹੁਣ ਜਿੱਦਾਂ ਟੈਕਸ 30th of June ਆ ਰਿਹਾ ਜੀ ਕੱਲ ਨੂੰ, ਤੇ ਮੈਂ 2-3 ਟਿਪਸ ਦੇਣੀਆਂ ਚਾਹਾਂਗਾ ਵੀ ਜਿਹੜੀਆਂ ਤੁਸੀਂ ਤੁਹਾਡੇ ਕੋਲ ਚਲੋ ਦਿਨ ਭਾਵੇਂ ਘੱਟ ਨੇ ਪਰ ਜੇ ਕੋਈ ਵੀ ਕਲਾਇੰਟਸ ਜਾਂ ਸਰੋਤੇ ਆਪਣਾ ਟੈਕਸ ਪਲੈਨਿੰਗ ਕਰਨਾ ਚਾਹੁੰਦੇ ਹੋਣ ਜਾਂ ਟੈਕਸ ਬਚਾਉਣਾ ਚਾਹੁੰਦੇ ਹੋਣ ਤੇ ਜੇ ਤੁਸੀਂ ਉਹ ਚੀਜ਼ਾਂ ਨੂੰ ਫੋਲੋ ਕਰੋਗੇ ਤਾਂ ਤੁਸੀਂ ਕਾਫੀ ਹੱਦ ਤੱਕ ਆਪਣਾ ਟੈਕਸ ਬਚਾ ਸਕਦੇ ਹੋ। ਤੇ ਉਹਨਾਂ ਦੇ ਵਿੱਚ ਜਿੱਦਾਂ ਸਭ ਤੋਂ ਪਹਿਲਾਂ ਆ ਜਾਂਦਾ ਜੀ ਜਿਹੜੀ ਮੈਂ ਤੁਹਾਨੂੰ ਹੁਣੇ ਹੀ ਦੱਸ ਕੇ ਰਿਹਾ ਸੀ ਜੀ 20,000 ਰਾਈਟ ਆਫ। ਸੋ ਉਹਦੇ ਵਿੱਚ ਕੀ ਹੈ ਵੀ ਜੇ ਕੋਈ ਵੀ ਜਾਣਾ ਆਪਣੇ ਜਿਦਾਂ ਹੁਣ ਅਸੀਂ ਕਹਿ ਲਈਏ ਵੀ ਜੇ ਕੋਰੀਅਰ ਕੋਈ ਬਿਜ਼ਨਸ ਕਰਦੇ ਨੇ, ਜੇ ਉਹਨਾਂ ਨੇ ਕੋਈ ਵੈਨ ਲੈਣੀ ਹੈ, ਸੋ ਉਹ ਵੈਨ ਲੈ ਸਕਦੇ ਨੇ, ਬਟ ਇਟ ਸ਼ੁਡ ਬੀ ਲੈਸ ਦੈਨ $20,000 ਆਫਟਰ GST. ਸੋ ਵੈਨ ਲੈ ਕੇ ਉਹਨੂੰ ਇਮੀਡੀਏਟਲੀ ਆਪਣੇ ਐਕਸਪੈਂਸ ਦੇ ਵਿੱਚ ਕਲੇਮ ਕਰ ਸਕਦੇ ਨੇ. ਮੈਂ ਇੱਥੇ ਐਗਜਾਮਪਲ ਦੇ ਦਿੰਦਾ ਵੀ ਸੇ ਫੋਰ ਐਗਜਾਮਪਲ ਵੀ ਕਿਸੇ ਦੀ ਟਰਨ ਓਵਰ 100,000 ਸੀਗੀ, ਉਹਨਾਂ ਦੇ ਵਿਦਆਊਟ ਦਿਸ 20,000 ਐਕਸਪੈਂਸਿਸ ਉਹਨਾਂ ਦੇ ਖਰਚੇ 30,000 ਆ ਗਏ ਜੀ, 35,000 ਉਹਨਾਂ ਦੇ ਐਕਸਪੈਂਸਿਸ ਆ ਗਏ. ਸੋ ਬੇਸਿਕਲੀ ਉਹਨਾਂ ਨੇ 65,000 ਦੇ ਉੱਤੇ ਉਹਨਾਂ ਨੇ ਟੈਕਸ ਪੇ ਕਰਨਾ ਸੀਗਾ. ਪਰ ਜੇ ਉਹ 20,000 ਵਾਲਾ ਜਿਹੜਾ ਹੁਣ ਮੈਂ ਦੱਸਿਆ ਸੀ ਇਮੀਡੀਏਟ ਡਿਡਕਸ਼ਨ ਦਾ, ਜੇ ਉਹ ਕਰ ਲੈਂਦੇ ਨੇ 30th of June ਤੋਂ ਪਹਿਲਾਂ ਤੇ ਫਿਰ ਉਹਨਾਂ ਨੂੰ 35 ਦੀ ਜਗ੍ਹਾ $55,000 ਐਕਸਪੈਂਸਿਸ ਉਹ ਕਲੇਮ ਕਰ ਸਕਦੇ ਨੇ. ਸੋ ਦਿਸ ਮੀਨਸ ਦੇ ਹੈਵ ਟੂ ਪੇ ਟੈਕਸ ਓਨਲੀ ਔਨ $45,000. ਸੋ ਸਿਰਫ ਉਹਨਾਂ ਨੂੰ 45,000 ਤੇ ਹੀ ਹਾਂਜੀ ਉਹਨਾਂ ਨੂੰ ਟੈਕਸ ਪੇ ਕਰਨਾ ਪਵੇਗਾ. ਤੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਜਿਹੜੀਆਂ ਤੁਸੀਂ ਕੁਇਕ ਕਰ ਸਕਦੇ ਹੋ, ਜਿੱਦਾਂ ਤੁਸੀਂ 30th of June ਤੋਂ ਆਪਣੀ ਸੁਪਰ ਪੇ ਪਹਿਲਾਂ ਸੁਪਰ ਪੇ ਕਰ ਸਕਦੇ ਹੋ ਜੀ. ਜੇ ਤੁਸੀਂ ਸੁਪਰ ਐਨੁਏਸ਼ਨ 30th of June ਤੋਂ ਪਹਿਲਾਂ ਪੇ ਕਰ ਦਿੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਉਦੋਂ ਟੈਕਸ ਦੇ ਵਿੱਚ ਤੁਸੀਂ ਕਲੇਮ ਕਰ ਸਕਦੇ ਹੋ. ਬਾਕੀ ਜਿਹੜੇ ਸਮਾਲ ਬਿਜ਼ਨੈਸਿਸ ਕੈਸ਼ ਬੇਸਿਸ ਤੇ ਚੱਲਦੇ ਨੇ, ਦੇ ਕੈਨ ਡੈਫਰ ਦੇਅਰ ਇਨਕਮ. ਸੋ ਸੇ ਫਾਰ ਐਗਜਾਮਪਲ ਉਹਨਾਂ ਨੇ ਕਿਸੇ ਨੂੰ ਇਨਵਾਇਸਿੰਗ, ਕਿਉਂਕਿ ਉਹ ਸਿਰਫ ਇਸ ਤਰ੍ਹਾਂ ਚੱਲਦੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਜਿੰਨਾ ਉਹਨਾਂ ਨੇ ਇਨਕਮ ਬੈਂਕ ਚ ਉਹਨਾਂ ਦੇ ਆ ਗਈ ਜਾਂ ਉਹਨਾਂ ਨੇ ਜਿੰਨਾ ਬੈਂਕ ਚੋਂ ਖਰਚਾ ਕੀਤਾ ਉਹਦੇ ਬੇਸਿਸ ਤੇ ਉਹ ਟੈਕਸ ਪੇ ਕਰਦੇ ਨੇ. ਸੋ ਦੇ ਆਰ ਕਾਲਡ ਬੇਸਡ ਔਨ ਕੈਸ਼ ਬੇਸਿਸ. ਤੇ ਉਹ ਜਿਹੜੇ ਬਿਜ਼ਨੈਸਿਸ ਹੁੰਦੇ ਨੇ ਜੇ ਉਹ ਆਪਣੀ ਹਾਂਜੀ ਜੇ ਉਹ ਆਪਣੀ ਇਨਕਮ ਨੂੰ ਡੈਫਰ ਕਰਦੇ ਨੇ, ਜਿੱਦਾਂ ਹੁਣ ਤੁਸੀਂ ਇਹ ਕਹਿ ਲਓ ਭਾਈ ਜੇ ਕੋਈ ਤੁਸੀਂ ਬਿਜ਼ਨਸ ਰਨ ਕਰ ਰਹੇ ਹੋ, ਤੁਸੀਂ ਕੈਸ਼ ਬੇਸਿਸ ਤੇ ਉਹਦੇ ਤੁਸੀਂ ਕਿਸੇ ਨੂੰ ਇਨਵਾਇਸ ਦੇਣੀ ਹੈ, ਤੁਸੀਂ ਉਹਨੂੰ ਇਨਵਾਇਸ 30 June ਤੋਂ ਪਹਿਲਾਂ ਨਹੀਂ ਦਿੰਦੇ, ਤੁਸੀਂ ਉਹਨੂੰ ਇਨਵਾਇਸ 30 June ਤੋਂ ਬਾਅਦ ਦਿੰਦੇ ਹੋ ਜਾਂ ਉਹਦੇ ਕੋਲੋਂ ਪੇਮੈਂਟ ਜਿਹੜੀ ਆ 30 June ਤੋਂ ਬਾਅਦ ਲੈਂਦੇ ਹੋ ਤੁਸੀਂ, ਤੇ ਉਹ ਇਨਕਮ ਜਿਹੜੀ ਹੋਏਗੀ ਤੁਹਾਡੀ ਅਗਲੇ ਸਾਲ ਚ ਅਕਾਊਂਟ ਹੋਏਗੀ. ਸੋ ਤੁਸੀਂ ਉਹ ਜਿਹੜੀ ਵੀ ਇਨਕਮ ਆਪਣੀ ਰਿਡਿਊਸ ਕਰ ਸਕਦੇ ਹੋ. ਹਾਂਜੀ
ਠੀਕ ਹੈ.
ਤੇ ਬਾਕੀ ਕਈ ਐਕਸਪੈਂਸਿਸ ਹੈਗੇ ਨੇ ਹਾਂਜੀ, ਜਿੱਦਾਂ ਹੁਣ ਡਾਇਰੈਕਟਰ ਫੀਸ ਆ ਜਾਂਦੀ ਹੈ ਜੀ, ਕਮਿਸ਼ਨ ਵਗੈਰਾ ਤੁਸੀਂ ਪੇ ਕਰਨੇ ਹੁੰਦੇ ਨੇ, ਤੁਸੀਂ ਉਹ ਜਿਹੜੇ ਆ ਕਮਿਸ਼ਨ ਜੇ ਤੁਸੀਂ 30 June ਤੋਂ ਪਹਿਲਾਂ ਪੇ ਕਰ ਦੋ ਤੇ ਫਿਰ ਉਹਦੇ ਨਾਲ ਕੀ ਆਵੇ, ਤੁਸੀਂ ਸਾਰੇ ਦੇ ਸਾਰੇ ਕਲੇਮ ਕਰ ਸਕਦੇ ਹੋ. ਇੱਕ 12 month ਦਾ ਰੂਲ ਹੁੰਦਾ ਇੱਥੇ ਜੀ, ਇਹ ਮੈਂ ਦੱਸ ਦੇਣਾ ਬਹੁਤ ਇੰਪੋਰਟੈਂਟ ਚੀਜ਼ ਹੈਗੀ, ਇਹਦੇ ਨਾਲ ਵੀ ਕਾਫੀ ਟੈਕਸ ਸੇਵਿੰਗ ਹੋ ਸਕਦੀ ਹੈ. 12 month ਦੇ ਰੂਲ ਦੇ ਵਿੱਚ ਕੀ ਹੁੰਦਾ ਹੈ, ਤੁਸੀਂ ਅਗਲੇ ਸਾਲ ਦੇ ਜੁਲਾਈ ਤੋਂ ਲੈ ਕੇ ਜੂਨ ਤੱਕ ਦੇ ਖਰਚੇ ਜਿਹੜੇ ਆ ਉਹ ਤੁਸੀਂ ਪੇ ਕਰ ਸਕਦੇ ਹੋ, ਤੇ ਉਹ ਹੁਣ ਇਸ 30 June ਤੋਂ ਪਹਿਲਾਂ ਪੇ ਕਰੋਗੇ ਜੇ ਤੁਸੀਂ ਅਗਲੇ ਸਾਲ ਦੇ, ਤਾਂ ਉਹਨੂੰ ਤੁਸੀਂ ਇਸ ਸਾਲ ਦੇ ਟੈਕਸ ਵਿੱਚ ਕਲੇਮ ਕਰ ਸਕਦੇ ਹੋ. ਜਿੱਦਾਂ ਹੁਣ ਤੁਸੀਂ ਮੰਨ ਲਓ ਵੀ ਤੁਸੀਂ ਕਹਿੰਦੇ ਹੋ ਅਗਲੇ ਸਾਲ ਦਾ ਪੂਰੇ ਦਾ ਪੂਰਾ ਰੈਂਟ ਤੁਸੀਂ 30 June ਤੋਂ ਪਹਿਲਾਂ ਪੇ ਕਰ ਦਿੰਦੇ ਹੋ. ਸੋ ਕਿਸੇ ਦਾ ਰੈਂਟ ਹੈਗਾ $35,000 ਸਾਲ ਦਾ ਨਾ ਜੀ, ਤੁਸੀਂ ਉਹਨੂੰ ਪਹਿਲਾਂ ਹੀ ਪੇ ਕਰਤਾ $35,000, ਤੇ ਤੁਸੀਂ ਉਹਨੂੰ ਇਸ ਸਾਲ ਚ ਕਲੇਮ ਕਰ ਸਕਦੇ ਹੋ. ਸੋ ਕਈ ਵਾਰ ਕੀ ਹੁੰਦਾ ਵੀ ਕਿਸੇ ਬਿਜ਼ਨਸ ਦੀ ਬਹੁਤ ਵਧੀਆ ਸਾਲ ਗਿਆ ਹੁੰਦਾ ਉਹਨਾਂ ਦੀ, ਜਾਂ ਕਿਤੇ ਵਨ ਆਫ ਇਨਕਮ ਬਹੁਤ ਵਧੀਆ ਆਈ ਹੁੰਦੀ ਆ ਉਹਨਾਂ ਕੋਲੋਂ, ਤੇ ਉਹਨਾਂ ਨੂੰ ਟੈਕਸ ਜ਼ਿਆਦਾ ਪੈ ਜਾਂਦਾ. ਸੋ ਇਹ ਇੱਦਾਂ ਦੇ ਤਰੀਕੇ ਅਪਣਾ ਕੇ ਉਹਨਾਂ ਨਾਲ ਕੀ ਕਰ ਸਕਦੇ ਆ ਵੀ ਤੁਸੀਂ ਐਟਲੀਸਟ ਆਪਣਾ ਇਸ ਸਾਲ ਦਾ ਟੈਕਸ ਤੁਸੀਂ ਬਚਾ ਸਕਦੇ ਹੋ. ਤੁਸੀਂ ਆਪਣੀ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਜੀ, ਉਹ ਤੁਸੀਂ 12 months ਦੀ ਐਡਵਾਂਸ ਪੇ ਕਰ ਸਕਦੇ ਹੋ. ਇੰਟਰਸਟ ਜਿਹੜਾ ਤੁਸੀਂ ਲੋਨ ਬਿਜ਼ਨਸ ਲੋਨ ਲਿਆ ਹੋਵੇ ਤੁਸੀਂ ਉਹ 12 months ਦਾ ਪਹਿਲਾਂ ਪੇ ਕਰ ਸਕਦੇ ਹੋ. ਜੇ ਕਿਸੇ ਨੇ ਬਿਜ਼ਨਸ ਟ੍ਰਿਪਸ ਕਰਨੇ ਨੇ, ਜਿੱਦਾਂ ਹੁਣ ਕਰਨੇ ਮੰਨ ਲਓ ਉਹਨਾਂ ਨੇ ਜੁਲਾਈ ਦੇ ਵਿੱਚ ਕਿਤੇ ਜਾਣਾ ਹੈ, ਪਰ ਜੇ ਉਹਦੀ ਪੇਮੈਂਟਸ ਵਗੈਰਾ ਹੁਣ ਕਰ ਦਿੰਦੇ ਨੇ ਜੂਨ ਦੇ ਵਿੱਚ ਉਹ ਕਰ ਦਿੰਦੇ ਨੇ, ਤੇ ਉਹ ਕਲੇਮ ਕਰ ਸਕਦੇ ਆ ਜੀ ਇਸ ਸਾਲ ਦੇ ਵਿੱਚ. ਜੇ ਕੋਈ ਸਬਸਕ੍ਰਿਪਸ਼ਨ ਵਗੈਰਾ ਤੁਸੀਂ ਮੰਨ ਲਓ ਕਿਸੇ ਨੇ ਨਿਊਜ਼ ਪੇਪਰ ਜਾਂ ਹਾਂਜੀ ਲਗਵਾਈਆਂ ਨੇ, ਤੇ ਤੁਸੀਂ ਉਹ ਵੀ ਕਲੇਮ ਕਰ ਸਕਦੇ ਹੋ ਇਮੀਡੀਏਟਲੀ ਇਸੇ ਸਾਲ ਦੇ ਵਿੱਚ. ਹਾਂਜੀ
ਜੀ ਮਨਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ. ਤੇ ਸਾਡੇ ਨਾਲ ਵਿਕਰਮਜੀਤ ਸਿੰਘ ਹੁਣਾਂ ਨੇ ਜਿਹੜਾ ਮੈਸੇਜ ਕੀਤਾ, ਕਹਿੰਦੇ ਕਿ ਬੜੇ ਵਧੀਆ ਟਿਪਸ ਦੇ ਰਹੇ ਹੋ, ਸੋ ਉਹਨਾਂ ਨੇ ਸ਼ੁਕਰੀਆ ਕੀਤਾ ਜੀ ਮਨਪ੍ਰੀਤ ਤੁਹਾਡਾ. ਔਰ ਮੈਨੂੰ ਲੱਗਦਾ ਕਿ ਕਾਫੀ ਸਰੋਤਿਆਂ ਨੂੰ ਲਾਭ ਹੋਏਗਾ ਇਹਨਾਂ ਟਿਪਸ ਦੇ ਨਾਲ, ਕਿਉਂਕਿ ਐਂਡ ਆਫ ਫਾਈਨੈਂਸ਼ੀਅਲ ਈਅਰ ਹੈ ਤੇ ਦਿਮਾਗ 'ਚ ਇਹ ਗੱਲਾਂ ਚੱਲਦੀਆਂ ਰਹਿੰਦੀਆਂ, ਔਰ ਸਹੀ ਮੌਕੇ ਤੇ ਸਹੀ ਸਲਾਹ ਮਿਲ ਜਾਵੇ ਤੇ ਉਸ ਤੋਂ ਵੱਧ ਕੇ ਕੀ ਹੋ ਸਕਦਾ ਹੈ. ਸੋ ਮਨਪ੍ਰੀਤ ਜੀ ਨਾਲ ਦੀ ਨਾਲ ਮੈਂ ਥੋੜੇ ਜਿਹੇ ਮੈਸੇਜਸ ਲੈਣਾ ਚਾਹਾਂਗੀ. ਮੈਸੇਜ ਮੈਨੂੰ ਇਹ ਪਹਿਲਾਂ ਲੈਣੇ ਚਾਹੀਦੇ ਸੀ, ਪਰ ਸਮਾਂ ਦੀ ਘਾਟ ਕਰਕੇ ਅਸੀਂ ਤੁਹਾਡੇ ਨਾਲ ਇੰਟਰਵਿਊ ਵੀ ਕਰਨੀ ਸੀ, ਨਹੀਂ ਕਰ ਸਕੇ. ਜਗਤਾਰ ਜੌਹਲ ਹੁਣਾਂ ਨੇ ਇੱਕ ਬੜਾ ਪਿਆਰਾ ਮਨਪ੍ਰੀਤ ਜੀ ਮੈਸੇਜ ਕੀਤਾ ਸੀ, ਸਾਡੀ ਨਾ ਮੇਰੀ ਤੇ ਅਮਰੀਕ ਭਾਜੀ ਹੁਣਾਂ ਦੀ ਗੱਲਬਾਤ ਚੱਲ ਰਹੀ ਸੀ ਪੰਜਾਬ ਦੇ ਬਾਰੇ. ਸੋ ਉਹਨਾਂ ਨੇ ਲਿਖਿਆ ਸੀ ਕਿ ਪੰਜਾਬ ਵਿੱਚ ਜੇ ਕਿਸੇ ਦੇ ਘਰ ਜਾਓ ਤੇ ਜਾਂਦਿਆਂ ਸਾਰ ਕੋਕਾ ਕੋਲਾ ਦੇ ਤੇ ਕੋਕ ਦੇ ਢਕਾਰ ਜਿਹੀ ਆ ਰਹੇ ਹੁੰਦੇ ਨੇ, ਤੇ ਨਾਲ ਦੀ ਨਾਲ ਫਿਰ ਚਾਹ ਜਾਂਦੀ ਹੈ. ਤੇ ਉਹਨਾਂ ਨੇ ਇਹ ਪੁੱਛਿਆ ਸੀ ਵੀ ਇਹ ਰਿਵਾਜ਼ ਕਿਹੋ ਜਿਹਾ ਲੱਗਿਆ ਜਿਹੜਾ ਪੰਜਾਬੀ ਮਹਿਮਾਨ ਨਿਵਾਜ਼ੀ ਜਿਹੜੀ ਕਹਿ ਲਓ ਵੀ ਖਾਣ ਖਿਲਾਉਣ ਦਾ ਹੈ ਨਾ, ਕਿ ਕੋਈ ਚੀਜ਼ ਖਾਧੀ ਹੁੰਦੀ ਹੈ ਤੇ ਨਾਲ ਹੀ ਤੁਸੀਂ ਹੋਰ ਆ ਜਾਂਦੀ ਆ, ਤੇ ਇਹਦੇ ਬਾਰੇ ਜ਼ਰੂਰ ਗੱਲ ਕਰਾਂਗੇ ਜੋਰ ਸਾਹਿਬ। ਅਸੀਂ ਜਦੋਂ ਵੀ ਕਿਤੇ ਅਮਰੀਕ ਭਾਜੀ ਨਾਲ ਗੱਲ ਹੋਈ ਤੇ ਬੜਾ ਹੀ ਪਿਆਰਾ ਜਿਹਾ ਟੋਪਿਕ ਹੈ ਉਹਨਾਂ ਨਾਲ ਜ਼ਰੂਰ ਛੇੜਾਂਗੇ ਅਸੀਂ। ਤੇ ਜਗਤਾਰ ਗਿੱਲ ਢੁੱਡ ਕੇ ਹਾਂਗਕਾਂਗ ਵਾਲਿਆਂ ਨੇ ਵੀ ਇੱਕ ਜਿਹੜਾ ਕੁਐਸਚਨ ਸੀ ਉਹ ਫਲੋਰਾ ਸਾਹਿਬ ਨੂੰ ਪੁੱਛਿਆ ਸੀ ਪਰ ਉਹ ਪ੍ਰੋਗਰਾਮ ਦੇ ਵਿੱਚ ਨਹੀਂ ਹੈ, ਤੇ ਜਦੋਂ ਵੀ ਕਿਤੇ ਜੁੜੇ ਤੇ ਅਸੀਂ ਉਹਨਾਂ ਤੋਂ ਇਹ ਸਵਾਲ ਜਿਹੜੇ ਜ਼ਰੂਰ ਪੁੱਛਾਂਗੇ। ਸੋ ਮਨਪ੍ਰੀਤ ਜੀ, ਟਿਪਸ ਬੜੇ ਵਧੀਆ ਦੇ ਰਹੇ ਹੋ ਤੁਸੀਂ, ਤੇ ਮੈਨੂੰ ਪਤਾ ਕਿ ਸਰੋਤਿਆਂ ਦਾ ਜਿਹੜਾ ਰੁਝਾਨ ਬਣਿਆ ਹੋਇਆ, ਪਰ ਬ੍ਰੇਕ ਜਿਹੜੀ ਆ ਉਹ ਵੀ ਅਸੀਂ ਲੈਣੀ ਹੈਗੀ ਆ, ਤੇ ਬ੍ਰੇਕ ਤੋਂ ਬਾਅਦ ਫਿਰ ਜਲਦੀ ਹਾਜ਼ਰ ਹੁੰਦੇ ਆ ਪ੍ਰੋਗਰਾਮ ਵਿੱਚ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਜੀ, ਇਸ ਸ਼ਾਰਟ ਬ੍ਰੇਕ ਤੋਂ ਬਾਅਦ ਵਾਪਿਸ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਲਹਿਰਾਂ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਮਨਪ੍ਰੀਤ ਸਿੰਘ ਹੁਣਾਂ ਨਾਲ, SSK ਅਕਾਊਂਟਸ ਪ੍ਰਾਈਵੇਟ ਲਿਮਿਟਿਡ ਦੇ ਉਹ ਡਾਇਰੈਕਟਰ ਨੇ। ਸੋ ਤੁਹਾਡੇ ਮਨ ਵਿੱਚ ਵੀ ਕੋਈ ਸਵਾਲ ਹੋਵੇ ਟੈਕਸ ਦੇ ਨਾਲ ਰਿਲੇਟਿਡ ਤੇ ਤੁਸੀਂ ਜ਼ਰੂਰ ਸਾਨੂੰ ਲਿਖ ਭੇਜੋ, ਤੇ ਮੈਂ ਜ਼ਿਆਦਾ ਨਾ ਬੋਲਦੀ ਹੋਈ ਮਨਪ੍ਰੀਤ ਹੁਣਾਂ ਨੂੰ ਕਹਾਂਗੀ ਕਿ ਜੋ ਬਾਕੀ ਟਿਪਸ ਰਹਿ ਗਏ ਨੇ ਉਹ ਵੀ ਤੁਸੀਂ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ, ਕਿਉਂਕਿ ਟਾਈਮ ਹੁਣ ਪ੍ਰੋਗਰਾਮ ਦੇ ਵਿੱਚ ਥੋੜਾ ਘੱਟ ਰਹਿ ਗਿਆ, ਪਰ ਫਿਰ ਵੀ ਤੁਸੀਂ ਜ਼ਰੂਰ ਸਾਂਝ ਪਾਓ ਮਨਪ੍ਰੀਤ ਜੀ ਪ੍ਰੋਗਰਾਮ ਦੇ ਵਿੱਚ। ਜੀ
ਹਾਂਜੀ ਸੁਖਪ੍ਰੀਤ ਜੀ, ਜਿੱਦਾਂ ਅਸੀਂ ਗੱਲ ਕਰਦੇ ਸੀਗੇ ਵੀ ਡਿਡਕਸ਼ਨਸ ਕਿਹੜੀ ਕਿਹੜੀ ਕਲੇਮ ਕਰ ਸਕਦੇ ਹੋ, ਸੋ ਬੇਸਿਕਲੀ ਹੋਰ ਵੀ ਕਈ ਤਰ੍ਹਾਂ ਦੀਆਂ ਡਿਡਕਸ਼ਨਸ ਹੁੰਦੀਆਂ ਨੇ ਤੇ ਉਹ ਹੁੰਦੀਆਂ ਨੇ ਸਪੈਸੀਫਿਕ ਟੂ ਈਚ ਬਿਜ਼ਨਸ। ਜਿੱਦਾਂ ਹੁਣ ਕੋਈ ਕੋਰੀਆ ਦਾ ਬਿਜ਼ਨਸ ਕਰਦਾ ਉਹਨਾਂ ਦੀਆਂ ਸਪੈਸੀਫਿਕ ਆ ਜਾਂਦੀਆਂ ਨੇ, ਟਰੱਕ ਜੇ ਕਿਸੇ ਦਾ ਟਰੱਕ ਦਾ ਬਿਜ਼ਨਸ ਆ ਉਹਨਾਂ ਦੀਆਂ ਹੋਰ ਡਿਡਕਸ਼ਨਸ ਹੁੰਦੀਆਂ ਨੇ, ਪਲੰਬਿੰਗ ਦਾ ਹੋਵੇ ਉਹਨਾਂ ਦੀਆਂ ਹੋਰ ਸਪੈਸੀਫਿਕ ਡਿਡਕਸ਼ਨਸ ਹੁੰਦੀਆਂ ਨੇ। ਸੋ ਮੈਂ ਸਾਰੇ ਸਰੋਤਿਆਂ ਨੂੰ ਇਹ ਕਹੂੰਗਾ ਵੀ ਤੁਸੀਂ ਪਲੀਜ਼ ਆਪੋ ਆਪਣੇ ਅਕਾਊਂਟੈਂਟ ਨੂੰ ਜਾਂ ਜਿਹੜਾ ਵੀ ਪ੍ਰੋਫੈਸ਼ਨਲ ਕੋਈ ਵੀ ਜਿਹਨਾਂ ਵੀ ਤੁਸੀਂ ਡੀਲ ਕਰਦੇ ਹੋ ਉਹਨਾਂ ਕੋਲ ਜ਼ਰੂਰ ਇੱਕ ਵਾਰੀ ਸਲਾਹ ਲਓ, ਕਿਉਂਕਿ ਇਹਦੇ ਨਾਲ ਤੁਸੀਂ ਆਪਣਾ ਕਾਫੀ ਟੈਕਸ ਬਚਾ ਸਕਦੇ ਹੋ ਤੇ ਟੈਕਸ ਦੀ ਤੁਸੀਂ ਸੇਵਿੰਗ ਟੈਕਸ ਪਲੈਨਿੰਗ ਤੁਸੀਂ ਇਹਨੂੰ ਕਰ ਸਕਦੇ ਹੋ। ਤੇ ਮੈਂ ਇੱਕ ਬਹੁਤ ਹੀ ਜ਼ਰੂਰੀ ਤੁਹਾਨੂੰ ਦੱਸ ਦੇਣੀ ਚਾਹੁੰਦਾ ਵੀ ਇੱਕ ਇਸ ਵਾਰੀ ਜਿੱਦਾਂ ਹੁਣ ਸਾਡੀਆਂ ATOs ਦੇ ਨਾਲ ਮੀਟਿੰਗ ਵੀ ਹੁੰਦੀਆਂ ਰਹਿੰਦੀਆਂ ATO ਆਫਿਸ ਦੇ ਨਾਲ, ਜਾਂ ਸਾਨੂੰ ਉਹਨਾਂ ਦੀਆਂ ਈਮੇਲਸ ਵੀ ਆਉਂਦੀਆਂ ਨੇ ਵੀ ਉਹ ਕਿਹੜੀ ਕਿਹੜੀਆਂ ਚੀਜ਼ਾਂ ਨੂੰ ਇਸ ਵਾਰੀ ਟਾਰਗੇਟ ਬਿਜ਼ਨਸ ਦੀਆਂ ਨੂੰ ਕਰ ਰਹੇ ਨੇ। ਸੋ ATO ਹੁਣ ਪਿਛਲੇ ਤੁਸੀਂ ਵੀ ਨੋਟ ਕੀਤਾ ਹੋਏਗਾ ਪਿਛਲੇ ਕਈ ਸਾਲਾਂ ਤੋਂ ਨਾ 2-3 ਸਾਲਾਂ ਤੋਂ ATO ਕੈਸ਼ ਇਕਾਨਮੀ ਬਿਜ਼ਨਸ ਦੇ ਪਿੱਛੇ ਕਾਫੀ ਉਹਨਾਂ ਦੇ ਆਡਿਟ ਚੱਲਦੇ ਨੇ, ਜਿੱਦਾਂ ਕੈਸ਼ ਇਕਾਨਮੀ ਦੇ ਵਿੱਚ ਆ ਜਾਂਦੇ ਨੇ ਜੀ, ਰੈਸਟੋਰੈਂਟਸ ਆ ਜਾਂਦੇ ਨੇ, ਪਲੰਬਿੰਗ ਬਿਜ਼ਨਸ, ਇਲੈਕਟ੍ਰੀਸ਼ਨ, ਕਾਰਪੈਂਟਰੀ। ਸੋ ਬੇਸਿਕਲੀ ਜਿਹਦੇ ਵਿੱਚ ਵੀ ਤੁਸੀਂ ਇਹ ਕਹਿ ਲਓ ਵੀ ਕੈਸ਼ ਇਨਵੋਲਵ ਹੁੰਦਾ, ਕੈਫੇਸ ਹੁੰਦੀਆਂ ਨੇ, ਸੋ ਗਰੋਸਰੀ ਸ਼ਾਪਸ ਹੋ ਗਈਆਂ, ਉਹਨਾਂ ਦੇ ਕਾਫੀ ਆਡਿਟਸ ਅੱਜ ਕੱਲ ਚੱਲਦੇ ਪਏ ਨੇ। ਤੇ ਉਹਨਾਂ ਦੇ ਵਿੱਚ ਜਿਹੜੀ ਇੱਕ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਤੁਸੀਂ ਧਿਆਨ ਦੇਣ ਯੋਗ ਹੁੰਦੀ ਹੈ ਜੀ, ਉਹ ਹੁੰਦੀ ਹੈ ਸਮਾਲ ਬਿਜ਼ਨਸ ਬੈਂਚਮਾਰਕਸ। ਸਮਾਲ ਬਿਜ਼ਨਸ ਬੈਂਚਮਾਰਕਸ ਕੀ ਹੁੰਦੇ ਨੇ ਕਿ ATO ਨੇ ਜਿੱਦਾਂ ਹੁਣ ਪਿਛਲੇ ਸਾਲ ਜਿੰਨੀਆਂ ਵੀ ਰਿਟਰਨਸ ਲਾਂਚ ਹੋਈਆਂ ਹੋਣਗੀਆਂ 2014 ਜਾਂ 2015 ਦੇ ਵਿੱਚ, ਉਹਦੇ ਬੇਸ ਤੇ ATO ਕਹਿ ਦਿੰਦਾ ਜੀ ਓਕੇ, ਅਸੀਂ ਜੇ ਇੱਕ ਐਗਜ਼ਾਮਪਲ ਲੈ ਲਈਏ ਵੀ ਕੋਰੀਅਰ ਬਿਜ਼ਨਸ ਹੈ ਜਾਂ ਇਹ ਰੈਸਟੋਰੈਂਟ ਬਿਜ਼ਨਸ ਹੈ, ਸੋ ਰੈਸਟੋਰੈਂਟ ਬਿਜ਼ਨਸ ਉਹ ਓਵਰਆਲ ਦੇਖ ਲੈਂਦੇ ਨੇ ਵੀ ਓਵਰਆਲ ਜਿੰਨੇ ਵੀ ਲਾਂਚ ਹੁੰਦੇ ਨੇ ਉਹਨਾਂ ਦੇ ਕਿੰਨੀ ਇਨਕਮ, ਕਿੰਨੀ ਕੁ ਪਰਚੇਸਿਸ ਉਹ ਕਰਦੇ ਨੇ, ਕੋਸਟ ਆਫ ਸੇਲਸ, ਤੇ ਉਹਨਾਂ ਦੀ ਕਿੰਨੀ ਕੁ ਇਨਕਮ ਹੋਣੀ ਚਾਹੀਦੀ ਆ, ਤੇ ਉਹ ਉਸ ਬੇਸਿਸ ਦੇ ਉੱਤੇ ਉਹਨਾਂ ਨੇ ਇੱਕ ਨਾ ਬੈਂਚਮਾਰਕਸ ਤਿਆਰ ਕੀਤੇ ਹੁੰਦੇ ਨੇ, ਰੇਸ਼ੋ ਜਿਹਨੂੰ ਕਹਿ ਲਓ ਤੁਸੀਂ ਵੀ, ਜੇ ਤੁਸੀਂ ਮੰਨ ਲਓ $100 ਦੀ ਕੋਈ ਵੈਜੀਟੇਬਲਸ ਖਰੀਦਦੇ ਹੋ ਰੈਸਟੋਰੈਂਟਸ ਦੇ ਵਿੱਚ ਤੇ ਤੁਸੀਂ ਉਹਨੂੰ ਕਿੰਨੇ ਦੀ ਅੱਗੇ ਵੇਚਦੇ ਹੋ, ਸੋ ਉਹ ਜਿਹੜੀਆਂ ਰੇਸ਼ੀਓਸ ਹੁੰਦੀਆਂ ਨੇ ਉਹ ਬਹੁਤ ਇੰਪੋਰਟੈਂਟ ਹੁੰਦੀਆਂ ਨੇ। ਸੋ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਤੁਸੀਂ ਉਹ ਮੇਕ ਸ਼ੋਰ ਕਰੋ, ਉਹ ਰੇਸ਼ੀਓਸ ਦਾ ਧਿਆਨ ਰੱਖੋ, ਔਰ ਲਾਂਚ ਕਰਨ ਤੋਂ ਪਹਿਲਾਂ ਤੁਸੀਂ ਇਹ ਮੇਕ ਸ਼ੋਰ ਕਰੋ ਕਿ ਤੁਹਾਡੀਆਂ ਰੇਸ਼ੀਓਸ ਜਿਹੜੀਆਂ ਤੁਸੀਂ ATO ਦੇ ਰੇਸ਼ੀਓਸ ਦੇ ਬੈਂਚਮਾਰਕ ਦੇ ਵਿੱਚ ਤੁਸੀਂ ਆਉਂਦੇ ਹੋਵੋ, ਕਿਉਂਕਿ ਜਦੋਂ ਵੀ ਤੁਸੀਂ ATO ਦੇ ਬੈਂਚਮਾਰਕ ਤੋਂ ਬਾਹਰ ਜਾਂਦੇ ਹੋ ਸਟ੍ਰੇਟ ਵੇ ATO ਜਿਹੜਾ ਆ ਉਹ ਤੁਹਾਨੂੰ ਇੱਕ ਲੈਟਰ ਭੇਜ ਦਿੰਦਾ, ਕਿਉਂਕਿ ਉਹ ਇਹ ਚੀਜ਼ ਨੂੰ ਬਹੁਤ ਧਿਆਨ ਦੇ ਰਹੇ ਨੇ, ਤੇ ਉਹ ਉਸੇ ਵੇਲੇ ਤੁਹਾਡਾ ਆਡਿਟ ਆਉਣ ਦੇ ਚਾਂਸਿਸ ਤੁਹਾਡੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਸੋ ਮੈਂ ਇਹ ਨਹੀਂ ਕਹਿੰਦਾ ਵੀ ਜੇ ਤੁਸੀਂ ਬੈਂਚਮਾਰਕ ਤੁਹਾਡਾ ਕਦੀ ਆਡਿਟ ਨਹੀਂ ਹੋਏਗਾ, ਬਟ ਉਹਦੇ ਨਾਲ ਤੁਹਾਡੇ ਆਡਿਟ ਦੇ ਚਾਂਸਿਸ ਬਹੁਤ ਜ਼ਿਆਦਾ ਘੱਟ ਜਾਂਦੇ ਨੇ, ਕਿਉਂਕਿ ਤੁਸੀਂ ATO ਦਾ ਜਿਹੜਾ ਮੇਨ ਕ੍ਰਾਈਟੀਰੀਆ ਹੈ ਬੈਂਚ ਮਾਰਕਸ ਦਾ ਤੁਸੀਂ ਉਹਨੂੰ ਫੋਲੋ ਕਰਦੇ ਪਏ ਹੋ। ਸੋ ਉਹ ਬੈਂਚ ਮਾਰਕਸ ਲਈ ਤੁਸੀਂ ATO ਦੀ ਵੈਬਸਾਈਟ ਤੇ ਵੀ ਦੇਖ ਸਕਦੇ ਹੋ। ਜੇ ਤੁਸੀਂ ਗੂਗਲ ਚ ਸਰਚ ਕਰੋ ਤੇ ਸਮਾਲ ਬਿਜ਼ਨਸ ਬੈਂਚ ਮਾਰਕਸ ਪਾਉਂਗੇ ਤੇ ਉਹਦੇ ਵਿੱਚ ਹਰ ਬਿਜ਼ਨਸ ਦਾ ਉਹਨਾਂ ਨੇ ਹਰ ਬਿਜ਼ਨਸ ਦੀਆਂ ਅਲੱਗ ਅਲੱਗ ਰੇਸ਼ੋਸ ਜਿਹੜੀਆਂ ਬਣਾ ਕੇ ਦਿੱਤੀਆਂ ਹੋਈਆਂ ਨੇ। ਤੇ ਜੇ ਕਿਸੇ ਨੂੰ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਵੀ ਬੈਂਚ ਮਾਰਕਸ ਦੇ ਵਿੱਚ ਕਿਹੜੀ ਕਿਹੜੀ ਚੀਜ਼ ਆਉਂਦੀ ਹੈ ਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦਾ ਉਹਦੇ ਵਿੱਚ ਧਿਆਨ ਰੱਖਣਾ ਚਾਹੀਦਾ ਹੈ। ਤੇ ਇੱਕ ਚੀਜ਼ ਜਿਹੜੀ ਹੈਗੀ ਹੈ ਜੀ ਊਬਰ ਡਰਾਈਵਰਸ ਦਾ, ਜਿੱਦਾਂ ਹੁਣ ਤੁਸੀਂ ਦੇਖਿਆ ਵੀ ਕਾਫੀ ਨਿਊਜ਼ ਦੇ ਵਿੱਚ ਆ ਰਿਹਾ ਅੱਜ ਕੱਲ, ਤੇ ATO ਵੀ ਇਸ ਵਾਰੀ ਊਬਰ ਡਰਾਈਵਰਸ ਤੇ ਵੀ ਕਾਫੀ ਸਟ੍ਰਿਕਟ ਹੈ, ਕਿਉਂਕਿ ਉਹ ਤੁਸੀਂ ਨੋਟ ਵੀ ਕੀਤਾ ਹੋਏਗਾ ਕਿ ਉਹ ਚਿੱਠੀਆਂ ਵੀ ਸਾਰਿਆਂ ਨੂੰ ਭੇਜ ਰਹੇ ਨੇ ਜਿਹਨਾਂ ਨੇ ਵੀ ਊਬਰ ਦੇ ਕੰਮ ਕੀਤਾ, ਉਹਨਾਂ ਨੂੰ ATO ਤੋਂ ਵੱਲੋਂ ਚਿੱਠੀਆਂ ਵੀ ਆ ਚੁੱਕੀਆਂ ਨੇ ਸਾਰਿਆਂ ਨੂੰ ਕਿ ਤੁਸੀਂ ਟੈਕਸ ਲਾਂਚ ਕਰੋ। ਸੋ ਉਹਨਾਂ ਨੂੰ GST ਲਈ ਵੀ ਰਜਿਸਟਰ ਹੋਣਾ ਪਵੇਗਾ ਜੀ, ਤੇ ਉਹਨਾਂ ਨੂੰ GST ਵੀ ਭਰਨੀ ਪਵੇਗੀ, ਤੇ ਉਹਨਾਂ ਨੂੰ ਜਿਹੜੀ ਵੀ ਇਨਕਮ ਉਹਨਾਂ ਨੇ ਕਮਾਈ ਹੈ ਉਹਦੇ ਉੱਤੇ ਟੈਕਸ ਵੀ ਭਰਨਾ ਪਵੇਗਾ। ਸੋ ਮੈਂ ਸਾਰੇ ਵੀਰਾਂ ਨੂੰ ਇਹ ਕਹੂੰਗਾ ਵੀ ਜਿਹੜੇ ਜਿਹੜੇ ਵੀ ਉਬਰ ਚਲਾਉਂਦੇ ਨੇ ਉਹ ਪਲੀਜ਼ ਇਨਕਮ ਦਾ ਦੇਖੋ, ਉਹਨਾਂ ਦੀ ਬੈਂਕ ਦੇ ਵਿੱਚ ਆ ਗਈ ਉਹਨਾਂ ਨੂੰ ਇਨਕਮ ਦਾ ਤਾਂ ਉਸੇ ਵੇਲੇ ਉਹ ਦੇਖ ਸਕਦੇ ਨੇ, ਪਰ ਆਪਣੇ ਐਕਸਪੈਂਸਿਸ ਦਾ ਜ਼ਰੂਰ ਆਪਣਾ ਰਿਕਾਰਡ ਰੱਖਣ ਤਾਂ ਕਿ ਜਦੋਂ ਟੈਕਸ ਟਾਈਮ ਆਵੇ ਇਹ ਨਾ ਹੋਵੇ ਕਿ ਉਹਨਾਂ ਕੋਲ ਉਸ ਵੇਲੇ ਐਕਸਪੈਂਸ ਨਾ ਹੋਣ ਤੇ ਤੁਸੀਂ ਆਪਣਾ ਕਲੇਮ ਨਾ ਕਰ ਸਕੋ। ਸੋ ਇਸ ਲਈ ਐਕਸਪੈਂਸਿਸ ਦਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੁੰਦਾ ਜੀ। ਹਾਂਜੀ
ਜੀ ਜੀ ਮੰਤਰੀ ਜੀ, ਅਮਨ ਕਾਲੋ ਉਹਨਾਂ ਨੇ ਈਮੇਲ ਦੇ ਰਾਹੀਂ ਸਾਂਝ ਪਾਈ ਹੈ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਤੇ ਨਾਲ ਹੀ ਉਹਨਾਂ ਨੇ ਪੁੱਛਿਆ, ਕਹਿੰਦੇ ਕਿ ਆਈ ਵੁੱਡ ਲਾਈਕ ਟੂ ਨੋ ਦੈਟ ਆਈ ਐਮ ਅਬਾਊਟ ਟੂ ਸਟਾਰਟ ਅ ਨਿਊ ਬਿਜ਼ਨਸ ਫਰੋਮ ਨੈਕਸਟ ਫਾਈਨੈਂਸ਼ੀਅਲ ਈਅਰ, ਇਫ ਆਈ ਬਾਈ ਕੰਪਿਊਟਰ ਦਿਸ ਈਅਰ ਕੈਨ ਆਈ ਕਲੇਮ ਨੈਕਸਟ ਫਾਈਨੈਂਸ਼ੀਅਲ ਈਅਰ?
ਨਹੀਂ, ਇਹ ਕੰਪਿਊਟਰ ਜਿਹੜੇ ਮੈਂ ਤੁਹਾਨੂੰ ਦੱਸਿਆ ਸੀਗਾ ਜਿਹੜੇ ਤੁਸੀਂ ਐਕਸਪੈਂਸਿਸ ਬਲੈਕ ਹੋਲ ਐਕਸਪੈਂਸਿਸ ਜਿਹੜੇ ਤੁਸੀਂ ਪਹਿਲਾਂ ਕਲੇਮ ਕਰਦੇ ਹੋ ਉਹਦੇ ਵਿੱਚ ਕੰਪਿਊਟਰ ਨਹੀਂ ਆਉਂਦਾ ਜੀ, ਉਹਦੇ ਵਿੱਚ ਆ ਜਾਂਦੇ ਜੇ ਤੁਸੀਂ ਪ੍ਰੋਫੈਸ਼ਨਲ ਐਡਵਾਈਸ ਲਈ ਹੈ ਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹੋ। ਪਰ ਤੁਸੀਂ ਇਹ ਦੇਖ ਸਕਦੇ ਹੋ ਵੀ ਜੇ ਤੁਸੀਂ ਕੰਪਿਊਟਰ ਹੋਣ ਲਿਆ ਹੈ ਤੇ ਬਿਜ਼ਨਸ ਅਗਲੇ ਸ਼ੁਰੂ ਕਰਦੇ ਹੋ ਤੇ ਇਹਦੇ ਵਿੱਚ ਤੁਸੀਂ ਉਹਦਾ ਪੋਰਸ਼ਨ ਕੋਈ ਵੀ ਕੰਪਿਊਟਰ ਦੇ ਰਨਿੰਗ ਐਕਸਪੈਂਸਿਸ ਜਿਹੜੇ ਅਗਲੇ ਸਾਲ ਤੁਸੀਂ ਹੋਣਗੇ ਉਹ ਤੁਸੀਂ ਜ਼ਰੂਰ ਉਹਦੇ ਵਿੱਚ ਕਲੇਮ ਕਰ ਸਕਦੇ ਹੋ
ਜੀ। ਤੇ ਮਨਪ੍ਰੀਤ ਜੀ, ਪਰ ਇਹਦੇ ਲਈ ਤੁਸੀਂ ਇਹ ਕਲੇਮ ਕਰਨ ਲਈ ਤੁਹਾਡੀ ਮਿਨੀਮਮ ਟਰਨਓਵਰ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਵੀ ਹੈ ਨਾ ਤੁਸੀਂ ਦੱਸਿਆ ਜਿਸ ਤਰ੍ਹਾਂ ਜਿਹੜਾ ਬਿਜ਼ਨਸ ਜਿਹੜੀ ਇਹ ਡਿਡਕਸ਼ਨ ਦੀ ਗੱਲ ਕੀਤੀ ਸੀ, ਹਾਂਜੀ ਉਹਦਾ ਮਿਨੀਮਮ ਟਰਨਓਵਰ ਕੀ ਹੋਣਾ ਚਾਹੀਦਾ ਹੈ ਕਿ ਤੁਸੀਂ?
ਹਾਂਜੀ ਉਹਦਾ ਦੇਖੋ ਉਹਦਾ ਇੱਕ ਇਹ ਹੋਣਾ ਚਾਹੀਦਾ ਵੀ ਜੈਨੂਅਨ ਬਿਜ਼ਨਸ ਹੋਣਾ ਚਾਹੀਦਾ ਤੁਹਾਡਾ, ਤੇ ਇੱਕ ਬਿਜ਼ਨਸ ਹੋਏਗਾ ਤੇ ਉਹਦੀ ਟਰਨਓਵਰ ਜਿੰਨੀ ਉਹ ਤੋਂ 2 ਮਿਲੀਅਨ ਤੋਂ ਘੱਟ ਹੋਣੀ ਚਾਹੀਦੀ ਹੈ ਜੀ ਬਾਏ ਦੀ ਐਂਡ ਆਫ ਦਿਸ ਈਅਰ, ਤੇ ਉਹਨਾਂ ਨੇ ਉਹੀ ਟਰਨਓਵਰ ਜਿਹੜੀ ਆ ਉਹਦੀ ਲਿਮਿਟ ਵਧਾ ਕੇ 10 ਮਿਲੀਅਨ ਕਰ ਦਿੱਤੀ ਹੈ ਫੋਰ 2016-17, ਤੇ ਉਹ ਫਿਰ ਬਿਜ਼ਨਸ ਜਿਹੜੇ 2 ਮਿਲੀਅਨ ਤੋਂ ਵੱਧ ਟਰਨਓਵਰ ਕਰਦੇ ਸੀ ਫਿਰ ਉਹਨਾਂ ਨੂੰ ਵੀ ਇਹ ਜਿਹੜੀਆਂ ਸਹੂਲਤਾਂ ਨੇ ਉਹ ਮਿਲ ਸਕਦੀਆਂ ਨੇ
ਜੀ। ਪਰ ਘੱਟ ਤੋਂ ਘੱਟ ਵੀ ਹੈ ਕੁਛ, ਜਿਸ ਤਰ੍ਹਾਂ ਇਹ ਤੇ ਵੱਧ ਤੋਂ ਵੱਧ ਹੋ ਗਿਆ ਕਿ ਜਿਸ ਤਰ੍ਹਾਂ ਹੁਣ ਤੁਸੀਂ ਕੁਛ ਕਲੇਮ ਕਰਨਾ ਉਹਦੇ ਲਈ ਕੁਛ ਤੁਹਾਡੀ ਮਿਨੀਮਮ ਵੀ ਹੋਣੀ ਚਾਹੀਦੀ ਹੈ ਟਰਨਓਵਰ, ਕਿ ਇੰਨੀ ਕੁ ਤੁਸੀਂ ਇਨਕਮ ਕੀਤੀ ਹੋਵੇ ਤਾਂ ਹੀ ਤੁਸੀਂ ਕਰ ਸਕਦੇ ਹੋ, ਜਾਂ ਤੁਸੀਂ ਜਿਸ ਤਰ੍ਹਾਂ ਹੁਣ ਕਿਸੇ ਦਾ ਬਿਜ਼ਨਸ ਹੈ ਉਹਦੇ ਜ਼ਿਆਦਾ ਨਹੀਂ ਬਣੇ, ਉਹਦੇ 20,000-25,000 ਜਿਹੜੇ ਉਹਨੇ ਪੂਰੇ ਸਾਲ ਦੇ ਵਿੱਚ ਕਮਾਇਆ ਤੇ ਕੀ ਉਹ ਕਲੇਮ ਕਰ ਸਕਦਾ ਉਹ ਬਾਕੀ ਐਕਸਪੈਂਸਿਸ ਜਿਹੜੇ ਆ ਜੋ ਪ੍ਰੋਫਿਟ ਚ ਨਹੀਂ ਵੀ ਚੱਲ ਰਿਹਾ? ਤੇ
ਬਿਲਕੁਲ ਜੀ ਬਿਲਕੁਲ ਤੁਸੀਂ ਕਲੇਮ ਕਰ ਸਕਦੇ ਹੋ। ਤੁਸੀਂ ਹੁਣ ਐਗਜ਼ਾਮਪਲ ਦਾ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਕਿਸੇ ਨੇ 20,000-25,000 ਕਮਾਇਆ ਤੇ ਉਹਨਾਂ ਨੇ ਪਹਿਲਾ ਸਾਲ ਸੀਗਾ ਉਹਨਾਂ ਨੇ ਇਨਵੈਸਟ ਕਾਫੀ ਕਰਤਾ, ਮਤਲਬ ਕਿ ਸਮਾਨ ਕਾਫੀ ਲਿਆਂਦਾ ਤੇ ਉਹਨਾਂ ਦੇ ਓਵਰਆਲ ਐਕਸਪੈਂਸਿਸ ਅਸੀਂ ਕਹਿ ਲਈਏ ਵੀ 35,000 ਹੋ ਗਏ, ਤੇ ਇੰਟਰਨਓਵਰ 25 ਸੀਗੀ ਤੇ 35 ਉਹਨਾਂ ਦੇ ਹੋ ਗਏ, ਸੋ ਉਹ 10,000 ਲਾਸ ਦੇ ਵਿੱਚ ਜਾਂਦੇ ਨੇ, ਤੇ ਉਹ ਜਿਹੜਾ 10,000 ਲਾਸ ਹੋਏਗਾ ਦੇ ਕੈਨ ਕੈਰੀ ਫਾਰਵਰਡ ਟੂ ਨੈਕਸਟ ਈਅਰ। ਸੋ ਸੇ ਫੋਰ ਐਗਜ਼ਾਮਪਲ ਇਸ ਵਾਰੀ ਉਹਨਾਂ ਨੂੰ 10,000 ਦਾ ਲਾਸ ਹੋ ਗਿਆ, ਹੁਣ ਅਗਲੇ ਸਾਲ ਜਦੋਂ ਬਿਜ਼ਨਸ ਕਰਨਗੇ ਉਹਨਾਂ ਦਾ ਬਿਜ਼ਨਸ ਅਸੀਂ ਅਸਿਊਮ ਕਰਦੇ ਬਹੁਤ ਵਧੀਆ ਚੱਲੇਗਾ ਤੇ ਅਗਲੇ ਸਾਲ ਜੇ ਉਹਨਾਂ ਨੇ $50,000 ਦਾ ਪ੍ਰੋਫਿਟ ਬਣਾਇਆ, ਸੋ ਉਹਨਾਂ ਨੇ 50,000 ਤੇ ਟੈਕਸ ਨਹੀਂ ਪੇ ਕਰਨਾ। ਹਾਂਜੀ ਤੇ ਟੈਕਸ ਆਫਿਸ ਕਹਿੰਦਾ ਹੈ ਵੀ ਤੁਸੀਂ 10,000 ਪਿਛਲੇ ਸਾਲ ਦਾ ਲਾਸ ਜਿੰਨਾ ਵੀ ਸੀਗਾ ਉਹ ਤੁਸੀਂ 50 ਚੋਂ ਮਾਈਨਸ ਕਰਕੇ ਤੁਸੀਂ 40,000 ਦੇ ਉੱਤੇ ਟੈਕਸ ਪੇ ਕਰੋਗੇ। ਸੋ ਬੇਸਿਕਲੀ ਜੇ ਇੱਕ ਸਾਲ ਤੁਸੀਂ ਲਾਸ ਵਿੱਚ ਜਾਂਦੇ ਹੋ ਤੁਸੀਂ ਉਹਨੂੰ 5 ਸਾਲ ਤੱਕ ਉਹਨੂੰ ਕੈਰੀ ਫਾਰਵਰਡ ਕਰ ਸਕਦੇ ਹੋ, ਤੇ ਜਦੋਂ ਤੁਸੀਂ ਪ੍ਰੋਫਿਟ ਚਾਹੋਗੇ ਇਹ ਲਾਸ ਉਸ ਪ੍ਰੋਫਿਟ ਨੂੰ ਰਿਡਿਊਸ ਕਰੇਗਾ ਤੇ ਤੁਹਾਡਾ ਟੈਕਸ ਬਚੇਗਾ
ਜੀ। ਜੀ ਮਨਪ੍ਰੀਤ ਜੀ, ਤੇ ਇੱਕ ਹੋਰ ਗੱਲ ਮੈਂ ਜਿਹੜੀ ਕਹਿ ਰਹੀ ਸੀ ਕਿ ਜਾਂਦੇ ਜਾਂਦੇ ਤੁਸੀਂ ਹੁਣ ਬਿਜ਼ਨਸ ਬਾਰੇ ਅਸੀਂ ਬਹੁਤ ਗੱਲਬਾਤ ਕਰ ਲਈ, ਜਿਹੜਾ ਆਮ ਇੱਕ ਇੰਪਲੋਈ ਹੈ ਜਿਹੜਾ ਕੋਈ ਨੌਕਰੀ ਸ਼ੁਦਾ ਜਿਹੜਾ ਇਨਸਾਨ ਹੈ ਉਹਦੇ ਲਈ ਵੀ ਦੱਸੋ ਕਿ ਉਹਨਾਂ ਲਈ ਵੀ ਕੋਈ ਟਿਪਸ ਦਿੰਦੇ ਜਾਓ ਕਿ ਉਹ ਇਸ ਟੈਕਸ ਤੋਂ ਕਿਵੇਂ ਯਾਨੀ ਘਟਾ ਸਕਦੇ, ਇਸ ਟੈਕਸ ਨੂੰ ਜ਼ਿਆਦਾ ਤੋਂ ਜ਼ਿਆਦਾ ਉਹ ਆਪਣਾ ਲਾਭ ਉਠਾ ਸਕਦੇ ਆ।
ਹਾਂਜੀ, ਇੰਡੀਵਿਜੁਅਲਸ ਲਈ ਦੇਖੋ ਜੀ, ਇੱਕ ਤਾਂ ਜਿੱਦਾਂ ਹੁਣ ਸਾਡੇ ਵੀਰ ਭਰਾ ਇੱਥੇ ਆਉਂਦੇ ਨੇ ਜਿਹੜੇ ਸਟੂਡੈਂਟਸ ਹੁੰਦੇ ਨੇ, ਉਹ ਇੱਕ ਚੀਜ਼ ਜਿਹੜੀ ਮੈਂ ਨੋਟ ਕੀਤਾ ਹੈ ਕਿ ਕਾਫੀ ਮਿਸ ਕਰਦੇ ਨੇ, ਉਹ ਹੁੰਦਾ ਮੈਡੀਕੇਅਰ ਲੈਵੀ। ਜਿੰਨੇ ਵੀ ਸਟੂਡੈਂਟਸ ਇੱਥੇ ਜਿਹੜੇ ਪੀ ਆਰ ਨਹੀਂ ਹੁੰਦੇ, ਉਹ ਉਹਨਾਂ ਨੂੰ ਮੈਡੀਕੇਅਰ ਲੈਵੀ ਜਿਹੜੀ ਆ ਐਗਜ਼ੈਂਪਟ ਹੁੰਦੀ ਹੈ, ਕਿਉਂਕਿ ਉਹ ਜਿਹੜੇ ਨਹੀਂ ਹੁੰਦੇ ਮੈਡੀਕੇਅਰ ਦੇ, ਆਪਣੇ ਸਹੂਲਤਾਂ ਨਹੀਂ ਉਹਨਾਂ ਨੂੰ ਹੁੰਦੀਆਂ। ਸੋ ਇਸ ਕਰਕੇ ਜਦੋਂ ਵੀ ਉਹ ਟੈਕਸ ਕਰਵਾਉਣ ਜਾਂ ਆਪ ਕਰਨ, ਤੇ ਮੇਕ ਸ਼ੋਰ ਕਰਨ ਕਿ ਉਹ ਮੈਡੀਕੇਅਰ ਲੈਵੀ ਐਗਜ਼ੈਂਪਸ਼ਨ ਲਈ ਅਪਲਾਈ ਕਰਨ। ਮੈਡੀਕੇਅਰ ਲੈਵੀ ਐਗਜ਼ੈਂਪਸ਼ਨ ਤੁਸੀਂ ਮੈਡੀਕੇਅਰ ਆਫਿਸ 'ਚ ਅਪਲਾਈ ਕਰ ਸਕਦੇ ਹੋ, ਤੇ ਜਦੋਂ ਤੁਸੀਂ ਆਪਣਾ ਟੈਕਸ ਰਿਟਰਨ ਕਰਦੇ ਹੋ, ਤੁਸੀਂ ਉਹਦੇ ਵਿੱਚ ਟੇਕ ਕਰ ਸਕਦੇ ਹੋ ਵੀ ਆਈ ਐਮ ਨੋਟ ਐਲੀਜੀਬਲ ਫੋਰ ਮੈਡੀਕੇਅਰ ਲੈਵੀ ਚਾਰਜ। ਤੋ ਫਿਰ ਉਹਨਾਂ ਨੂੰ ਕੀ ਹੋਏਗਾ, ਇਹ ਮੈਡੀਕੇਅਰ ਲੈਵੀ ਹੁੰਦੀ ਹੈ ਜੀ 2% ਆਫ ਯੋਰ ਟੈਕਸੇਬਲ ਇਨਕਮ। ਸੋ ਮੈਂ ਐਗਜ਼ਾਮਪਲ ਦੇ ਦਿੰਦਾ ਵੀ ਜਿੱਦਾਂ ਹੁਣ ਮੰਨ ਲਓ ਕੋਈ ਬੰਦਾ ਜੋਬ ਕਰ ਰਿਹਾ ਹੈ, ਉਹਨਾਂ ਦੀ 70,000 ਇਨਕਮ ਹੈ, ਸਟੂਡੈਂਟ ਹੈ ਨੇ, ਉਹ ਪੀ ਆਰ ਨਹੀਂ ਹੈਗੇ ਇੱਥੇ, ਉਹਨਾਂ ਕੋਲ ਮੈਡੀਕੇਅਰ ਕਾਰਡ ਨਹੀਂ ਹੈਗਾ, ਤੇ ਜੇ ਉਹ ਮੈਡੀਕੇਅਰ ਲੈਵੀ ਐਗਜ਼ੈਂਪਸ਼ਨ ਲਈ ਅਪਲਾਈ ਕਰਦੇ ਨੇ, ਤੇ ਉਹਨਾਂ ਨੂੰ 70,000 ਦਾ 2% ਵਿਚ ਇਸ $1,400 ਉਹ ਟੈਕਸ ਵਿੱਚੋਂ ਸਿੱਧਾ ਬਚਾ ਸਕਦੇ ਨੇ। ਸੋ ਇਹ ਇੱਕ ਆਪਣੇ ਸਟੂਡੈਂਟਸ ਜਿੰਨੇ ਵੀ ਹੈਗੇ ਨੇ ਜਿਹੜੇ ਪੱਕੇ ਨਹੀਂ ਹੈਗੇ ਇੱਥੇ, ਆਪਾਂ ਕਹਿ ਸਕਦੇ ਹਾਂ ਪੀ ਆਰ ਨਹੀਂ ਹੈਗੇ, ਉਹ ਇਹ ਕਲੇਮ ਕਰ ਸਕਦੇ ਨੇ। ਬਾਕੀ ਤੁਸੀਂ ਹੋਮ ਆਫਿਸ ਐਕਸਪੈਂਸਿਸ ਵੀ ਕਲੇਮ ਕਰ ਸਕਦੇ ਹੋ, ਜਿਹੜਿਆਂ ਦੀ ਇਨਕਮ ਹਾਈ ਹੁੰਦੀ ਹੈ, ਜਿਹੜੇ ਹਾਈ ਇਨਕਮ ਦੇ ਵਿੱਚ ਆ ਜਾਂਦੇ ਨੇ, ਮੋਰ ਦੈਨ 80,000 ਜਾਂ 100,000 ਕਹਿ ਲਈਏ, 150, ਉਹ ਸੈਲਰੀ ਸੈਕਰੀਫਾਈਸ ਕਰ ਸਕਦੇ ਨੇ। ਸੋ ਹਰ ਇੱਕ ਦੀ ਇੱਕ ਲਿਮਿਟ ਹੁੰਦੀ ਹੈ, ਸੁਪਰ ਤੁਸੀਂ ਕਿੰਨਾ ਕੰਟਰੀਬਿਊਟ ਕਰ ਸਕਦੇ ਹੋ, ਸੋ ਉਹ ਸੈਲਰੀ ਸੁਪਰ ਦੇ ਵਿੱਚ ਆਪਣਾ ਸੈਲਰੀ ਸੈਕਰੀਫਾਈਸ ਕਰ ਸਕਦੇ ਨੇ, ਕਿਉਂਕਿ ਸੁਪਰ ਦੇ ਵਿੱਚ ਉਹਨਾਂ ਨੂੰ ਸਿਰਫ 15% ਟੈਕਸ ਪਵੇਗਾ, ਤੇ ਜੇ ਉਹ ਸੁਪਰ ਚ ਨਹੀਂ ਪਾਉਂਦੇ ਤੇ ਵੇਜਿਸ ਲੈ ਲੈਂਦੇ ਨੇ, ਫਿਰ ਉਹਨਾਂ ਨੂੰ ਉਹਨਾਂ ਦੀ ਲਿਮਿਟ ਦੇ ਵਿੱਚ ਟੈਕਸ ਪਏਗਾ, ਵਿੱਚ ਕੈਨ ਬੀ 32%, 32.5 ਜਾਂ 37%। ਤੇ ਬਾਕੀ ਤੁਸੀਂ ਟਰੈਵਲ ਕਲੇਮ ਕਰ ਸਕਦੇ ਹੋ, ਤੇ ਟਰੈਵਲ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ, ਜੇ ਤੁਸੀਂ ਘਰ ਤੋਂ ਕੰਮ ਤੇ ਜਾਂਦੇ ਹੋ ਤੁਸੀਂ ਉਹ ਨਹੀਂ ਕਲੇਮ ਕਰ ਸਕਦੇ ਹੁੰਦੇ, ਦੈਟ ਇਜ਼ ਨਾਟ ਇਨਕਲੂਡਡ ਐਜ਼ ਪਾਰਟ ਆਫ ਟਰੈਵਲ। ਜੇ ਤੁਸੀਂ ਕੰਮ ਤੋਂ, ਮੰਨ ਲਓ ਤੁਸੀਂ ਅੱਜ ਆਫਿਸ ਦੇ ਵਿੱਚ ਗਏ ਤੇ ਅੱਗੇ ਮੀਟਿੰਗ ਕਿਤੇ ਕਰਨ ਗਏ, ਤੁਸੀਂ ਉਹ ਕਲੇਮ ਕਰ ਸਕਦੇ ਹੋ। ਫਿਰ ਜੇ ਤੁਹਾਨੂੰ ਤੁਸੀਂ ਕਿਸੇ ਦਿਨ ਓਵਰ ਟਾਈਮ ਕਰਦੇ ਹੋ ਤੇ ਤੁਹਾਨੂੰ ਜੋਬ ਦੇ ਵਿੱਚ ਤੁਹਾਨੂੰ ਓਵਰ ਟਾਈਮ ਅਲਾਊਂਸ ਮਿਲਦਾ ਹੈ, ਤੇ ਉਹ ਵੀ ਤੁਸੀਂ ਆਪਣੇ ਜਿੰਨਾ ਵੀ ਤੁਹਾਡਾ ਖਰਚਾ ਹੋਇਆ ਹੋਏਗਾ ਤੁਸੀਂ ਉਹਨੂੰ ਜਦੋਂ ਤੁਸੀਂ ਟੈਕਸ ਰਿਟਰਨ ਕਰੋਗੇ ਤੁਸੀਂ ਉਹਦੇ ਵਿੱਚ ਵੀ ਉਹਨਾਂ ਨੂੰ ਕਲੇਮ ਕਰ ਸਕਦੇ ਹੋ। ਸੇਮ ਦੇਖੋ ਟਰੈਵਲ ਅਲਾਊਂਸ ਵੀ ਜਿਹੜੇ ਆਪਣੇ ਵੀ ਇੰਟਰਸਟੇਟ ਚਲਾਉਂਦੇ ਨੇ ਉਹਨਾਂ ਨੂੰ ਟਰੈਵਲ ਅਲਾਊਂਸ ਮਿਲਦਾ ਹੈ, ਉਹ ਟਰੈਵਲ ਅਲਾਊਂਸ ਵੀ ਆਪਣਾ ਕਲੇਮ ਕਰ ਸਕਦੇ ਨੇ। ਤੇ ਇੱਕ ਚੀਜ਼ ਮੈਂ ਜ਼ਰੂਰ ਫਿਰ ਉਹੀ ਕਹਿ ਦਾਂਗਾ ਜੀ, ਵੀ ਰਿਸੀਟਸ ਜ਼ਰੂਰ ਸਾਂਭ ਕੇ ਰੱਖੋ, ਜੋ ਵੀ ਤੁਸੀਂ ਕਲੇਮ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਉਹਦੀਆਂ ਰਿਸੀਟਸ ਜਿਹੜੀਆਂ ਨੇ ਉਹ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਹਾਂਜੀ ਸਤਿ ਜੀ
ਜੀ ਜੀ ਰਣਜੀਤ ਸਿੰਘ ਜੀ ਇੱਧਰ ਹੁਣਾਂ ਨੇ ਇੱਕ ਈਮੇਲ ਕੀਤੀ ਹੈ, ਕਹਿੰਦੇ ਕਿ ਮੈਂ ABN ਤੇ ਵਰਕ ਕਰਦਾ ਕਲੀਨਿੰਗ ਦਾ ਤੇ ਮੇਰੀ ਫੋਰਨਾਈਟਲੀ ਪੇ ਜਿਹੜੀ ਆ 2,000 ਹੈ ਤੇ ਮੈਂ ਇਨਵੋਇਸ 2 weeks ਆਫਟਰ ਸੈਂਡ ਕਰਦਾ ਜੀ, ਤੇ ਕਹਿੰਦੇ ਮੈਂ ਕਿਸੇ ਕੰਪਨੀ ਨਾਲ ਆਪ ਵਰਕ ਨਹੀਂ ਕਰਦਾ ਤੇ ਲਾਸਟ ਈਅਰ ਮੈਂ ਟੈਕਸ ਫਾਈਲ ਨੰਬਰ ਤੇ ਵਰਕ ਕੀਤਾ ਸੀ ਜੋ 3 March ਤੱਕ ਕੀਤਾ। ਕਹਿੰਦੇ ਮੈਨੂੰ ABN ਤੇ ਬਾਰੇ ਕਿੱਦਾਂ ਪਤਾ ਲੱਗ ਸਕਦਾ ਹੈ, ਮੈਨੂੰ GST ਕਿੰਨੀ ਭਰਨੀ ਪਵੇਗੀ?
ਹਾਂਜੀ, ABN ਤੇ ਜਦੋਂ ਤੁਸੀਂ ਕੰਮ ਕਰਦੇ ਹੋ ਤੇ ਦੈਟ ਇਜ਼ ਟ੍ਰੀਟਡ ਐਜ਼ ਅ ਬਿਜ਼ਨਸ, ਤੇ ਤੁਸੀਂ ਇੱਕ ਬਿਜ਼ਨਸ ਰਨ ਕਰ ਰਹੇ ਹੋ, ਤੇ ਜਦੋਂ ਤੁਸੀਂ ਵੀ ਉਹਦੇ ਵਿੱਚ 2 ਤਰੀਕੇ ਨਾਲ ਉਹਨਾਂ ਨੂੰ ਪਤਾ ਲੱਗ ਸਕਦਾ ਹੈ ਵੀ ਉਹਨਾਂ ਨੇ ਕਿੰਨੇ ਕਿਸੇ ਨੂੰ ਚਾਰਜ ਕੀਤਾ। ਇੱਕ ਤਾਂ ਉਹਨਾਂ ਨੇ ਇਨਵਾਇਸਿਸ ਇਸ਼ੂ ਕੀਤੀਆਂ ਹੋਣਗੀਆਂ, ਦੂਜਾ ਜਦੋਂ ਵੀ ਤੁਸੀਂ ਇਨਵਾਇਸ ਇਸ਼ੂ ਕਰੋਗੇ ਤਾਂ ਮੋਰ ਔਰ ਲੈਸ ਜਿਹੜੀਆਂ ਪੇਮੈਂਟਸ ਹੁੰਦੀਆਂ ਨੇ ਤੁਹਾਡੀ ਬੈਂਕ ਦੇ ਵਿੱਚ ਆਉਂਦੀਆਂ ਨੇ। ਸੋ ਜੇ ਤੁਸੀਂ ਆਪਣਾ ਬੈਂਕ ਅਕਾਊਂਟ ਤੁਸੀਂ ਦੇਖੋ ਤੇ ਤੁਹਾਨੂੰ ਉਹਦੇ ਵਿੱਚੋਂ ਆਈਡੀਆ ਹੋ ਜਾਏਗਾ ਵੀ ਤੁਹਾਨੂੰ ਕਦੋਂ ਕਦੋਂ ਉਹਨਾਂ ਨੂੰ ਪੇਮੈਂਟ ਆਈਆਂ ਨੇ, ਤੇ ਤੁਸੀਂ ਉਹ ਪੇਮੈਂਟਸ ਜਿਹੜੀਆਂ ਹੁੰਦੀਆਂ ਨੇ ਤੁਸੀਂ ਆਪਣੀ ਇਨਵਾਇਸਿਸ ਦੇ ਨਾਲ ਮੈਚ ਕਰ ਸਕਦੇ ਹੋ, ਫਿਰ ਤੁਹਾਨੂੰ ਇਹ ਪਤਾ ਲੱਗ ਜਾਏਗਾ ਵੀ ਤੁਸੀਂ ABN ਦੇ ਉੱਤੇ ਤੁਸੀਂ ਕਿੰਨੀ ਇਨਕਮ ਤੁਸੀਂ ਅਰਨ ਕੀਤੀ ਹੈ। ਸੋ ਬੇਸਿਕਲੀ ਇਹਦੇ ਵਿੱਚ, ਕਿਉਂਕਿ ਜਦੋਂ ਤੁਸੀਂ TFN ਦੇ ਕੰਮ ਕਰਦੇ ਹੋ ਤੇ ਐਟ ਦੀ ਐਂਡ ਆਫ ਈਅਰ ਤੁਹਾਡਾ ਇੰਪਲੋਇਰ ਜਿਹੜਾ ਹੁੰਦਾ ਹੈ ਉਹ ਤੁਹਾਨੂੰ ਗਰੁੱਪ ਸਰਟੀਫਿਕੇਟ ਜਾਂ PAYG ਸਮਰੀ ਕਹਿ ਦੋ ਉਹ ਦਿੰਦੇ ਨੇ, ਪਰ ABN ਤੇ ਜਦੋਂ ਤੁਸੀਂ ਕੰਮ ਕਰਦੇ ਨੇ ਉਹ ਤੁਹਾਡਾ ਆਪਣਾ ਬਿਜ਼ਨਸ ਹੁੰਦਾ ਹੈ। ਸੋ ਤੁਸੀਂ ਆਪਣਾ ਰਿਕਾਰਡ ਰੱਖਣਾ ਹੁੰਦਾ ਵੀ ਤੁਸੀਂ ਕਿੰਨੇ ਕਿੰਨੇ ਪੈਸੇ ਕਿਹੜੇ ਕਿਹੜੇ ਬਿਜ਼ਨਸ ਤੋਂ ਤੁਸੀਂ ਅਰਨ ਕੀਤੇ ਨੇ, ਕਿਉਂਕਿ ਕਲੀਨਿੰਗ ਦੇ ਵਿੱਚ ਇਹ ਵੀ ਹੋ ਸਕਦਾ ਨਾ, ਅੱਜ ਤੁਸੀਂ 1 ਮਹੀਨਾ ਕਿਸੇ 1 ਕੰਟਰੈਕਟ ਸੀ ਜਾਂ ਤੁਹਾਡੇ ਕੋਲ 2 ਤੋਂ ਵੱਧ ਕੰਟਰੈਕਟ ਵੀ ਹੋ ਸਕਦੇ ਨੇ। ਸੋ ਤੁਹਾਨੂੰ ਇਹ ਪਤਾ ਹੋਣਾ, ਤੁਸੀਂ ਆਪਣਾ ਰਿਕਾਰਡ ਰੱਖਣਾ ਵੀ ਤੁਸੀਂ ਕਿਹੜੇ ਕਿਹੜੇ ਕੰਟਰੈਕਟ ਤੋਂ ਤੁਹਾਨੂੰ ਕਿੰਨੇ ਕਿੰਨੇ ਪੈਸੇ ਆਏ ਨੇ। ਸੋ ਬੈਸਟ ਸੋਰਸ ਇਸ ਬੈਂਕ ਦੇ ਵਿੱਚੋਂ ਤੁਹਾਨੂੰ ਉਹਦਾ ਪਤਾ ਲੱਗ ਸਕਦਾ
ਜੀ। ਜੀ ਮਨਪ੍ਰੀਤ ਜੀ, ਮੈਨੂੰ ਪਤਾ ਕਿ ਸਰੋਤਿਆਂ ਦੇ ਦਿਲ ਵਿੱਚ ਹੋਰ ਵੀ ਕੁਐਸਚਨ ਬਹੁਤ ਹੋਣੇ ਆ, ਪਰ ਸਮਾਂ ਜਿਹੜਾ ਉਹ ਸਾਨੂੰ ਹੁਣ ਬਹੁਤੀ ਇਜਾਜ਼ਤ ਨਹੀਂ ਦਿੰਦਾ, ਇਸ ਲਈ ਜੇ ਤੁਸੀਂ ਮਨਪ੍ਰੀਤ ਹੁਣਾਂ ਨਾਲ ਟੈਕਸ ਕਲੇਮ ਦੇ ਬਾਰੇ ਵਿੱਚ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਸਲਾਹ ਲੈਣੀ ਚਾਹੁੰਦੇ ਹੋ, ਤੇ ਉਹਨਾਂ ਦਾ ਨੰਬਰ ਮੈਂ ਜਿਹੜਾ ਤੁਹਾਨੂੰ ਦੱਸ ਦਿੰਦੀ ਹਾਂ ਜੀ, 0387 59 06 29 ਜੀ 0387590629 ਤੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ sskaccountants.com.au ਤੇ ਵੀ ਜਿਹੜਾ ਉਹ ਦੇਖ ਸਕਦੇ ਹੋ ਤੇ ਇਹਨਾਂ ਦੀ ਈਮੇਲ ਜਿਹੜੀ ਹੈ ਜੀ ਉਹ ਹੈ info@sskaccountants.com.au ਈਮੇਲ ਮੈਂ ਇੱਕ ਵਾਰੀ ਫੇਰ ਦੱਸ ਦਿੰਦੀ ਹਾਂ ਜੀ info@sskaccountants.com.au ਸੋ ਮਨਪ੍ਰੀਤ ਜੀ ਇੱਕ ਸਵਾਲ ਮੇਰੇ ਦਿਲ ਵਿੱਚ ਹੈ ਕਿ ਜਿਸ ਤਰ੍ਹਾਂ ਕੋਈ ਤੁਸੀਂ ਮੈਲਬਨ ਬੇਸਡ ਹੋ ਤੇ ਜੇ ਕੋਈ ਮੈਲਬਨ ਤੋਂ ਬਾਹਰਲਾ ਜਿਸ ਤਰ੍ਹਾਂ ਮੈਂ ਡਿਲੇਡ ਹਾਂ ਮੈਂ ਤੁਹਾਡੇ ਤੋਂ ਟੈਕਸ ਕਲੇਮ ਕਰਵਾਉਣਾ ਹੋਵੇ ਤੇ ਇਹ ਹੋ ਸਕਦਾ ਹੈ
ਬਿਲਕੁਲ ਸੁਖਪ੍ਰੀਤ ਜੀ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਹੈ ਜੀ ਤੇ ਅੱਜ ਕੱਲ ਦੇਖੋ ਹਰ ਕੋਈ ਟਾਈਮ ਵੀ ਬਚਾਉਣਾ ਚਾਹੁੰਦਾ ਈਵਨ ਕਿ ਮੈਂ ਮੈਲਬਨ ਦੀ ਵੀ ਜੇ ਐਗਜ਼ਾਮਪਲ ਲਵਾਂ ਤੇ ਜੇ ਕੋਈ ਮੈਲਬਨ ਵੀ ਰਹਿੰਦਾ ਹੈ ਤੇ ਅੱਜ ਕੱਲ ਹਰ ਕੋਈ ਇਹ ਪ੍ਰੈਫਰ ਕਰਦਾ ਹੈ ਕਿ ਅਸੀਂ ਈਮੇਲ ਦੇ ਜ਼ਰੀਏ ਅਸੀਂ ਕੰਮ ਕਰਵਾ ਲਈਏ ਕਿਉਂਕਿ ਹਰ ਕੋਈ ਬਿਜ਼ੀ ਹੁੰਦਾ ਹੈ ਆਪਣੇ ਕੰਮ ਚ ਰਾਧਾ ਦੈਨ ਕਿ ਤੁਸੀਂ ਇੱਕ ਦਿਨ ਦੀ ਛੁੱਟੀ ਲੈ ਕੇ ਆਓ ਜੇ ਤੁਸੀਂ ਨਹੀਂ ਕੱਢ ਲਈ ਪੋਸੀਬਲ ਤੇ ਤੁਸੀਂ ਈਮੇਲ ਦੇ ਜ਼ਰੀਏ ਕਰ ਸਕਦੇ ਹੋ ਤੇ ਹੁਣ ਸਾਡੇ ਹੋਰ ਵੀ ਜਿੰਨੇ ਕਲਾਇੰਟਸ ਨੇ ਜੇ ਪਰਥ ਤੋਂ ਵੀ ਆਉਂਦੇ ਨੇ ਡਾਰਵਿਨ ਤੋਂ ਵੀ ਸੋ ਕਿਸੇ ਨੇ ਵੀ ਸਾਨੂੰ ਕੰਟੈਕਟ ਕਰਨਾ ਹੋਵੇ ਤੁਸੀਂ info@sskaccountants.com.au ਤੇ ਸਾਨੂੰ ਈਮੇਲ ਕਰ ਸਕਦੇ ਹੋ ਤੇ ਅਸੀਂ ਉਹਦੇ ਜੋ ਵੀ ਤੁਸੀਂ ਇਨਫੋਰਮੇਸ਼ਨ ਸਾਨੂੰ ਦਿਓਗੇ ਅਸੀਂ ਉਹਦੇ ਬਿਹਾਫ ਤੇ ਤੁਹਾਡਾ ਟੈਕਸ ਰਿਟਰਨ ਤਿਆਰ ਕਰਾਂਗੇ ਪਲੱਸ ਅਸੀਂ ਆਪ ਫੋਨ ਕਰਕੇ ਵੀ ਤੁਹਾਡੇ ਨਾਲ ਇੱਕ ਵਾਰੀ ਡਿਸਕਸ ਜ਼ਰੂਰ ਕਰਾਂਗੇ ਵੀ ਤੁਸੀਂ ਆਹ ਸਾਨੂੰ ਦਿੱਤਾ ਹੈ ਤੇ ਹੋਰ ਤੁਸੀਂ ਕੀ ਕਰ ਸਕਦੇ ਹੋ ਸੋ ਉਹਦੇ ਬਾਅਦ ਚੋਂ ਹੀ ਅਸੀਂ ਤੁਹਾਡਾ ਟੈਕਸ ਰਿਟਰਨ ਕਰਾਂਗੇ ਸੋ ਇਹਦਾ ਮਤਲਬ ਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਐਡੀਲੇਡ ਹੋ ਸਿਡਨੀ ਹੋ ਬ੍ਰਿਸਬੇਨ ਹੋ ਕਿਸੇ ਵੀ ਜਗ੍ਹਾ ਤੇ ਹੋ ਤੁਸੀਂ ਸਾਨੂੰ ਈਮੇਲ ਦੇ ਜ਼ਰੀਏ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ
ਜੀ ਜੀ ਇਹਨਾਂ ਨੇ ਇੱਕ ਗੁਰਵਿੰਦਰ ਗੈਰੀ ਹੁਣਾਂ ਨੇ ਜੀ ਇੱਕ ਲਿਖਿਆ ਕਿ ਹਾਏ ਹਾਓ ਅਬਾਊਟ ਮਾਈਗ੍ਰੇਸ਼ਨ ਫੀਸ ਕੈਨ ਬੀ ਕਲੇਮ ਇਮੀਗ੍ਰੇਸ਼ਨ ਫੀਸ ਸੋਰੀ ਹਾਓ ਅਬਾਊਟ ਇਮੀਗ੍ਰੇਸ਼ਨ ਫੀ ਕੈਨ ਬੀ ਕਲੇਮ ਇਮੀਗ੍ਰੇਸ਼ਨ ਫੀਸ ਕਲੇਮ ਕਰਨ ਬਾਰੇ ਇਹਨਾਂ ਨੇ ਪੁੱਛਿਆ ਜੀ
ਹਾਂਜੀ ਦੇਖੋ ਇਮੀਗ੍ਰੇਸ਼ਨ ਫੀਸ ਹੁਣ ਇਹ ਡਿਪੈਂਡ ਕਰਦਾ ਜੀ ਕੌਣ ਕਲੇਮ ਕਰ ਰਿਹਾ ਹੈ ਹੁਣ ਜੇ ਬਿਜ਼ਨਸ ਮੰਨ ਲਓ ਕਿਸੇ ਬਿਜ਼ਨਸ ਨੇ 457 ਵੀਜ਼ਾ ਜਾਂ ਕੋਈ ਵੀਜ਼ਾ ਪਾਇਆ ਹੋਇਆ ਹੈ ਕਿਸੇ ਇੰਪਲੋਈਜ਼ ਦਾ ਤੇ ਉਹ ਕੋਈ ਵੀ ਖਰਚਾ ਕਰਨਗੇ ਤੇ ਉਹ ਸਾਰਾ ਕੁਝ ਕਲੇਮ ਕਰ ਸਕਦੇ ਆ ਪਰ ਜੇ ਅਸੀਂ ਕਹੀਏ ਐਜ਼ ਐਨ ਇੰਪਲੋਈ ਵੀ ਅਸੀਂ 457 ਵੀਜ਼ਾ ਪਾਇਆ ਜਾਂ ਅਸੀਂ PR ਹੋਣ ਲਈ ਕੋਈ ਵੀਜ਼ਾ ਪਾਇਆ ਤੇ ਅਸੀਂ ਉਹ ਨਹੀਂ ਕਲੇਮ ਕਰ ਸਕਦੇ ਕਿਉਂਕਿ ਅਸੀਂ ਦੈਟ ਇਜ਼ ਨਾਟ ਰਿਲੇਟਡ ਟੂ ਅਵਰ ਵਰਕ ਤੇ ਸਿਰਫ ਬਿਜ਼ਨਸ ਵਾਲੇ ਕਲੇਮ ਕਰ ਸਕਦੇ ਨੇ ਪਰ ਐਜ਼ ਐਨ ਇੰਡੀਵਿਜੁਅਲ ਤੁਸੀਂ ਆਪਣੀ ਫੀਸ ਨਹੀਂ ਕਲੇਮ ਕਰ ਸਕਦੇ
ਜੀ ਸੋ ਮਨਪ੍ਰੀਤ ਜੀ ਹੁਣ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਗੱਲਾਂ ਬਾਤਾਂ ਨੂੰ ਅੱਗੇ ਤੋਰੀਏ ਸੋ ਜਿਹੜੇ ਲਿਸਨਰਸ ਆ ਉਹਨਾਂ ਨੂੰ ਤੁਹਾਡਾ ਅਸੀਂ ਪਤਾ ਜਿਹੜਾ ਈਮੇਲ ਔਰ ਫੋਨ ਨੰਬਰ ਦੇ ਦਿੱਤੇ ਨੇ ਸੋ ਵਧੇਰੇ ਜਾਣਕਾਰੀ ਲਈ ਤੁਸੀਂ ਮਨਪ੍ਰੀਤ ਸਿੰਘ ਹੁਣਾਂ ਨੂੰ ਇਸ ਫੋਨ ਜਾਂ ਈਮੇਲ ਦੇ ਜ਼ਰੀਏ ਜਿਹੜਾ ਰਾਬਤਾ ਕਾਇਮ ਕਰ ਸਕਦੇ ਹੋ ਕੋਈ ਵੀ ਜਿਹੜਾ ਸਵਾਲ ਹੈਗੇ ਆ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਮਨਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪੂਰੀ ਉਮੀਦ ਹੈ ਕਿ ਸਰੋਤਿਆਂ ਨੂੰ ਜਿਹੜੀ ਭਰਪੂਰ ਜਾਣਕਾਰੀ ਲਈ ਹੋਵੇਗੀ ਤੁਹਾਡੀਆਂ ਗੱਲਾਂ ਬਾਤਾਂ ਤੋਂ ਜੀ
ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸੁਖਪ੍ਰੀਤ ਜੀ ਤੇ ਇੱਕ ਵਾਰੀ ਫਿਰ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ ਤੇ ਉਹ ਸਾਨੂੰ ਕਦੀ ਵੀ ਕੰਟੈਕਟ ਕਰ ਸਕਦੇ ਨੇ ਤੁਹਾਨੂੰ ਨੰਬਰ ਸੁਖਪ੍ਰੀਤ ਜੀ ਉਹਨਾਂ ਨੇ ਦੇ ਦਿੱਤੇ ਨੇ ਤੇ ਬਾਕੀ ਟੈਕਸ ਰਿਟਰਨ ਬਾਰੇ ਚੈੱਕ ਲਿਸਟ ਵਗੈਰਾ ਜਿਹੜੀਆਂ ਵੀ ਹੋਣਗੀਆਂ ਉਹ ਅਸੀਂ ਆਪਣੀ ਵੈਬਸਾਈਟ ਤੇ ਵੀ ਕੱਲੂ ਪਾ ਦੇਣੀਆਂ ਨੇ ਸੋ ਕਿਸੇ ਵੀ ਸਰੋਤੇ ਨੂੰ ਕਿਸੇ ਤਰ੍ਹਾਂ ਦੀ ਵੀ ਚੀਜ਼ ਚਾਹੀਦੀ ਹੋਵੇ ਤਾਂ ਉਹ ਸਾਡੀ ਵੈਬਸਾਈਟ ਵਿਜ਼ਿਟ ਕਰਕੇ ਉੱਥੋਂ ਲੈ ਸਕਦੇ ਨੇ ਹਾਂਜੀ ਥੈਂਕ ਯੂ ਸੁਖਪ੍ਰੀਤ ਜੀ
ਜੀ ਸ਼ੁਕਰੀਆ ਮਨਪ੍ਰੀਤ ਜੀ ਸੋ ਏਸੀ ਮਨਪ੍ਰੀਤ ਸਿੰਘ ਹੁਣੇ ਜਿਹਨਾਂ ਨਾਲ ਅਸੀਂ ਟੈਕਸ ਕਲੇਮ ਦੇ ਬਾਰੇ ਗੱਲਬਾਤ ਕੀਤੀ ਔਰ ਬੜੀ ਜਾਣਕਾਰੀ ਭਰਪੂਰ ਗੱਲਬਾਤ ਹੋਈ ਹੈ ਜੀ ਉਮੀਦ ਹੈ ਤੁਸੀਂ ਲਾਹਾ ਖੱਟਿਆ ਹੋਏਗਾ ਸੋ ਵਕਤ ਹੋ ਚੁੱਲਾ ਪਰ ਜਾਣ ਤੋਂ ਪਹਿਲਾਂ ਮੈਂ ਜਿਹੜੇ ਪਿਆਰੇ ਪਿਆਰੇ ਮੈਸੇਜਸ ਤੁਸੀਂ ਭੇਜੇ ਹੋਏ ਨੇ ਉਹਨਾਂ ਨੂੰ ਮੈਂ ਜ਼ਰੂਰ ਪੜਾਂਗੀ ਜੀ ਗੁਰਚਰਨ ਸਿੰਘ ਹੁਣਾਂ ਨੇ ਫਤਿਹ ਬੁਲਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਪ੍ਰੋਗਰਾਮ ਇਜ਼ ਗੋਇੰਗ ਗੁੱਡ ਐਂਡ ਫੁੱਲ ਆਫ ਇੰਟਰਟੇਨਮੈਂਟ ਐਂਡ ਨੌਲੇਜੇਬਲ ਸਕੂਲ ਹੋਲੀਡੇਜ਼ ਔਨ ਆਲ ਫੈਮਿਲੀ ਮੈਂਬਰਸ ਇਨਕਲੂਡਿੰਗ ਕਿਡਸ ਇੰਜੋਇਡ ਪ੍ਰੋਗਰਾਮ ਐਂਡ ਗੁੱਡ ਵੈਦਰ ਐਜ਼ ਵੈਲ ਕੈਨ ਯੂ ਪਲੀਜ਼ ਪਲੇ ਸੌਂਗ ਹਰਜੀਤ ਹਰਮਨ ਦਾ ਇਹਨਾਂ ਨੇ ਜਿਹੜਾ ਗੀਤ ਜੱਟੀ ਸੁਣਨ ਦੀ ਫਰਮਾਇਸ਼ ਕੀਤੀ ਹੈ ਬੜਾ ਪਿਆਰਾ ਸੌਂਗ ਹੈ ਜੀ ਸਾਡੇ ਤੋਂ ਗੀਤਾਂ ਦੀ ਕਤਾਰ ਅੱਜ ਕਾਫੀ ਲੰਬੀ ਹੈ ਪਰ ਜਾਂਦੇ ਜਾਂਦੇ ਮੈਂ ਇਹ ਸਾਰੇ ਗੀਤ ਤੁਹਾਡੇ ਲਈ ਜ਼ਰੂਰ ਛੱਡ ਕੇ ਜਾਣੇ ਹੈ ਸੋ ਜੱਟੀ ਗੀਤ ਹਰਜੀਤ ਹਰਮਨ ਦਾ ਜਿਹੜਾ ਗੀਤ ਹੈ ਉਹ ਵੀ ਅਸੀਂ ਕਤਾਰ ਚ ਲਗਾ ਲਿਆ ਹੈ ਸੋ ਤੁਸੀਂ ਇੰਜੋਏ ਕਰੋ ਜੀ ਆਪਣੀਆਂ ਛੁੱਟੀਆਂ ਬਿਲਕੁਲ ਜੀ ਇਸ ਤੋਂ ਵੱਧ ਕੇ ਕੀ ਹੋ ਸਕਦਾ ਹੈ ਜਦੋਂ ਸਾਰੇ ਫੈਮਿਲੀ ਮੈਂਬਰਸ ਇਨਕਲੂਡਿੰਗ ਬੱਚੇ ਜਦੋਂ ਛੁੱਟੀਆਂ ਤੇ ਜਾਣ ਤੇ ਫੁੱਲ ਆਫ ਮਸਤੀ ਹੁੰਦਾ ਹੈ ਸੋ ਤੁਸੀਂ ਇਹ ਜਿਹੜਾ ਸਮਾਂ ਹੈ ਇਹ ਮੌਸਮ ਤੇ ਇਹ ਆਪਣਿਆਂ ਦਾ ਜਿਹੜਾ ਸਾਥ ਹੈ ਉਹ ਇੰਜੋਏ ਕਰਦੇ ਰਹੋ ਜੀ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਨਾਲ ਦੀ ਨਾਲ ਸਾਡੇ ਨਾਲ ਈਮੇਲ ਟੈਲੀਗ੍ਰਾਮ ਦੇ ਜ਼ਰੀਏ ਜੋਗਾ ਲੁਬਾਨਾ ਹੁਣਾਂ ਨੇ ਜੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਪ੍ਰੋਗਰਾਮ ਦੀ ਤਾਰੀਫ ਕੀਤੀ ਹੈ। ਨਾਲ ਹੀ ਜੀ ਉਹਨਾਂ ਨੇ ਦੋ ਮੈਨੂੰ ਮੈਸੇਜ ਕੀਤੇ, ਇੱਕ ਤੇ ਫੋਟੋ ਮੈਸੇਜ ਆ, ਬੜਾ ਹੀ ਪਿਆਰਾ ਪਿੰਕ ਕਲਰ ਦਾ ਗੁਲਾਬ ਹੈ ਜਿਹਦੇ ਉੱਤੇ ਹਲਕੀਆਂ ਹਲਕੀਆਂ ਬੂੰਦਾਂ ਡਿੱਗ ਰਹੀਆਂ ਨੇ ਜੀ। 3D ਜਿਹੀ ਪਿਕਚਰ ਹੈਗੀ ਆ, ਸੋ ਇਹ ਸਵੇਰ ਨੂੰ ਹੋਰ ਸੋਹਣੀ ਬਣਾਉਣ ਲਈ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ। ਤੇ ਨਾਲ ਹੀ ਉਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ, ਕਹਿੰਦੇ ਕਿ ਆਪਣੇ ਉਹ ਪੁਰਾਣੇ ਦਿਨ ਕਦੇ ਨਾ ਭੁੱਲੋ ਜਦੋਂ ਤੁਸੀਂ ਉਹਨਾਂ ਚੀਜ਼ਾਂ ਲਈ ਅਰਦਾਸ ਕਰਦੇ ਹੁੰਦੇ ਸੀ ਜੋ ਅੱਜ ਤੁਹਾਡੇ ਕੋਲ ਨੇ। ਬਿਲਕੁਲ ਜੀ, ਹਮੇਸ਼ਾ ਹੀ ਉਹ ਦਿਨ ਯਾਦ ਕਰਨੇ ਚਾਹੀਦੇ ਜੋ ਅੱਜ ਸਾਡੇ ਕੋਲ ਹੁੰਦਾ, ਉਹਨੂੰ ਭੁੱਲ ਕੇ ਅਸੀਂ ਕਿਸੇ ਹੋਰ ਦੌੜ ਚ ਲੱਗ ਜਾਂਦੇ ਆ, ਤੇ ਪਰ ਉਹ ਵੀ ਦਿਨ ਨਹੀਂ ਭੁੱਲਣੇ ਚਾਹੀਦੇ ਜਦੋਂ ਅਸੀਂ ਉਹਨਾਂ ਚੀਜ਼ਾਂ ਲਈ ਅਰਦਾਸਾਂ ਕਰਦੇ ਸੀ ਜਿਨ੍ਹਾਂ ਨੂੰ ਅਸੀਂ ਮਾਣ ਰਹੇ ਹਾਂ ਜੀ। ਸੋ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਮੈਂ ਤੁਹਾਡੇ ਸਾਰਿਆਂ ਨਾਲ ਰਲ ਬੈਠ ਕੇ ਮਾਣਿਆ ਹੈ, ਬਹੁਤ ਮਜ਼ਾ ਆਇਆ ਔਰ ਬੜੇ ਪਿਆਰੇ ਪਿਆਰੇ ਗੀਤਾਂ ਦੀਆਂ ਤੁਸੀਂ ਫਰਮਾਇਸ਼ਾਂ ਕੀਤੀਆਂ, ਬੜੇ ਪਿਆਰੇ ਜਿਹੜੇ ਵਿਚਾਰ ਆ ਉਹਨਾਂ ਦੀ ਸਾਂਝ ਪਾਈ ਹੈ। ਸੋ ਅੱਜ ਦੀ ਇਹ ਸਵੇਰ ਨੂੰ ਬਹੁਤ ਸੋਹਣੀ ਕਰਨ ਦੇ ਲਈ ਤੁਹਾਡਾ ਸਭ ਦਾ ਸ਼ੁਕਰੀਆ। ਰੱਬ ਤੋਂ ਅਰਦਾਸ ਕਰਦੀ ਹਾਂ ਕਿ ਇਹ ਸਵੇਰ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਏ, ਜ਼ਿੰਦਗੀ ਚ ਖੂਬ ਤਰੱਕੀਆਂ ਕਰੋ ਜੀ। ਸੋ ਅਗਲੇ ਹਫਤੇ ਬੁੱਧਵਾਰ ਨੂੰ ਮੈਂ ਫਿਰ ਇੱਕ ਨਵੇਂ ਰੂਪ ਦੇ ਵਿੱਚ ਲਹਿਰਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੀ। ਇੱਕ ਨਵੇਂ ਵਿਅਕਤੀ ਦੇ ਨਾਲ ਅਸੀਂ ਇੰਟਰਵਿਊ ਕਰਾਂਗੇ, ਕੁਝ ਨਵੀਆਂ ਗੱਲਾਂ ਬਾਤਾਂ ਕਰਾਂਗੇ, ਉਹ ਵਿਚਾਰ ਸਾਂਝੇ ਕਰਾਂਗੇ। ਤੇ ਅੱਜ ਦੇ ਲਈ ਵਿਰਾਮ ਲਗਾਉਂਦੀ ਹਾਂ ਜੀ, ਤੇ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ ਤੁਹਾਡੇ ਫਰਮਾਇਸ਼ੀ ਗੀਤਾਂ ਦੀ ਕਤਾਰ। ਸੋ ਸੁਣਦੇ ਰਹੋ, ਮਾਣਦੇ ਰਹੋ। ਪ੍ਰੋਗਰਾਮ ਦੌਰਾਨ ਕੋਈ ਗਲਤੀ ਹੋ ਗਈ ਹੋਵੇ ਉਹਦੇ ਲਈ ਮੈਂ ਖਿਮਾ ਦੀ ਜਾਚਕ ਹਾਂ, ਜਾਂ ਕਿਸੇ ਦਾ ਕੋਈ ਮੈਸੇਜ ਮੇਰੇ ਤੋਂ ਨਾ ਪੜਿਆ ਗਿਆ ਹੋਵੇ ਤੇ ਉਹਦੇ ਲਈ ਵੀ ਮੈਂ ਮਾਫੀ ਮੰਗਦੀ ਹਾਂ ਜੀ। ਸੋ ਬਹੁਤ ਕੁਝ ਸਿੱਖ ਰਹੇ ਹਾਂ, ਜ਼ਿੰਦਗੀ ਸਿੱਖਣ ਦਾ ਨਾਮ ਆ, ਸਿੱਖਦੇ ਸਿਖਾਉਂਦੇ ਰਹੀਏ। ਸੋ ਅੱਜ ਦੇ ਲਈ ਜੀ ਰੱਬ ਰਾਖਾ ਜੀ।
ਜੱਟ ਹੱਸਦਾ ਏ, ਜੱਟ ਜੱਜਦਾ ਏ, ਜੱਟ ਗਾਉਂਦਾ ਏ, ਜੱਟ ਨੱਚਦਾ, ਕਿੰਜ ਸੀਨਾ ਚੀਰ ਦਿਖਾਵੇ ਕਿ ਜੱਟ ਕਿਹੜੇ ਹਾਲ ਚ ਵੱਸਦਾ ਏ। ਪਹਿਲਾਂ ਛੋਟੀ ਹੀ ਭੈਣ ਵਿਆਹੀ, ਫਿਰ ਪਿੰਕ ਦੀ ਕਿਸ਼ਤਵੀ ਲਾਹੀ, ਪਹਿਲਾਂ ਛੋਟੀ ਭੈਣ ਵਿਆਹੀ, ਫਿਰ ਬੈਂਕ ਦੀ ਕਿਸ਼ਤ ਵੀ ਲਾਹੀ, ਨਹੀਂ ਲੱਥਿਆ ਸਿਰ ਤੋਂ ਕਰਜ਼ਾ ਮਿੱਟੀ ਵਿੱਚ ਮਿੱਟੀ ਹੋ ਕੇ, ਨਾ ਲੱਥਿਆ ਸਿਰ ਤੋਂ ਕਰਜ਼ਾ ਮਿੱਟੀ ਵਿੱਚ ਮਿੱਟੀ ਹੋ ਕੇ, ਉੱਤ ਵਰਗਾ ਫੋਰਡ ਟਰੈਕਟਰ ਜੱਟਨੇ ਵਿੱਚ ਰੋ ਰੋ ਕੇ, ਉੱਤ ਵਰਗਾ ਫੋਰਡ ਟਰੈਕਟਰ ਜੱਟਨੇ ਵਿੱਚ ਰੋ ਰੋ ਕੇ। ਫੇਰ ਸੁਹਾਗਾ ਵਿਕਿਆ ਵਿੱਚ ਗਰੀਬੀ, ਪਹਿਲਾਂ ਤਵੀਆਂ ਫੇਰ ਸੁਹਾਗਾ ਵਿਕਿਆ ਵਿੱਚ ਗਰੀਬੀ, ਵਕਤ ਪਏ ਤੋਂ ਪਾਸਾ ਵੱਟ ਕੇ ਰਿਸ਼ਤੇਦਾਰ ਗਰੀਬੀ, ਵਕਤ ਪਏ ਤੋਂ ਪਾਸਾ ਵੱਟ ਕੇ ਰਿਸ਼ਤੇਦਾਰ ਗਰੀਬੀ, ਮਤਲਬ ਵੇਲੇ ਪੈਂਦੇ ਸੀ ਜੋ ਨੇੜੇ ਹੋ ਕੇ, ਮਤਲਬ ਵੇਲੇ ਪੈਂਦੇ ਸੀ ਜੋ ਨੇੜੇ ਹੋ ਗਏ, ਉੱਤ ਵਰਗਾ ਫੋਰਡ ਟਰੈਕਟਰ ਜੱਟਨੇ ਵਿੱਚ ਰੋ ਰੋ ਕੇ, ਉੱਤ ਵਰਗਾ ਫੋਰਡ ਟਰੈਕਟਰ ਜੱਟਨੇ ਵਿੱਚ ਰੋ ਰੋ ਕੇ। ਬੱਚਿਆਂ ਛੋਟੀਆਂ ਪਾਈਆਂ ਦੀ ਨਾਰੇ ਦੇ ਵਿੱਚ ਪੜਾਈ ਛੋਟੀਆਂ ਛੋਟੀਆਂ ਪਾਈਆਂ ਦੀ ਨਾਰੇ ਦੇ ਵਿੱਚ ਪੜਾਈ ਲੱਗ ਕੇ ਨੌਕਰੀ ਵੱਖਰੇ ਹੋ ਗਏ ਹਿੱਸਾ ਖੋ ਖੋ ਕੇ ਲੱਗ ਕੇ ਨੌਕਰੀ ਵੱਖਰੇ ਹੋ ਗਏ ਹਿੱਸਾ ਖੋ ਖੋ ਕੇ ਪੁੱਤ ਵਰਗਾ ਫੋਰਡ ਡਾਇਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਪੁੱਤ ਵਰਗਾ ਫੋਰਡ ਡਾਇਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਡਾਇਰੈਕਟਰ ਜੱਟ ਨੇ